मेरी सेविंग $400 हुई है।
मेरी सेविंग $350।
मेरी सेविंग सिर्फ $100।
और मेरी सेविंग सबसे ज्यादा हुई है, मैंने सेव किए हैं $1,775।
क्या चमत्कार किया, मुझे भी गुर सिखाओ ना।
भाई बात सादा सी है, हमारे पास 2 गाड़ियाँ और 1 घर है, और इन सब की इंश्योरेंस मिलाकर मैंने जबरदस्त सेविंग की है। और ये जादू किया है ऑल स्टेट पिकरिंग एजेंसी के राजा बादशाह ने। आप भी अपनी गाड़ी और घर की इंश्योरेंस में खूब सेविंग कर सकते हैं। टर्म एंड कंडीशन अप्लाई। ऑल स्टेट पिकरिंग एजेंसी के राजा बादशाह 6472903773 6472903773।
पढ़ पढ़ आलम फाजिल हुयो, कदे अपने आप नू पढ़िया ही नहीं। जा बढ़दा मंदिर मसीती, कदे मन अपने विच बढ़िया ही नहीं। मैं तुहाडा होस्ट डॉक्टर नरेंद्र रवि गोयल माइंड एंड बॉडी प्रोग्राम लैके तुहाडी सेवा दे विच हाजिर होया, जिदे विच वख-वख टॉपिकां नू बड़े सिंपल तरीके दे नाल ताड़े रूबरू पेश करने की कोशिश करांगा।
माइंड एंड बॉडी प्रोग्राम देख रहे लखां ही दर्शकां नू ते लखां ही श्रोतियां नू डॉक्टर नरेंद्र रवि दा प्यार भरिया नमस्कार, सलाम अलैकुम, सत श्री अकाल एंड वेरी गुड मॉर्निंग। जिवें कि तुहानू पता ही है कि हर इतवार वाले दिन सवेरे 10 बजे तो लैके 11 बजे तक मैं तुहाडी सेवा दे विच हाजिर हुन्ना माइंड एंड बॉडी प्रोग्राम लैके, जिस दे विच वख-वख जिहड़े टॉपिक्स ने, कदे स्पिरिचुअलिटी की गल कीती जांदी है, कदे मैडिकल दे उत्ते टॉपिक ले जांदे ने, कदे पॉलिटिक्स दे उत्ते ले जांदे ने, कदे सोशल ईवल्स दे उत्ते ले जांदे ने, कई बार मैंटल हैल्थ दे उत्ते गल्लां कीतियां जांदियां ने। ते इसे तरह ही इह जिन्ने भी प्रोग्राम हुंदे ने, टॉपिक्स हुंदे ने, इह सारयां नूं अरफा मुजफ्फर जी दे ताबुन दे नाल पेश कीता जांदा है। मैं हमेशा ही ताकीद करदा कि जदों भी तुसीं कदे कोई प्रॉपर्टी खरीदनी है जां बेचनी है, की करो, कदे भी एक बंदे नूं बुला के, पहले बंदे नूं बुला के उहदे नाल फाइनल ना करो, क्योंकि आपां नूं पता ही नहीं। जे आपां अपने घर दे विच भिंडियां कढ़ी करेले कुछ खाने आ, सानूं लगदा सब तो स्वाद है, एक होटल जाने भी बराड दा खाना स्वाद है, राजधानी वाले दा स्वाद है, क्वालिटी वाले दा स्वाद है, पर जदों असीं दूजी थां ते जाने फिर ही पता लगूगा कि पहले दा स्वाद है कि दूजे दा स्वाद है कि तीजे दा स्वाद है। सो बिल्कुल ठीक इसे तरह तुसी जदों भी कदे कोई प्रॉपर्टी बेचनी है जां खरीदनी है, 2, 3, 4, 5 बंदियां नू बुला लो, एक दवानी नहीं ताड़ी लगनी। क्यों नहीं लगनी? क्योंकि आले ने पैसे कमाने ने, ये भी नहीं 100 कमाना, 200 कमाना, हजारां दे हिसाब नाल 20-25-50 हजार कमाना। सो भजे आने ने तुहानू नहीं दसना, उन्हां दी अपनी जरूरत है, अपना इंटरस्ट है। सो उन्हां नू बुलाओ, गलबात करो, गलबात करन दे 2-3 फायदे होणगे। एक तां तुहानू वख-वख जदों बंदियां नू बुलाउणे, उन्हां दी नेचर पता लग जांदी है वी इह किस तरह दा बंदा है, गलबात गोल मोल करदा, सिद्धी करदा, सुस्त है, चुस्त है, कोई फायदे दी गल करदा, कोई नहीं करदा। उस तों बाद इक तुहानू ज्ञान हो जांदा है, उह फिर फैसला कर लो तुसीं, चाहे 1 दिन च करो, 2 दिनां च करो, 3 दिनां च करो, जिहड़ा टाइम दिओगे उसे टाइम ते रियल स्टेट दे बंदियां ने आउणा है, फिर तुसीं फैसला कर लो। जे तुहानू पहला बंदा चंगा लगदा तां उहनू दे दिओ, फिर पछतावा तां नहीं ना होऊगा। सो इस करके मैं हमेशा कहना, कदे भी एक बंदे नूं बुला के उहदे नाल प्रॉपर्टी फाइनल ना करो, क्योंकि कई बार, खासकर कई बार नहीं, बहुत ही बार पछताउणा पैंदा, चाहे भी वह साडा रिश्तेदारी क्यों ना होवे, यार दोस्त क्यों ना होवे, पेंडू क्यों ना होवे, भी उदों तां गल्लां होर करदा सीगा ते हुण गल्लां कुछ होर करदा, पैसे सारे कमा के अपनी जेब च पा ले, उपरों मिठियां गल्लां करदा, विचों शैतानी करदा, फिर उदों नाल ना पछताया करो। सो इस करके बिजनेस दे विच पहला अपनी अखां ते दिमाग खोल के रखो, कोरे करारे हो रहो, ताकि तुहानू कुछ बाद दे विच पछतावा ना पवे। उहदे विच इक नाम मेरे वल्लों हुंदा है, वह है अरफा मुजफ्फर जी दा। अरफा मुजफ्फर रियल स्टेट की दुनिया का एक जानिया पहचानिया ना है। उन्हां नूं तुसीं फोन कर लो, मैं कदे नहीं कहा कि उन्हां नूं बिजनेस दिओ, फोन तां करो, फोन करके ही पता लगूगा कि गधे ते घोड़े च की फर्क है, 19 ते 21 च की फर्क है, क्योंकि मैं उन्हां नूं डील कीता है, शी इज ए वंडरफुल लेडी, नॉट ओनली इन लैंग्वेज, शी इज नॉट पॉपुलर बिकॉज ऑफ हिज पोलाइटनेस, शी इज ए लेडी ऑफ प्रिंसीपल, पैसे दे पिछे नहीं भजन वाली, कंटेंटमेंट है, हेरा फेरी नहीं करती, स्पष्ट ते साफ गल्लां करूगी। ਸੋ ਇਸ ਕਰਕੇ ਤੁਸੀਂ ਬੁਲਾ ਲਓ, ਬੁਲਾ ਕੇ ਦੇਖੋ ਜੋ ਮੈਂ ਕਹਿ ਰਿਹਾ ਠੀਕ ਹੈ ਕਿ ਨਹੀਂ। ਜੇ ਤੁਹਾਨੂੰ ਲੱਗੇ ਵੀ ਬਹੁਤ ਫਰਕ ਹੈ, ਸਾਫ਼ ਗੱਲਾਂ ਨੇ, ਤੁਹਾਡੇ ਬਹੁਤ ਪੈਸੇ ਬਚਾਉਂਦੇ ਨੇ, ਤਾਂ ਅਰਫਾ ਮੁਜ਼ੱਫਰ ਜੀ ਨਾਲ ਡੀਲ ਕਰ ਲਓ। ਨਹੀਂ, ਜਿੱਥੇ ਤੁਹਾਡਾ ਮਨ ਮੰਨੇ ਉੱਥੇ ਕਰ ਲਓ, ਬਸ ਮੇਰੀ ਤਾਂ ਇੰਨੀ ਕੀ ਗੱਲ ਹੈ। ਤੇ ਜੇ ਅਰਫਾ ਮੁਜ਼ੱਫਰ ਜੀ ਨੂੰ ਬੁਲਾਉਣਾ ਤਾਂ ਫੋਨ ਤਾਂ ਕਰਨਾ ਹੀ ਪਊਗਾ। ਫੋਨ ਯਾਦ ਰੱਖੋ, ਲਿਖ ਲਓ ਕਿਸੇ ਖੂੰਜੇ 'ਚ, ਪਤਾ ਨਹੀਂ ਕਦੋਂ ਲੋੜ ਪੈ ਜੇ, 6478986245 647-898-6245 ਉਹਨਾਂ ਦਾ ਫੋਨ ਨੰਬਰ ਹੈ। ਫੋਨ ਕਰ ਲਓ, ਇੱਕ ਦਵਾਨੀ ਨਹੀਂ ਲੱਗਣੀ ਤੁਹਾਡੀ, ਤੇ ਤੁਹਾਡੀ ਜਜਮੈਂਟ ਹੋਜੂਗੀ, ਤੁਹਾਡਾ ਡਿਸੀਜਨ ਬਣਾਉਣ ਦੇ ਵਿੱਚ ਆਸਾਨੀ ਹੋ ਜਾਏਗੀ। ਅਰਫਾ ਮੁਜ਼ੱਫਰ, ਅੱਜ ਦਾ ਜਿਹੜਾ ਟੌਪਿਕ ਹੈ ਉਹ ਅਸੀਂ ਕਰਨਾ ਓਨੈਸਟ ਲਿਵਿੰਗ ਦੇ ਉੱਤੇ, ਹੱਕ ਹਲਾਲ ਦੀ ਕਮਾਈ। ਦੁਨੀਆਂ ਦੇ ਵਿੱਚ ਕੋਈ ਵੀ ਅਜਿਹਾ ਆਦਮੀ ਤੁਹਾਨੂੰ ਨਹੀਂ ਮਿਲੂਗਾ ਜਿਹੜਾ ਕਹੇ ਕਿ ਮੈਂ ਤਾਂ ਜੀ ਬੇਈਮਾਨੀ ਦੀ ਕਮਾਈ ਕਰਦਾ। ਸਾਰੇ ਹੀ ਕਹਿੰਦੇ ਨੇ ਹੱਕ ਹਲਾਲ ਦੀ ਕਮਾਈ ਕਰਦੇ ਹਾਂ, ਪਰ ਜੇ ਅਸੀਂ ਝਾਤੀ ਮਾਰੀਏ ਤਾਂ ਫੇਰ ਪਤਾ ਲੱਗਦਾ। ਝਾਤੀ ਦੋ ਤਰ੍ਹਾਂ ਦੀ ਵਜਣੀ ਹੈ, ਇੱਕ ਤਾਂ ਲੋਕ ਤੁਹਾਡੇ ਬਾਰੇ ਗੱਲਾਂ ਕਰਦੇ ਨੇ, ਇੱਕ ਤੁਸੀਂ ਆਪਣੇ ਇਕੱਲੇ ਬੈਠ ਕੇ ਇਮਾਨਦਾਰੀ ਨਾਲ ਸੋਚਿਓ ਕਿ ਕੀ ਜਿਹੜਾ ਕੁਛ ਮੈਂ ਕਮਾ ਰਿਹਾ, ਜਿਹੜਾ ਮੈਂ ਧੰਦਾ ਕਰ ਰਿਹਾ, ਜਿਹੜਾ ਮੈਂ ਬਿਜ਼ਨਸ ਕਰ ਰਿਹਾ, ਜਿਹੜੀ ਮੈਂ ਜੌਬ ਤੋਂ ਪੈਸੇ ਕਮਾ ਰਿਹਾ, ਕੀ ਉਹ ਹੱਕ ਹਲਾਲ ਦੇ ਨੇ? ਕੋਈ ਲੋਕਾਂ ਨੂੰ ਲੁੱਟਦੇ ਹਾਂ, ਝੂਠ ਬੋਲਦੇ ਹਾਂ, ਚੀਟਿੰਗ ਕਰਦੇ ਹਾਂ, ਫਰੇਬ ਕਰਦੇ ਹਾਂ, ਤੇ ਜਿਹੜੇ ਅਸੀਂ ਪੈਸੇ ਕਮਾ ਰਹੇ ਹਾਂ, ਜੇ ਕਿਸੇ ਬਾਊ ਨੂੰ ਪੁੱਛੋ ਵੀ ਭਾਈ ਸਾਹਿਬ ਤੂੰ ਪ੍ਰੋਫੈਸਰ ਲੱਗਿਆ ਸੀਗਾ, ਇਹ ਏਡਾ ਵੱਡਾ ਮਕਾਨ, ਵਧੀਆ ਪੋਰਸ਼ ਦੀ ਕਾਰ ਕਿੱਥੋਂ ਆ ਗਈ? ਜੇ ਤਾਂ ਉਹ ਦੱਸ ਦੇ ਵੀ ਐਂ ਕਰਕੇ ਮੈਨੂੰ ਜੀ ਆਹ ਫਲਾਣੀ ਪ੍ਰੋਪਰਟੀ ਤੋਂ ਸੀ, ਆਹ ਬਿਜ਼ਨਸ ਕੀਤਾ ਸੀ, ਇੱਥੋਂ ਇੱਥੋਂ ਪੈਸੇ ਹੋਏ, ਜਿਹੜੇ ਦੱਸ ਸਕੇ ਓਪਨਲੀ, ਕੋਈ ਡਰ ਲੁਕੋ ਨਾ ਹੋਵੇ, ਗੌਰਮੈਂਟ ਤੋਂ ਉਹਦਾ ਹੱਕ ਹਲਾਲ ਦੀ ਕਮਾਈ ਹੈ। ਜੇ ਦੱਸ ਹੀ ਨਾ ਸਕੇ ਵੀ ਮੈਂ ਤਾਂ ਭਾਈ ਸਾਹਿਬ ਕਿਵੇਂ ਚਿੱਟਾ ਵੀ ਦੇ ਦਿੰਦਾ ਸੀ, ਟਿਊਸ਼ਨਾਂ ਵੀ ਪੜ੍ਹਾਉਂਦਾ ਸੀ, ਫਿਰ ਬੇਈਮਾਨੀ ਦੀ ਕਮਾਈ ਹੈ। ਔਰ ਬੇਈਮਾਨੀ ਦੀ ਕਮਾਈ ਦਾ ਇੱਕ ਮੈਂ ਤੁਹਾਨੂੰ ਜਾਤੀ ਤੌਰ ਤੇ ਇਹ ਗੱਲ ਦੱਸਣੀ ਚਾਹੁੰਦਾ, ਜਿੰਨੀ ਮਰਜ਼ੀ ਕਮਾਈ ਕਰ ਲਓ, ਜਿੰਨੇ ਮਰਜ਼ੀ ਢੇਰਾਂ ਦੇ ਢੇਰ ਮਕਾਨ ਲੈ ਲਓ, ਵੱਡੇ ਬਿਜ਼ਨਸ ਖੋਲੋ, ਜਾਣਾ ਤੁਹਾਨੂੰ ਖਾਲੀ ਹੱਥ ਪੈਣਾ, ਪਰ ਮੋਹਰ ਪੱਕੀ ਲੱਗੂਗੀ ਮਰਨ ਤੋਂ ਬਾਅਦ ਵੀ ਇਹਨਾਂ ਦੇ ਬਾਪੂ ਜੀ, ਇਹਨਾਂ ਦੇ ਪਿਤਾ ਜੀ, ਇਹਨਾਂ ਦੇ ਚਾਚਾ ਜੀ, ਇਹਨਾਂ ਦੇ ਫੁੱਫਾ ਜੀ ਬੜਾ ਅਮੀਰ ਸੀ, ਬਈ ਬੜੇ ਲੋਕਾਂ ਦਾ ਖੂਨ ਚੂਸਿਆ, ਜੇ ਮੂੰਹ ਤੇ ਨਹੀਂ ਕਹਿਣਗੇ ਤਾਂ ਪਿੱਛੋਂ ਕਹਿਣਗੇ। ਸੋ ਉਹ ਜਿਹੀਆਂ ਮੋਹਰਾਂ ਲਵਾਉਣੀਆਂ ਮਰਨ ਤੋਂ ਬਾਅਦ, ਜੋ ਜਾਣਾ ਖਾਲੀ ਹੱਥ ਹੈ। ਸੋ ਚੰਗੇ ਕੰਮ ਕਰੀਏ, ਹੱਕ ਹਲਾਲ ਦੀ ਕਮਾਈ ਕਰੀਏ, ਇਹਦੇ ਉੱਤੇ ਆਪਾਂ ਗੱਲਬਾਤ ਕਰਾਂਗੇ। ਤੇ ਨਾਲ ਹੀ ਅਸੀਂ ਡਾਕਟਰ ਫੈਨੀ ਨਾਲ ਲਾਈਨ ਮਿਲਾਉਣ ਦੀ ਕੋਸ਼ਿਸ਼ ਕਰਦੇ ਹਾਂ। ਜੇ ਡਾਕਟਰ ਫੈਨੀ ਨਾਲ ਗੱਲ ਹੋ ਗਈ ਤੇ ਫਿਰ ਆਪਾਂ ਕਿਸੇ ਨਾ ਕਿਸੇ ਟੌਪਿਕ ਦੇ ਉੱਤੇ ਗੱਲ ਕਰ ਲਾਂਗੇ। ਮੈਂ ਕੋਈ ਸੋਚਿਆ ਨਹੀਂ, ਕੋਈ ਨਾ ਹੀ ਮੈਂ ਕਦੇ ਗੱਲ ਕੀਤੀ ਹੈ ਵੀ ਕਿਹੜੇ ਟੌਪਿਕ ਤੇ ਕਰਨਾ, ਕਿਉਂਕਿ ਡਾਕਟਰ ਨੂੰ ਤਾਂ ਹਰ ਤਰ੍ਹਾਂ ਦਾ ਪੇਸ਼ੈਂਟ ਆਉਂਦਾ। ਪੇਸ਼ੈਂਟ ਨੂੰ ਇਹ ਤਾਂ ਨਹੀਂ ਹੁੰਦਾ ਤਿਆਰੀ ਕਰਕੇ ਆ ਵੀ ਮੈਂ ਕੱਲ ਨੂੰ ਪੜ੍ਹ ਕੇ ਆਊਂਗਾ, ਤੂੰ ਮੈਨੂੰ ਫੇਰ ਬਿਮਾਰੀ ਦੱਸੀ। ਸੋ ਜਿਹੜੀ ਮਰਜ਼ੀ ਬਿਮਾਰੀ ਲੈ ਕੇ ਆਵੇ ਰੋਜ਼ਾਨਾ ਤੇ ਡਾਕਟਰ ਉਹਦਾ ਜਵਾਬ ਦਿੰਦਾ। ਸੋ ਆਪਾਂ ਡਾਕਟਰ ਫੈਨੀ ਨਾਲ ਹੀ ਪਹਿਲਾਂ ਲਾਈਨ ਮਿਲਾਉਣ ਦੀ ਕੋਸ਼ਿਸ਼ ਕਰਦੇ ਹਾਂ, ਕਿਉਂਕਿ ਉਹਨਾਂ ਨੇ ਜਾਣਾ ਵੀ ਸੀ, ਕਿ ਉਹਨਾਂ ਦੇ ਮੈਨੂੰ ਕਿਹਾ ਸੀ ਵੀ 10 ਮਿੰਟ ਮੈਂ ਕਰ ਸਕਦੀ ਹਾਂ, ਜੇ ਲਾਈਨ ਮਿਲ ਗਈ ਤਾਂ ਉਹਨਾਂ ਨਾਲ ਗੱਲ ਕਰਾਂਗੇ। ਪਰ ਹੱਕ ਹਲਾਲ ਦੀ ਕਮਾਈ ਦੇ ਉੱਤੇ ਤੁਹਾਡੇ ਵੀ ਕੋਈ ਵਿਚਾਰ ਹੋਣ, ਤੁਸੀਂ ਖੁੱਲ੍ਹ ਕੇ ਦੱਸੋ ਵੀ ਕਿਵੇਂ ਮੰਨ ਲਿਆ ਕਰੋ। ਹੇਰਾਫੇਰੀਆਂ ਕਿਹਨੇ ਨਹੀਂ ਕੀਤੀਆਂ, ਮੈਂ ਤੁਹਾਨੂੰ ਦੱਸੂ ਅਸੀਂ ਕਿਵੇਂ ਹੇਰਾਫੇਰੀ ਕਰਦੇ। ਐਸ ਡੀ ਕਾਲਜ 'ਚ ਵੀ ਉਹ ਸਮੋਸਾ ਚੱਕ ਲੈਂਦੇ ਸੀ ਸਰਦੀ 'ਚ, ਸਮੋਸਾ ਚੱਕ ਕੇ ਉੱਥੋਂ ਮੱਖੀ ਹੱਥ ਨਾਲ ਮੜ ਕੇ ਸਮੋਸੇ 'ਚ ਮਾਰਦੇ, ਬੁਲਾ ਕਹਿੰਦੇ ਤਾਂ ਮੱਖੀ ਮਰੀ ਭਈ ਅਲਾ, ਕਹਿੰਦਾ ਬਾਊ ਜੀ ਹੋਰ ਲੈ ਲਓ, ਕਾਕਾ ਜੀ ਹੋਰ ਲੈ ਲਓ। ਉਹ ਪਾਈ ਮੱਖੀ ਆਪ ਹੁੰਦੀ ਸੀ, ਉਹ ਹੇਰਾਫੇਰੀ ਨਹੀਂ ਤੇ ਹੋਰ ਕੀ ਹੈ, ਗਰੀਬ ਬੰਦੇ ਦਾ ਖਰਾਬ ਕਰਦੇ ਸੀ ਕੰਮ। ਸੋ ਇਸ ਤਰ੍ਹਾਂ ਦੀਆਂ ਹੋਰ ਛੋਟੀਆਂ ਛੋਟੀਆਂ ਗੱਲਾਂ ਨੇ ਹੇਰਾਫੇਰੀ ਦੀਆਂ, ਉਨੀ ਕੁ ਹੇਰਾਫੇਰੀ ਕਰੋ ਜਿਹੜੀ ਬਰਦਾਸ਼ਤ ਕਰ ਲਓ। ਸੋ ਡਾਕਟਰ ਫੈਨੀ ਨਾਲ ਚਲੋ ਲਾਈਨ ਮਿਲੀ ਗਈ, ਆਪਾਂ ਪਹਿਲਾਂ ਉਹਨਾਂ ਨਾਲ ਗੱਲ ਕਰ ਲੈਂਦੇ ਹਾਂ। ਲੈਟ ਮੀ ਵੈਲਕਮ ਡਾਕਟਰ ਫੈਨੀ। ਡਾਕਟਰ ਫੈਨੀ, ਵੈਲਕਮ ਟੂ ਦਾ ਸ਼ੋ।
ਥੈਂਕ ਯੂ ਸੋ ਮਚ।
ਓਕੇ ਡਾਕਟਰ ਫੈਨੀ, ਕਿਉਂਕਿ ਆਪਾਂ ਕੋਈ ਗੱਲ ਡਿਸਕਸ ਨਹੀਂ ਕੀਤੀ, ਸੋ ਤੁਸੀਂ ਕੋਈ ਵੀ ਟੌਪਿਕ ਤੇ ਮੈਂਟਲ ਹੈਲਥ ਤੇ ਗੱਲ ਕਰ ਸਕਦੇ ਹੋ, ਜੇ ਤੁਹਾਡਾ ਕੋਈ ਆਈਡੀਆ ਹੈਗਾ, ਕਿਉਂਕਿ ਤੁਸੀਂ ਦੱਸੋ ਵੀ ਆਪਾਂ ਕਿਹੜੇ ਟੌਪਿਕ ਦੇ ਉੱਤੇ ਗੱਲ ਕਰ ਲਈਏ।
Well, I think we now that the holidays are, we're doing a lot of gifts, you know, giving gifts, receiving gifts. I think it might be a good idea to talk about that because right now everybody is maybe shopping, thinking of what to get for people. So I think it's a good idea to talk okay. about gift giving, but also how it relates to stress.
ਓਕੇ ਸੋ ਡਾਕਟਰ ਫੈਨੀ ਦੇ ਵਿਚਾਰ ਨੇ, ਮੇਰਾ ਤੁਹਾਨੂੰ ਆਵਾਜ਼ ਸੁਣਦੀ ਹੋਣੀ ਉਹਨਾਂ ਦੀ, ਵੀ ਉਹ ਕਹਿੰਦੇ ਨੇ ਵੀ ਅੱਜ ਦਾ ਜਿਹੜਾ ਦਸੰਬਰ ਦਾ ਮਹੀਨਾ ਹੁੰਦਾ ਇਹ ਛੁੱਟੀਆਂ ਦਾ ਮਹੀਨਾ ਮੰਨਿਆ ਜਾਂਦਾ, ਕਿਉਂਕਿ ਜੋ ਕ੍ਰਿਸਮਿਸ ਵੀ ਆਉਂਦੀ ਹੈ, ਨਵਾਂ ਸਾਲ ਵੀ ਆਉਂਦਾ, ਲੋਕਾਂ ਨੂੰ ਛੁੱਟੀਆਂ ਹੁੰਦੀਆਂ ਨੇ, ਤੇ ਇਸ ਮਹੀਨੇ 'ਚ ਲੋਕ ਆਮ ਤੌਰ 'ਤੇ ਦੁਨੀਆਂ ਦੇ ਵਿੱਚ ਲੋਕ ਗਿਫਟਾਂ ਖਰੀਦਦੇ ਨੇ, ਕਿਉਂਕਿ ਕ੍ਰਿਸਮਿਸ ਨੂੰ ਵੀ ਗਿਫਟਾਂ ਦਿੰਦੇ ਨੇ, ਨਵੇਂ ਸਾਲ ਨੂੰ ਦਿੰਦੇ ਨੇ, ਫਿਰ ਪਾਰਟੀਆਂ ਵੀ ਕਰਨੀਆਂ ਹੁੰਦੀਆਂ, ਕਿਸੇ ਨੂੰ ਬੁਲਾਉਣਾ ਹੁੰਦਾ, ਕਿਸੇ ਦੇ ਘਰ ਜਾਣਾ ਹੁੰਦਾ, ਤੇ ਉਹਦੇ ਨਾਲ ਕੀ ਹੁੰਦਾ ਕਿ ਅਸੀਂ ਬਾਹਲੀ ਦੁਨੀਆ ਜਿਹੜੀ ਹੈ ਸਾਨੂੰ ਲੋਕ ਦਿਖਾਵਾ ਕਰਨ ਦੀ ਆਦਤ ਪਈ ਹੋਈ ਹੈ ਕਿ ਲੋਕ ਕੀ ਕਹਿਣਗੇ, ਜੇ ਉਹਨੇ ਮੈਨੂੰ $1,000 ਦਾ ਗਿਫਟ ਦਿੱਤਾ ਤੇ ਜੇ ਮੈਂ 1200 ਦਾ ਨਾ ਦਿੱਤਾ ਤਾਂ ਕੀ ਹੈ। ਜਦੋਂ ਉਹਦੇ ਘਰੇ ਗਿਆ ਸੀ ਉਹਨੇ 4 ਸਬਜ਼ੀਆਂ ਬਣਾਈਆਂ ਸੀ, ਸੂਪ ਬਣਾਇਆ ਸੀ, ਚਾਟ ਬਣਾਈ ਸੀ, ਗੋਲ ਗੱਪੇ ਬਣਾਏ ਸੀ, ਮੈਂ ਉਦੋਂ ਵਧੀਆ ਕਰਨਾ। ਆਪਣੀ ਜੇਬ ਨਹੀਂ ਦੇਖ ਰਹੀ ਕਿ ਵੈਦਰ ਆਮ ਅਫੋਰਡਿੰਗ ਇਟ ਔਰ ਨਾਟ। ਜਿਵੇਂ ਸਾਡੇ ਸਿਆਣੇ ਕਹਿੰਦੇ ਚਾਦਰ ਦੇਖ ਕੇ ਪੈਰ ਪਸਾਰੋ, ਪਰ ਅੱਜ ਕੱਲ ਚਾਦਰ ਦਾ ਪਾੜ ਕੇ ਸਿੱਟਤੀ, ਪੈਰ ਹੀ ਪੈਰ ਪਸਾਰੀਆਂ, ਲੂਣ ਚੱਕੀਆਂ ਨੇ, ਕਰਜ਼ਾ ਚੜਿਆ ਵੈ। ਜਦੋਂ ਕਰਜ਼ਾ ਚੜਿਆ ਵੈ ਫਿਰ ਪੈਸੇ ਤਾਂ ਮੋੜ ਨਹੀਂ ਆਉਂਦੇ, ਫੋਨ ਦੀਆਂ ਘੰਟੀਆਂ ਖੜਕਣਗੀਆਂ, ਫਿਰ ਸਟ੍ਰੈਸ ਆਉਂਦਾ, ਨੀਂਦ ਨਹੀਂ ਆਉਂਦੀ। ਇਹ ਜਿਹੜਾ ਸਟ੍ਰੈਸ ਹੈ, ਇਹ ਡਾਕਟਰ ਫੈਨੀ ਦਾ ਕਹਿਣ ਦਾ ਮਤਲਬ ਹੈ ਵੀ ਜਿਹੜਾ ਸਟ੍ਰੈਸ ਹੈ ਇਹਦਾ ਇੱਕ ਕਾਰਨ ਇਹ ਵੀ ਹੈ ਵੀ ਜਿਹੜੀਆਂ ਅੱਜ ਕੱਲ੍ਹ ਛੁੱਟੀਆਂ ਆ ਰਹੀਆਂ ਨੇ, ਗਿਫਟਾਂ ਖਰੀਦਦੇ ਆ, ਹੋਰ ਕਰਦੇ ਆ, ਇਹਦੇ ਨਾਲ ਸਾਡਾ ਸਟ੍ਰੈਸ ਵੱਧ ਹੈ। ਸੋ ਇਹਦੇ ਉੱਤੇ ਡਾਕਟਰ ਫੈਨੀ ਕੁਛ ਸਾਨੂੰ ਦੱਸਣਗੇ ਵੀ ਕਿਸ ਤਰ੍ਹਾਂ ਅਸੀਂ ਸਟ੍ਰੈਸ ਨੂੰ ਘਟਾਈਏ। ਸੋ ਉਸ ਤੋਂ ਪਹਿਲਾਂ ਵਿਜੇ ਸ਼ਰਮਾ ਜੀ, ਰਮੇਸ਼ ਜੋਧਪੁਰੀਆ ਜੀ, ਹਰਨੇਕ ਸਿੰਘ ਜੀ ਜਗਾਦਲੀ ਤੋਂ ਕਰ ਰਹੇ ਨੇ, ਤੇ ਜਤਿੰਦਰ ਜੀ ਕਰਦੇ ਨੇ ਸਪੇਨ ਤੋਂ ਫੋਨ, ਅਸ਼ਿਤ ਜੀ ਕਰਦੇ ਨੇ ਲਾਹੌਰ ਤੋਂ ਫੋਨ। ਇਨ੍ਹਾਂ ਦਾ ਮੈਂ ਨਾਂ ਪੜਿਆ, ਥੈਂਕ ਯੂ ਵੈਰੀ ਮਚ। ਜਿਨ੍ਹਾਂ ਦਾ ਨਹੀਂ ਪੜਿਆ ਉਹਨਾਂ ਦਾ ਜ਼ਿਆਦਾ ਥੈਂਕਸ। ਸੋ ਡਾਕਟਰ ਫੈਨੀ, ਹਾਂ, ਕੈਨ ਯੂ ਪਲੀਜ਼ ਸੇ ਸਮਥਿੰਗ?
Yeah, so just the, like I said, with gifts now, we're spending time on getting gifts, you know, and just the, when we get gifts also, oh, this person, they got me this, how much did they spend, you know, we start comparing. And the thing is, the purpose of gift is what? Not to show how much money we have or anything. It's the pyar, you know, to show somebody apa care karde hai, jis da apa kisi nu happy birthday kehne hai. The reason is just to be nice and care for them. That's it, nothing else. I think that we have to get down to the basics, because the thing is, ajkal look, things are very expensive, right? People are struggling with finances, mortgages, jobs. It's hard to find jobs sometimes. There's so much stress right now, especially financially. But if we give gifts and all these stress, then that's just adding to our trouble, right? Not only if we financially stress, the gifts can be paid, but if we also stress, what's somebody going to say if we don't get them an expensive gift? Or, oh, they only spent this much money on me? Oh, achha, vadiya ni gift ditta, kaate ni ditta, vadiya gift. So I think that apna nu basics se jana chahiye, be pyar hone chahiye, right?
For example, continue.
Just for example, kehne apa jadon kisi nu happy birthday kehne ha, agla kahunga thank you, right? Agla ne nahi sochna bhi, achha, happy birthday kitna lamba chhod bolna si, ona ne ye karna si. It's the simple part about it. So, for example, ਜਿੱਦਾਂ ਹੁਣ ਆਪਾਂ, ਮੈਂ ਸ਼ਾਪਰ ਸ਼ੋਪ ਮੈਂ ਜਾਂਦੀ ਹਾਂ, ਗਿਫਟ ਉੱਤੇ ਤੇ ਹੁੰਦੇ ਆ ਕਈ ਵਾਰੀ, ਜਿਵੇਂ ਇੱਕ ਪੈਕਟ ਹੁੰਦਾ ਸ਼ੈਂਪੂ ਦਾ, ਹੇਅਰ ਜੈਲ ਦਾ, ਕੁਛ ਵੀ, $20 ਦਾ ਪੈਕਟ ਹੈ ਫੋਰ ਐਗਜ਼ਾਮਪਲ, ਹੈਨਾ, ਜੇ ਕਿਸੇ ਨੂੰ ਆਪਾਂ ਦਈਏ, ਅਗਲਾ ਸੋਚੂਗਾ ਅੱਛਾ ਕਲਰ ਸ਼ੈਂਪੂ ਹੀ ਦਿੱਤਾ, ਆ ਕੀ ਆ। ਬਟ ਆਪਾਂ ਨੂੰ ਸੋਚਣਾ ਚਾਹੀਦਾ ਵੀ ਅਗਲੇ ਨੇ ਪੈਸੇ ਤਾਂ ਟਾਈਮ ਦਿੱਤਾ ਲੱਭਣ ਨੂੰ ਕੁਛ, ਦੇ ਗੋਟ ਇਟ ਫੋਰ ਅਸ ਬਿਕਾਜ਼ ਦੇ ਕੇਅਰ, ਨੰਬਰ ਵਨ, ਦੇ ਥਿੰਕ ਵੀ ਮਾਈਟ ਲਾਈਕ ਇਟ, ਤੇ ਨਾਲ ਦੇ ਸਪੈਂਟ ਮਨੀ। ਵੀ ਡੋਂਟ ਨੋ ਉਹਨਾਂ ਦੀ financial situation kiya, right? Appa nu nahi pata bhi ona ne paise jorne pe, we have no idea how many people ona ne gift buy karne si, right? But they still thought of us. So idda na sochiye bhi, oh, that's all they gave me.
Mere khyal de vich jo tusi gal kehna chahunde bahut badhiya gal kahi hai, par inu simple tarike ne jis lokan nu samjhauna hove ke appa nu dujjyan di parwah karan di lod nahi ਵੀ ਉਹ ਕੀ ਸੋਚੂਗਾ ਕਿ ਮੈਨੇ ਸਸਤਾ ਗਿਫਟ ਦਿੱਤਾ। ਜਿਹੜਾ ਇਹੋ ਜਿਹੇ ਬੰਦੇ ਸੋਚਦੇ ਨੇ ਉਹਦੇ ਨਾਲ ਕੰਪਨੀ ਨਾ ਹੀ ਰੱਖੋ ਤਾਂ ਵਧੀਆ ਗੱਲ ਹੈ। ਮੈਂ ਤਾਂ ਇਹ ਗੱਲ ਕਹਿੰਦਾ, ਇਹ ਮੈਨ ਇਜ਼ ਨੋਨ ਬਾਈ ਦਾ ਕੰਪਨੀ ਹੀ ਕੀਪਸ। ਜਿਹੜੇ ਬੰਦੇ ਇਸ ਕਰਕੇ ਜਿਜਦਾਈਆਂ ਕਰਦੇ ਨੇ ਕਿ ਮੈਂ ਉਹਨੂੰ 100 ਦਾ ਦਿੱਤਾ ਸੀ ਤਾਂ ਮੈਨੂੰ ਇਹ 150 ਦਾ ਦੇਵੇ, 120 ਦਾ ਦੇਵੇ, ਘੱਟੋ ਘੱਟ 100 ਦਾ ਦੇਵੇ, ਉਹ ਜੀ ਫਰੈਂਡਸ਼ਿਪ ਦੀ, ਉਹ ਜਿਹੇ ਰਿਸ਼ਤੇਦਾਰ ਦੀ ਲੋੜ ਨਹੀਂ ਹੈ। ਕਿਉਂਕਿ ਹਰ ਆਦਮੀ ਦੀ ਇਕਨੋਮੀਕਲ ਪੋਜੀਸ਼ਨ ਡਿਫਰੈਂਟ ਹੁੰਦੀ ਹੈ। ਆਲਾ ਆਪਣੀ ਮਰਜ਼ੀ ਨਾਲ ਕੋਈ ਕਿਸੇ ਨੂੰ 100 ਦਾ ਦੇਵੇ ਤੇ ਦੂਜਾ ਬੰਦਾ ਜੇ ਅਫੋਰਡ ਨਹੀਂ ਕਰਦਾ, ਜੂਲੀ ਤਾਂ ਨਹੀਂ ਉਹਦੇ ਗਰਦਨ ਦੇ ਤਲਵਾਰ ਰੱਖ ਕੇ ਉਹਨੂੰ ਵੀ 100 ਦੇਣਾ ਪਊਗਾ। ਜਦੋਂ ਉਹ ਲੋਕਾਂ ਤੋਂ ਡਰਦੇ ਮਾਰੇ, ਲੋਕ ਦਿਖਾਵੇ ਕਰਕੇ ਵੀ ਲੋਕ ਨਾਰਾਜ਼ ਨਾ ਹੋ ਜਾਣ, ਆਪਣੀ ਪਾਕਟ ਨੂੰ ਮਜਬੂਰੀ ਤੌਰ ਤੇ ਵਰਤਦਾ ਤਾਂ ਉਹਦੇ ਨਾਲ ਉਹਦੇ ਦਿਮਾਗ ਤੇ ਸਟ੍ਰੈਸ ਵੀ ਹੁੰਦਾ। ਸੋ ਮੇਰਾ ਤੇ ਤੁਹਾਡਾ ਜਿਹੜੀ ਗੱਲ ਕਹਿਣ ਦਾ ਪਰਪਜ ਇਸ ਵੀ, ਲੋਕਾਂ ਦੀ ਪਰਵਾਹ ਨਾ ਕਰੋ, ਸਗੋਂ ਸਿੰਪਲ ਤੋਂ ਸਿੰਪਲ ਰੱਖੋ। ਜਿੰਨਾ ਤੁਸੀਂ ਮੋਰ ਕੰਪਲੀਕੇਟਡ ਹੁੰਦੇ ਹੋ, ਜਿੰਨਾ ਤੁਸੀਂ ਜ਼ਿਆਦਾ ਲੋਕ ਦਿਖਾਵਾ ਕਰਦੇ ਹੋ ਵੀ ਮੈਂ ਉਦੋਂ ਵਧੀਆ ਕਰਨਾ, ਮੈਂ ਉਦੋਂ ਵਧੀਆ ਕਰਨਾ ਕੰਪੀਟੀਸ਼ਨ ਦੇ ਵਿੱਚ, ਉਹਦੇ ਨਾਲ ਕਈ ਵਾਰ ਤੁਹਾਡੀ ਆਪਣੀ ਪੋਜੀਸ਼ਨ ਨਹੀਂ ਹੁੰਦੀ, ਜਿਹਦੇ ਕਰਕੇ ਤੁਹਾਡੇ ਦਿਮਾਗ ਤੇ ਸਟ੍ਰੈਸ ਰਹਿੰਦਾ ਵੀ ਕ੍ਰਿਸਮਿਸ ਆ ਗਈ, ਉਹਨੇ ਮੈਨੂੰ ਲਾਸਟ ਈਅਰ ਆਹ ਗਿਫਟ ਦਿੱਤੇ ਸੀ, ਮੈਂ ਵੀ ਦੇਣੇ ਨੇ, ਹੁਣ ਤੁਹਾਡੇ ਕੋਲ ਪੈਸੇ ਨਹੀਂ ਹੈ, ਉਹਨੇ ਤੁਹਾਡੀ ਕੋਈ ਸੋਰਸ ਆਫ ਇਨਕਮ ਇੰਨੀ ਇਨਕਮ ਨਹੀਂ ਰਹੀ, ਬਦਲ ਗਈ ਤੇ ਤੁਸੀਂ ਨਹੀਂ ਦਿੰਦੇ, ਤੇ ਫਿਰ ਨਾਲੇ ਸੋਚਦੇ ਵੀ ਜੇ ਮੈਂ ਨਾ ਦਿੱਤੇ ਲੋਕ ਕੀ ਕਹਿਣਗੇ, ਉਹ ਕੀ ਕਹੂਗਾ, ਫਲਾਣਾ ਕੀ ਕਹੂਗਾ, ਮੇਰਾ ਨਾਰਾਜ਼ ਹੋਜੂਗਾ। ਉਹਦੇ ਨਾਲ ਫਿਰ ਰਾਤਾਂ ਨੂੰ ਆਪਾਂ ਜਾਗਦੇ ਹਾਂ, ਉਹਦੇ ਨਾਲ ਜੋ ਜਾਗਦੇ ਹਾਂ ਨੀਂਦ ਨਹੀਂ ਆਉਂਦੀ, ਫਿਰ ਸਟ੍ਰੈਸ ਰਹਿੰਦਾ। ਸੋ ਐਮ ਆਈ ਰਾਈਟ, ਇਹੀ ਗੱਲ ਤੁਸੀਂ ਕਹਿਣਾ ਚਾਹੁੰਦੇ ਹੋ?
Exactly. So when I was younger, I see if we learned this in school, the in English, it's the thought that counts. Matlab bhi agar ne tode bare sochya hai ga, that's the main thing, okay? So doesn't matter if somebody gives you a pencil, ki pencil se diya, unhone apne bare sochya hai ga, kuch ditta hai ga, right? There's no rule that they have to give us something. There's no contract that somebody has to give us a gift. So, if you think about it, if someone has given something, they didn't have to, but they wanted to. That's the simple point. Not what they gave us, how much they spent. For example, if you think about it, a designer bag purse, okay? If you think about it, oh, they must have a lot of money. First, they spent maybe $1,000 on a purse. We don't know what's in the purse. Imagine purse expensive, but under kuch nahi hai paise, right? So we don't know people's situations. So apnu compare nahi karna chahiye. Number one, be gift apnu kisne ki ditta. Second of all, we have to think the same thing. I personally think that jede Christmas hai ga, main personal like nahi karti hai holiday. Kyunki log ki sochte hai bhi gift dene pende. The fair bus business, the industry gets more money. People get upset, you know, compare karan lag jande paise nahi hunde jo wedding apa gal kiti si bhi apa weddings da khushi apa sochde nahi apa sochi ane bhi loki hi konge, right? And we go into problems financially. So thing is, we need to cut out our stress. We have to think of holidays as, you know what, maybe there's nice decorations outside. Maybe when you drive you see people's Christmas lights or, you know, other holiday lights. Maybe you see snow, it's nice looking. Maybe you get to rest with your family. You have some time off of work.
ਪਰ ਮੈਂ ਇਹ ਵੀ ਤੁਹਾਡੀ ਗੱਲ ਤੋਂ ਡਾਕਟਰ ਫੈਨੀ ਇਹ ਗੱਲ ਸਮਝਣ ਦੀ ਕੋਸ਼ਿਸ਼ ਕਰਦਾ, ਜਿਸ ਤਰ੍ਹਾਂ ਤੁਸੀਂ ਇੱਕ ਪਰਸ ਦੀ ਐਗਜ਼ਾਮਪਲ ਦਿੱਤੀ ਵੀ ਆਪਾਂ ਪਰਸ $1,000 ਦਾ ਲਿਆ, ਅੰਦਰ ਉਹ ਚ ਪੈਸਾ ਹੈਗਾ ਕਿ ਨਹੀਂ ਹੈਗਾ ਲੋਕਾਂ ਨੂੰ ਨਹੀਂ ਪਤਾ। ਪਰ ਮੈਂ ਇਹਨੂੰ ਇਸ ਐਂਗਲ ਤੋਂ ਵੀ ਲੈਣਾ ਵੀ ਜਦੋਂ ਅਸੀਂ ਅਫੋਰਡ ਹੀ ਨਹੀਂ ਕਰਦੇ ਤਾਂ ਪਰਸ ਵੀ ਸਾਨੂੰ ਮਹਿੰਗਾ ਲੈਣ ਦੀ ਕਿਹੜਾ, ਸਿੰਪਲ ਰੱਖ ਲਓ, ਕਿਉਂਕਿ ਅਸੀਂ ਵੀ ਤਾਂ ਲੋਕਾਂ ਨੂੰ ਭੁਲੇਖਾ ਪਾਉਣੇ ਆ। ਫਿਰ ਲੋਕਾਂ ਦਾ ਕੁਐਸਚਨ ਵੀ ਜਾਇਜ਼ ਹੋ ਜਾਂਦਾ, ਪਰਸ ਤਾਂ $1,000 ਦੇ ਰੱਖਦੇ ਆ ਤੇ ਉਂਝ ਦਵੰਨੀ ਖਰਚਦੀ ਨਹੀਂ ਇਹ। ਸੋ ਇਸ ਕਰਕੇ ਸਾਨੂੰ ਵੀ ਭੁਲੇਖਾ ਨਹੀਂ ਪਾਉਣਾ ਚਾਹੀਦਾ। ਮੇਰੀ ਪਰਸਨਲ ਆਬਜ਼ਰਵੇਸ਼ਨ, ਕਿਉਂਕਿ ਆਲ ਆਫ ਏ ਸਡਨ ਆਪਾਂ ਇੱਕ ਟੋਪਿਕ ਨੂੰ ਡਿਸਕਸ ਕਰ ਰਹੇ ਹਾਂ, ਪਹਿਲੀ ਗੱਲ ਦੂਸਰੇ ਲੋਕਾਂ ਦੀ ਪਰਵਾਹ ਨਾ ਕਰੋ, ਪਰ ਆਪਣੀ ਵੀ ਪਰਵਾਹ ਕਰੋ ਕਿ ਵੀ ਮੇਰੇ ਕੋਲ ਜਿੰਨੀ ਕੁ ਚੀਜ਼ ਹੈਗੀ ਉਹਦੇ ਹਿਸਾਬ ਨਾਲ ਕਰਾਂ, ਜ਼ਿਆਦਾ ਸ਼ੋਅ ਆਫ ਨਾ ਕਰਾਂ, ਕਿਉਂਕਿ ਜਿੰਨੀ ਕੁ ਤੁਹਾਡੀ ਪਾਕਿਟ ਅਲਾਓ ਕਰਦੀ ਹੈ। ਅੱਜ ਕੱਲ ਕਹੋਗੇ ਕੈਨੇਡਾ ਦੇ ਵਿੱਚ ਕੀ ਵਰਲਡ ਵਾਈਡ ਦੇ ਦੁਨੀਆਂ ਭਰ ਦੇ ਵਿੱਚ ਜਿਹੜੀ ਹੈ ਫਾਈਨੈਂਸ਼ੀਅਲ ਕ੍ਰਾਈਸਿਸ ਚੱਲ ਰਹੇ ਨੇ, ਇਨਕਮਾਂ ਨਹੀਂ ਹੈਗੀਆਂ, ਖਰਚੇ ਵੱਧ ਗਏ, ਮਹਿੰਗਾਈ ਬਹੁਤ ਜ਼ਿਆਦਾ ਹੋ ਗਈ। ਤੁਸੀਂ ਗਰੋਸਰੀ ਦੇ ਸਟੋਰ ਤੇ ਜਾਓ, ਮੈਂ ਕੱਲ ਪਰਸੋਂ ਜਾ ਕੇ ਆਇਆ, ਜਿਹੜੀਆਂ ਚੀਜ਼ਾਂ ਟਮਾਟਰ 149 ਦੇ ਇੱਥੇ ਪਾਉਣ ਮਿਲਦੇ ਸੀ ਉਹ $5 ਦੇ ਮਿਲਣ ਆ ਗਏ। ਹੁਣ ਦੱਸੋ ਬੰਦੇ ਦੀ ਤਨਖਾਹ ਤਾਂ 5 ਗੁਣਾ ਨਹੀਂ ਨਾ ਵਧੀ, ਤੁਸੀਂ ਟੈਕਸੀ ਚਲੇ ਜਾਓ, ਕੋਈ ਦਵਾਈ ਲੈਣ ਚਲੇ ਜਾਓ, ਇੰਨੇ ਵੱਧ ਗਏ, ਇਨਕਮਾਂ ਘਟੀਆਂ ਨੇ। ਸੋ ਇਸ ਕਰਕੇ ਜਿਹੜੀ ਹਰ ਬੰਦੇ ਨੂੰ ਪਤਾ ਕਿ ਮੇਰੀ ਸੋਰਸ ਆਫ ਇਨਕਮ ਕਿੰਨੀ ਕੁ ਹੈ, ਜਦੋਂ ਸੋਰਸ ਆਫ ਇਨਕਮ ਕਿੰਨੀ ਕੁ ਹੈ ਤੁਸੀਂ ਆਪਣੀ ਲਾਈਫ ਨੂੰ ਇੰਜੋਏ ਕਰੋ, ਉਹੀ ਜੀ ਫਰੈਂਡਸ਼ਿਪ ਰੱਖੋ, ਉਹੀ ਜੀ ਰੈਲੇਟਿਵਸ ਨਾਲ ਡੀਲ ਕਰੋ ਜਿਹੜੇ ਤੁਹਾਡੇ ਬਾਰੇ ਪੋਜ਼ਿਟਿਵ ਸੋਚਦੇ ਨੇ, ਜਿਹੜੇ ਕੰਪੇਅਰ ਹੀ ਕਰਦੇ ਨੇ ਉਹਨਾਂ ਦੀ ਕੇਅਰ ਨਾ ਕਰੋ ਬਿਲਕੁਲ, ਕਿਉਂਕਿ ਚੰਗਾ ਫਰੈਂਡ ਇੱਕ ਹੋਵੇ ਉਹੀ ਵਧੀਆ। ਜਦੋਂ ਅਸੀਂ ਲੋਕਾਂ ਦੀ ਪਰਵਾਹ ਕਰਦੇ ਹਾਂ ਵੀ ਲੋਕ ਕੀ ਕਹਿਣਗੇ, ਆਪਣੇ ਮਹਿੰਗੇ ਕੱਪੜੇ ਲੈਂਦੇ ਹਾਂ ਪੈਸੇ ਹੁੰਦੇ ਨਹੀਂ, ਸ਼ੂਜ਼ ਮਹਿੰਗੇ ਖਰੀਦਦੇ ਹਾਂ ਪੈਸੇ ਹੁੰਦੇ ਨਹੀਂ, ਤਾਂ ਉਹਦੇ ਨਾਲ ਸਾਡੇ ਕੀ ਆ ਕਾਰਡ ਭਰ ਜਾਂਦੇ ਨੇ, ਉਹਦੇ ਉੱਤੇ ਇੰਟਰਸਟ ਕਿੰਨਾ, ਕਿਉਂਕਿ ਜਿਹੜਾ ਵਿਜ਼ਨਰੀ ਬੰਦਾ ਨਾ ਉਹ ਫਿਊਚਰ ਦੇ ਬਾਰੇ ਸੋਚਦਾ। ਸੋ ਜਿੰਨਾ ਚਿਰ ਤੱਕ ਅਸੀਂ ਵਿਜ਼ਨਰੀ ਨਹੀਂ ਹੁੰਦੇ, ਫਿਊਚਰ ਬਾਰੇ ਨਹੀਂ ਸੋਚਦੇ ਵੀ ਮੈਨੂੰ ਕੀ ਠੀਕ ਹੈ ਕੀ ਗਲਤ ਹੈ, ਉਨਾ ਚਿਰ ਤੱਕ ਸਾਡੇ ਦਿਮਾਗ ਤੇ ਸਟ੍ਰੈਸ ਰਹੂਗਾ ਹੀ ਰਹੂਗਾ। ਤੇ ਵਧੀਆ ਤਰੀਕਾ ਇਹ ਆ ਵੀ ਵਧੀਆ ਕੰਪਨੀ, ਸਿੰਪਲ ਕੰਪਨੀ ਰੱਖੋ, ਆਪਣੇ ਲੈਵਲ ਦੀ ਕੰਪਨੀ ਰੱਖੋ, ਤਾਂ ਕਿ ਦੇਖੋ ਨਾ ਜੇ ਇੱਕ ਗਰੀਬ ਬੰਦਾ ਅਮੀਰ ਬੰਦੇ ਨਾ ਪਾਲੇ, ਉਹ ਘਰ ਵਾਲੇ ਟਿਕਣ ਨਹੀਂ ਦਿੰਦੇ ਵੀ ਉਹਦੇ ਕੋਲ ਤਾਂ ਜੀ ਆਹ ਮਕਾਨ ਲਿਆ, ਉਹਦੇ ਕੋਲ ਆਹ ਕਾਰ ਰੱਖੀ, ਉਹਦੇ ਕੋਲ ਰੱਖੇ, ਸਾਨੂੰ ਮਜਬੂਰ ਕਰ ਦਿੰਦੇ। ਜੇ ਸਾਡੀ ਜਿਹੜੀ ਕੰਪਨੀ ਆਪਣੇ ਤੋਂ ਨੀਵੇਂ ਨਾ ਹੋ, ਜਿੱਥੇ ਪਿਆਰ ਹੋਵੇ, ਓਨੈਸਟੀ ਹੋਵੇ, ਹਾਰਡ ਵਰਕਿੰਗ ਹੋਵੇ, ਤੇ ਉਹਦੇ ਨਾਲ ਸਟ੍ਰੈਸ ਮੇਰੇ ਖਿਆਲ ਜਿਆਦਾ ਨਹੀਂ ਹੁੰਦਾ ਉਹਦੇ ਨਾਲ ਘਟਣ ਦੇ ਚਾਂਸਿਸ ਰਹਿੰਦੇ ਨੇ ਕੀ ਖਿਆਲ ਹੈ
ਯੈਸ ਐਗਜ਼ੈਕਟਲੀ ਸੇਮ ਪਰਫੈਕਟ ਵੀ ਜਦੋਂ ਤੁਸੀਂ ਕਿਹਾ ਵੀ ਯੂ ਹੈਵ ਟੂ ਥਿੰਕ ਆਫ ਯੋਰ ਓਨ ਖਰਚਾ ਰਾਈਟ ਐਜ਼ ਵੈਲ ਸੋ ਆਈ ਥਿੰਕ ਦੈਟ ਦ ਵੇ ਆਈ ਲਾਈਕ ਟੂ ਥਿੰਕ ਆਫ ਇਟ ਜਸਟ ਸਿੰਪਲ ਫਾਰ ਜਿਹੜੇ ਲਿਸਨ ਕਰ ਰਹੇ ਆ ਵੀ ਯੂ ਹੈਵ ਟੂ ਬੀ ਹੈਪੀ ਬਟ ਆਲਸੋ ਨਾਟ ਟੂ ਕੰਪੇਅਰ ਇਫ ਸਮਬਡੀ ਗੇਵ ਯੂ ਸਮਥਿੰਗ ਬਸ ਇੱਦਾਂ ਸੋਚੋ ਉਹਨਾਂ ਨੇ ਦੇ ਡਿਡਨਟ ਹੈਵ ਟੂ ਗਿਵ ਮੀ ਸਮਥਿੰਗ ਤੇ ਉਹਨਾਂ ਨੇ ਦਿੱਤਾ ਹੈਗਾ ਦੈਟ ਰੀਅਲੀ ਨਾਈਸ ਆਫ ਦੈਮ ਠੀਕ ਆ ਜੇ ਦਿੱਤਾ ਹੈਗਾ ਆਪਾਂ ਸੋਚਦੇ ਵੀ ਬੋਨਸ ਹੋ ਗਈ ਪਰ ਇੱਦਾਂ ਨਾ ਸੋਚੀਏ ਵੀ ਕੀ ਦਿੱਤਾ ਕਾਹਤੇ ਨੀ ਇੰਨਾ ਵਧੀਆ ਦਿੱਤਾ ਦੇ ਹੈਵ ਦਿਸ ਨਾਈਸ ਹਾਊਸ ਵਾਈ ਡਿਡ ਦੇ ਗਿਵ ਮੀ ਦਿਸ ਲਿਟਲ ਬਿਕੋਜ਼ ਰਿਮੈਂਬਰ ਉਹਨਾਂ ਨੇ ਦੇ ਡਿਡਨਟ ਹੈਵ ਟੂ ਗਿਵ ਅਸ ਐਨੀਥਿੰਗ ਸੇਮ ਥਿੰਗ ਆਪਾਂ ਵੀ ਜਦੋਂ ਆਪਾਂ ਹੁਣ ਗਿਫਟ ਲੱਭਦੇ ਹਾਂ ਕਿਸੇ ਨੂੰ ਦੇਣ ਵਾਸਤੇ ਇੱਦਾਂ ਸੋਚੋ ਵੀ ਆਪਾਂ ਆਪਣੇ ਮੀਨਸ ਹੈਗੇ ਦੇਣ ਨੂੰ ਪਹਿਲੀ ਗੱਲ ਤੇ ਸੈਕਿੰਡ ਵਾਰ ਵੀ ਆਪਾਂ ਵਟ ਡੂ ਵੀ ਵਾਂਟ ਟੂ ਗਿਵ ਦਮ ਬਟ ਨਾਟ ਅਬਾਊਟ ਦ ਮਨੀ ਐਂਡ ਅਗਲਾ ਕੀ ਸੋਚੂਗਾ ਫੋਰ ਐਗਜ਼ਾਮਪਲ ਜਿੱਦਾਂ ਆਪਾਂ ਅੱਜ ਕੱਲ੍ਹ ਸਾਰੇ ਟੈਕਸਟ ਭੇਜਦੇ ਹਾਂ ਰਾਈਟ ਫੋਰਵਰਡ ਭੇਜਦੇ ਆ ਵੀ ਕੋਈ ਜੋਕ ਦੀ ਵਟਐਵਰ ਵੀ ਲਾਈਕ ਦ ਜੋਕ ਵੀ ਸੈਂਟ ਇਟ ਟੂ ਆਰ ਫਰੈਂਡ ਆਪਾਂ ਨੀ ਇੱਦਾਂ ਸੋਚਦੇ ਵੀ ਜੋਕ ਦੀ ਕੁਆਲਿਟੀ ਵੀ ਹੈਗੀ ਆ ਜੋਕ ਕਿੰਨਾ ਵੈਲਿਊ ਦਾ ਲੱਗਦਾ ਆਪਾਂ ਨੂੰ ਜੋਕ ਵਧੀਆ ਲੱਗਿਆ ਆਪਾਂ ਸਿੰਪਲੀ ਭੇਜਦਾ ਆਪਾਂ ਸੋਚਦੇ ਅਗਲਾ ਵੀ ਹੱਸੂਗਾ ਰਾਈਟ ਦੈਟਸ ਇਟ ਪਰਪਸ ਹੈਗਾ ਵੀ ਅਗਲਾ ਹੈਪੀ ਹੋਊਗਾ ਅਗਲਾ ਵੈਨ ਦ ਪਰਸਨ ਗੈਟਸ ਦ ਜੋਕ ਦੇ ਲਾਸਟ ਦੈਟਸ ਇਟ
ਓਕੇ
ਇਫ ਦੇ ਡੋਨਟ ਲਾਸਟ ਦੈਟਸ ਫਾਈਨ ਐਸ ਵੈਲ ਪਰ ਇੱਦਾਂ ਨੀ ਸੋਚਦੇ ਹਾਂ ਇਹਨੇ ਮੈਨੂੰ ਇਹ ਜੋਕ ਭੇਜਿਆ ਇਹਨੇ ਤਾਂ ਵਧੀਆ ਜੋਕ ਅੱਜ ਕੱਲ੍ਹ ਆਉਂਦੇ ਆ ਦੂਜਾ ਭੇਜਣਾ ਸੀ ਮੈਨੂੰ ਦੂਜੇ ਨੂੰ ਕਿਸੇ ਭੇਜ ਦੋ ਆਪਾਂ ਕੰਪੇਅਰ ਤਾਂ ਨੀ ਕਰਦੇ ਜੋਕਸ ਨਾਲ ਰਾਈਟ ਆਪਾਂ ਟੈਕਸ ਮੈਸੇਜ ਨਾਲ ਵੀ ਨੀ ਕੰਪੇਅਰ ਕਰਦੇ ਈਮੇਲ ਫਾਰਵਰਡ ਨਾਲ ਵੀ ਨੀ ਕੰਪੇਅਰ ਕਰਦੇ ਸੇਮ ਥਿੰਗ ਨੋ ਕੰਪੇਅਰਿੰਗ ਇਜ਼ ਨੀਡਿਡ ਹੇਅਰ ਬਿਕੋਜ਼ ਵੈਨ ਐਜ਼ ਵੀ ਸਟਾਰਟ ਕੰਪੇਅਰਿੰਗ ਦੇ ਸੇ ਦੈਟ ਕੰਪੈਰੀਸਨ ਇਜ਼ ਦ ਥੀਫ ਆਫ ਜੋਏ ਮਤਲਬ ਵੀ ਜਦੋਂ ਆਪਾਂ ਕੰਪੇਅਰ ਕਰਨ ਲੱਗ ਜਾਂਦੇ ਆ ਨਾ ਆਪਣੀ ਫਿਰ ਜਿਹੜੀ ਖੁਸ਼ੀ ਹੁੰਦੀ ਹੈ ਉਹ ਵੀ ਨਿਕਲ ਜਾਂਦੀ ਆ ਸੋ ਆਪਾਂ ਜੇ ਕੰਪੇਅਰ ਕਰੋਂਗੇ ਉਹਦੇ ਨਾਲ ਆਪਣਾ ਸਟ੍ਰੈਸ ਜ਼ਿਆਦਾ ਹੋਊਗਾ ਐਂਡ ਫਿਰ ਤਾਂ ਆਪਾਂ ਕਿੱਦਾਂ ਖੁਸ਼ ਹੋ ਸਕਦੇ ਆ ਜੇ ਆਪਾਂ ਸੋਚੀ ਜਾਓਗੇ ਵੀ ਇਹਨੇ ਕੀ ਕੀਤਾ ਉਹਨੇ ਕੀ ਕੀਤਾ ਉਹਨੇ ਕੀ ਲਿੱਤਾ ਰਾਈਟ ਵੀ ਹੈਵ ਟੂ ਟਰਾਈ ਟੂ ਲੁੱਕ ਐਟ ਵਟ ਆਰ ਸਟ੍ਰੈਸਿਸ ਆਰ ਐਂਡ ਟਰਾਈ ਟੂ ਸਿੰਪਲੀਫਾਈ ਦੈਮ
ਹਾਂਜੀ ਠੀਕ ਹੈ ਡਾਕਟਰ ਫੈਨੀ ਥੈਂਕ ਯੂ ਵੈਰੀ ਮਚ ਤੁਸੀਂ ਮੈਨੂੰ ਪਤਾ ਪੇਸ਼ੈਂਟ ਦੇਖਣੇ ਨੇ ਤੁਸੀਂ ਮੈਨੂੰ ਟਾਈਮ ਕਿਹਾ ਸੀ ਥੋੜਾ ਹੀ ਹੈ ਸੋ ਨੈਕਸਟ ਵੀਕ ਆਪਾਂ ਕਿਸੇ ਹੋਰ ਟੋਪਿਕ ਤੇ ਗੱਲ ਕਰ ਲਾਂਗੇ ਹੈਨਾ
ਥੈਂਕ
ਯੂ ਵੈਰੀ ਮਚ ਪਰ ਡਾਕਟਰ ਫੈਨੀ ਦੀ ਜਿਹੜੀ ਗੱਲ ਸੀਗੀ ਉਹਦਾ ਰਿਜ਼ਲਟ ਇੱਕੋ ਸੀਗਾ ਕਿ ਖੁਦ ਹੀ ਕੋ ਕਰ ਬੁਲੰਦ ਇਤਨਾ ਖੁਦ ਹੀ ਕੋ ਕਰ ਬੁਲੰਦ ਇਤਨਾ ਕਿ ਹਰ ਤਕਦੀਰ ਸੇ ਪਹਿਲੇ ਖੁਦਾ ਬੰਦੇ ਸੇ ਖੁਦ ਪੁੱਛੇ ਬਤਾ ਤੇਰੀ ਰਜ਼ਾ ਕਿਆ ਹੈ ਇਹਦਾ ਮਤਲਬ ਕਿ ਸਾਨੂੰ ਆਪਣੇ ਵਿੱਚ ਕੌਨਫੀਡੈਂਸ ਪੈਦਾ ਕਰਨ ਦੀ ਲੋੜ ਹੈ ਕਿ ਲੋਕ ਕੀ ਕਹਿਣਗੇ ਲੋਕਾਂ ਦੀ ਪਰਵਾਹ ਕਰਨੀ ਬੰਦ ਕਰੀਏ ਆਪਣੇ ਬਾਰੇ ਦੇਖੀਏ ਕਿ ਮੈਂ ਐਗਜੈਕਟਲੀ ਕੀ ਚੀਜ਼ ਹਾਂ ਮੇਰਾ ਸੋਰਸ ਆਫ ਇਨਕਮ ਕਿੰਨਾ ਕੁ ਹੈ ਇਹ ਨਹੀਂ ਵੀ ਫਾਹਾ ਲੈਣਾ ਵੀ ਉਹਨੇ ਕਿਹਾ ਤੇ ਮੈਂ ਆਧਾਰ ਚੱਕ ਹੀ ਲੈਣਾ ਜਾਂ ਕੋਈ ਸਾਡੀ ਨੀਚ ਫਰਕ ਹੋਵੇ ਵੀ ਮੈਂ ਉਹਨੂੰ ਦਿਆਂਗਾ ਤੇ ਉਹ ਮੈਨੂੰ ਇੰਨਾ ਵਾਪਸ ਕਰੂਗਾ ਚਲੋ ਥੋੜਾ ਦੇ ਦਿਓ ਇਸ ਤਰ੍ਹਾਂ ਦੀਆਂ ਜਿਹੜੀਆਂ ਫੀਲਿੰਗਸ ਨੇ ਇਹ ਵੀ ਬਹੁਤ ਮਾੜੀਆਂ ਨੇ ਕਿਉਂਕਿ ਅਜਿਹੀਆਂ ਫੀਲਿੰਗਸ ਰੱਖਣਾ ਇਹ ਵੀ ਨੈਗੇਟਿਵ ਐਟੀਚਿਊਡ ਦੀ ਨਿਸ਼ਾਨੀ ਹੈ ਸੋ ਇਸ ਕਰਕੇ ਆਪਾਂ ਕੋਸ਼ਿਸ਼ ਕਰੀਏ ਕਿ ਸਿੰਪਲ ਲਿਵਿੰਗ ਐਂਡ ਹਾਈ ਥਿੰਕਿੰਗ ਉਹ ਜਿਹੜੀ ਹੁੰਦੀ ਹੈ ਜਿੰਨਾ ਵੀ ਸਿੰਪਲ ਤਰੀਕੇ ਨਾਲ ਉਹ ਮੈਨੂੰ ਯਾਦ ਹੈ ਚੰਗੀ ਤਰ੍ਹਾਂ ਮੈਂ ਤੁਹਾਨੂੰ ਆਪਣੀ ਐਗਜ਼ਾਮਪਲ ਦੇ ਦਿੰਦਾ ਕਿ ਜਦੋਂ ਸਾਡੀ ਮੈਰਿਜ ਹੋਈ ਅਸੀਂ ਚੰਡੀਗੜ੍ਹ ਸੀਗੇ ਰਹਿੰਦੇ ਸਾਡੀ ਤੇ ਮੇਰੇ ਇੱਕ ਫਰੈਂਡ ਸੀਗੇ ਉਹ ਪੰਜਾਬ ਯੂਨੀਵਰਸਿਟੀ ਚ ਪੜ੍ਹਾਉਂਦੇ ਸੀ ਮੈਂ ਟੂਰਿਜ਼ਮ ਡਿਪਾਰਟਮੈਂਟ ਦੇ ਵਿੱਚ ਸੀ ਤੇ ਅਸੀਂ ਦੋ ਬੈਡਰੂਮ ਦਾ ਇੱਕ ਉੱਥੇ ਮਕਾਨ ਲੈ ਲਿਆ ਸੀਗਾ ਤੇ ਯਾਦ ਹੈ ਵੀ ਦੋਨੇ ਅਸੀਂ ਮੈਰਿਡ ਹੋਏ ਸੀ ਮੇਰੀ ਨਵੀਂ ਮੈਰਿਜ ਸੀ ਉਹਨਾਂ ਦੀ ਨਵੀਂ ਮੈਰਿਜ ਸੀ ਇਹ ਦੋਨਾਂ ਲੇਡੀਜ਼ ਨੇ ਇੱਕ ਸਬਜ਼ੀ ਬਣਾ ਲੈਣੀ ਅਸੀਂ ਟਰੰਕ ਹੁੰਦਾ ਸੀ ਟਰੰਕ ਦੇ ਉੱਤੇ ਅਖਬਾਰ ਰੱਖ ਕੇ ਰੋਟੀ ਖਾਣੀ ਅਸੀਂ ਸੋਚਦੇ ਦਿਸਦਾ ਮਹਾਰਾਜਾ ਪਟਿਆਲੇ ਨਾਲੋਂ ਵੀ ਉੱਪਰ ਆ ਕਿਉਂਕਿ ਕੌਨਫੀਡੈਂਸ ਸੀਗਾ ਫਰੈਂਡਸ਼ਿਪ ਸੀ ਜੇ ਹੁਣ ਫਰੈਂਡ ਕੋਈ ਅਮੀਰ ਹੁੰਦਾ ਉਹਨੇ ਸਾਡੇ ਨਾਲ ਰਹਿਣਾ ਹੀ ਨਹੀਂ ਸੀਗਾ ਸੋ ਇਸ ਕਰਕੇ ਆਪਣੇ ਵਿੱਚ ਪੋਜ਼ਿਟਿਵਿਟੀ ਲਿਆਓ ਵੀ ਮੈਂ ਜੋ ਕੁਛ ਵੀ ਮਾਲਕ ਨੇ ਮੈਨੂੰ ਦਿੱਤਾ ਮੈਨੂੰ ਬਹੁਤ ਕੁਛ ਦਿੱਤਾ ਲੋਕਾਂ ਨਾਲ ਕੰਪੇਅਰ ਕਰਨ ਦੀ ਲੋੜ ਨਹੀਂ ਜੇ ਉਹਦੇ ਕੋਲ ਆਹ ਵਧੀਆ ਮਕਾਨ ਹੈ ਉਹਦੇ ਕੋਲ ਆਹ ਵਧੀਆ ਕਾਰ ਹੈ ਉਹਦੇ ਕੋਲ ਆਹ ਫਲਾਣਾ ਤਿਮਕਾ ਜੋ ਕੁਛ ਵੀ ਤੁਹਾਡੇ ਕੋਲ ਹੈਗਾ ਉਹਦੇ ਵਿੱਚ ਕੰਟੈਂਟਮੈਂਟ ਰੱਖੋ ਸਬਰ ਰੱਖੋ ਆਪਣੇ ਤੋਂ ਥੱਲੇ ਦੇਖੋ ਕਿ ਉਹਨਾਂ ਕੋਲ ਤਾਂ ਉਹ ਵੀ ਨਹੀਂ ਹੈ ਮੈਨੂੰ ਤਾਂ ਫਿਰ ਵੀ ਮਾਲਕ ਨੇ ਦਿੱਤਾ ਜਦੋਂ ਕੰਟੈਂਟਮੈਂਟ ਆਜੂਗੀ ਫੇਰ ਕੋਈ ਪ੍ਰੋਬਲਮ ਨਹੀਂ ਆਉਂਦੀ ਪੂਨਮ ਮਿੱਤਲ ਜੀ ਤੇ ਰਣਧੀਰ ਢਿੱਲੋਂ ਜੀ ਪ੍ਰੋਗਰਾਮ ਬਾਅਦ ਕਰ ਰਹੇ ਨੇ ਪੂਨਮ ਮਿੱਤਲ ਜੀ ਨੇ ਲਿਖਿਆ ਆਈ ਡੋਂਟ ਕੇਅਰ ਅਬਾਊਟ ਪੀਪਲ ਬਟ ਆਈ ਨੋ ਮਾਈ ਰੈਲੇਟਿਵਸ ਆਰ ਗੁੱਡ ਅੱਗੇ ਮੈਂ ਪੜ੍ਹ ਨਹੀਂ ਸਕਦਾ ਲੰਬਾ ਹੀ ਹੈ ਸੋ ਰਣਧੀਰ ਢਿੱਲੋਂ ਜੀ ਵੀ ਕਰ ਰਹੇ ਨੇ ਰਣਵੀਰ ਢਿੱਲੋਂ ਜੀ ਉਹ ਵੀ ਪ੍ਰੋਗਰਾਮ ਸੁਣੇ ਨੇ ਥੈਂਕ ਯੂ ਵੈਰੀ ਮਚ ਚਲੋ ਹੁਣ ਆਪਾਂ ਆਪਣੇ ਟੋਪਿਕ ਤੇ ਆਈਏ ਅੱਜ ਦਾ ਟੋਪਿਕ ਸੀਗਾ ਹੱਕ ਹਲਾਲ ਦੀ ਕਮਾਈ ਓਨੈਸਟ ਲਿਵਿੰਗ ਸੋ ਪਹਿਲਾਂ ਗਾਣਾ ਸੁਣ ਲਈਏ, ਮੈਨੂੰ ਵੀ ਬ੍ਰੇਕ ਮਿਲ ਜੂਗਾ, ਫਿਰ ਆਪਾਂ ਟੌਪਿਕ ਤੇ ਗੱਲ ਕਰਦੇ ਹਾਂ।
ਇੱਕ ਦਿਨ ਵਿਕ ਜਾਏਗਾ ਮਾਟੀ ਕੇ ਮੋਲ, ਜਗ ਮੇ ਰਹਿ ਜਾਏਂਗੇ ਪਿਆਰੇ ਤੇਰੇ ਕੋ। ਇੱਕ ਦਿਨ ਵਿਕ ਜਾਏਗਾ ਮਾਟੀ ਕੇ ਮੋਲ, ਜਗ ਮੇ ਰਹਿ ਜਾਏਂਗੇ ਪਿਆਰੇ ਤੇਰੇ ਕੋ। ਦੂਜੇ ਕੇ ਹੋਠੋਂ ਕੋ ਦੇ ਕਰ ਆਪਣੇ ਕੀ ਕੋਈ ਨਿਸ਼ਾਨੀ ਛੋੜ ਫਿਰ ਦੁਨੀਆ ਸੇ ਜੋ। ਇੱਕ ਦਿਨ ਵਿਕ ਜਾਏਗਾ ਮਾਟੀ ਕੇ ਮੋਲ, ਜਗ ਮੇ ਰਹਿ ਜਾਏਂਗੇ ਪਿਆਰੇ ਤੇਰੇ ਕੋਲ। ਲਾ 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 ਲਾ।
ਵੈਲਕਮ ਬੈਕ। ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਹੀ ਹੈ ਕਿ ਆਪਾਂ ਹਰ ਸੰਡੇ ਵਾਲੇ ਦਿਨ ਸਵੇਰੇ 10 ਵਜੇ ਤੋਂ ਲੈ ਕੇ 11 ਵਜੇ ਤੱਕ ਮਾਈਂਡ ਐਂਡ ਬਾਡੀ ਪ੍ਰੋਗਰਾਮ ਲੈ ਕੇ ਹਾਜ਼ਰ ਹੁੰਦੇ ਹਾਂ। ਅੱਜ ਡਾਕਟਰ ਫੈਨੀ ਸੀਗੀ, ਉਨ੍ਹਾਂ ਨੇ ਦਸਿਆ ਵੀ ਜਿਹੜੇ ਆ ਤਿਉਹਾਰ ਆ ਰਹੇ ਨੇ ਦਸੰਬਰ ਦੇ ਮਹੀਨੇ, ਕ੍ਰਿਸਮਿਸ, ਨਿਊ ਈਅਰ ਪਾਰਟੀਆਂ ਪੂਟੀਆਂ ਹੋਣੀਆਂ ਨੇ, ਇਹਦੇ ਉੱਤੇ ਆਪਣੀ ਜੇਬ ਨੂੰ ਪਹਿਲਾਂ ਦੇਖੋ, ਲੋਕਾਂ ਦਾ ਫਿਕਰ ਕਰਨਾ ਛੱਡੋ। ਕਿਉਂਕਿ ਜਦੋਂ ਅਸੀਂ ਲੋਕਾਂ ਦਾ ਫਿਕਰ ਕਰਦੇ ਹਾਂ ਵੀ ਉਹਨੇ ਸਾਨੂੰ ਬੁਲਾਇਆ ਸਾਨੂੰ ਵੀ ਬੁਲਾਉਣਾ ਪਊ, ਉਹਨੇ 5 ਸਬਜ਼ੀਆਂ ਬਣਾਈਆਂ ਸਾਨੂੰ 6 ਬਣਾਉਣੀਆਂ ਪੈਣਗੀਆਂ, ਉਹਨੇ ਮੈਨੂੰ $100 ਪਿਛਲੇ ਸਾਲ ਸ਼ਗਨ ਦਿੱਤਾ ਸੀ, ਮੈਨੂੰ 125 ਦੇਣਾ ਪੈਣਾ, ਆਪਣੀ ਜੇਬ ਦੇਖੋ। ਜੇ ਨਹੀਂ ਹੈਗਾ ਲੋਕਾਂ ਦੇ ਮਗਰ ਲੱਗ ਕੇ ਆਪਣੇ ਦਿਮਾਗ ਤੇ ਭਾਰ ਨਾ ਪਾਓ, ਨੀਂਦਾਂ ਉੱਡ ਜਾਂਦੀਆਂ, ਫਿਰ ਸਟ੍ਰੈਸ ਹੁੰਦਾ, ਸਟ੍ਰੈਸ ਨਾਲ ਐਗਜ਼ਾਇਟੀ ਆਉਂਦੀ, ਐਗਜ਼ਾਇਟੀ ਨਾਲ ਪੈਨਿਕ ਅਟੈਕ ਹੋ ਜਾਣੇ ਸ਼ੁਰੂ ਹੋ ਜਾਂਦੇ, ਪੈਨਿਕ ਅਟੈਕ ਨਾਲ ਸੁਈਸਾਈਡਲ ਦੀਆਂ ਬਿਮਾਰੀਆਂ ਵਧੀ ਜਾਂਦੀਆਂ ਨੇ। ਸੋ ਉਹਨਾਂ ਨੂੰ ਰੋਕਣ ਦੇ ਲਈ ਅਸੀਂ ਕਹਿੰਦੇ ਹਾਂ ਵੀ ਖੁਦ ਆਪਣੇ ਅੰਦਰ ਝਾਤੀ ਮਾਰੋ, ਉਹ ਜੀ ਫਰੈਂਡਸ਼ਿਪ ਰੱਖੋ ਜਿਹੜੀ ਆਪਣੀ ਲੈਵਲ ਦੀ ਹੋਵੇ, ਜਿਹੜੇ ਉੱਪਰ ਦੇ ਲੈਵਲ ਦੀ ਫਰੈਂਡਸ਼ਿਪ ਕਰਦੇ ਹਾਂ ਉਹਦੇ ਨਾਲ ਉਹ ਟੇਢੇ ਮੇਢੇ ਢੰਗ ਨਾਲ ਗੱਲਾਂ ਵੀ ਸੁਣਾਉਂਦੇ ਰਹਿੰਦੇ ਨੇ, ਉਹਨਾਂ ਨਾਲ ਅਸੀਂ ਮੈਚ ਕਰਦੇ ਨਹੀਂ, ਫਿਰ ਸਾਡੇ ਦਿਮਾਗ ਤੇ ਸਟ੍ਰੈਸ ਰਹਿੰਦਾ। ਅਮਰਿੰਦਰ ਸਿੰਘ ਸਿੱਧੂ ਜੀ ਵੀ ਪ੍ਰੋਗਰਾਮ ਵਾਚ ਕਰ ਰਹੇ ਨੇ, ਥੈਂਕ ਯੂ ਵੈਰੀ ਮੱਚ। ਟੌਪਿਕ ਤੇ ਆਉਂਦੇ ਹਾਂ, ਉਹ ਹੈਗੀ ਹੱਕ ਹਲਾਲ ਦੀ ਕਮਾਈ, ਸਿੰਪਲ ਤਰੀਕੇ ਨਾਲ ਜਿੰਨਾ ਕੁ ਸਮਾਂ ਬਚਿਆ ਉਹਦੇ ਉੱਤੇ। ਹੱਕ ਹਲਾਲ ਦੀ ਕਮਾਈ, ਪਹਿਲੀ ਹੈ ਸ਼ਬਦ ਵਰਡ ਕਮਾਈ, ਲਿਵਿੰਗ। ਲਿਵਿੰਗ ਦਾ ਮਤਲਬ ਕੀ ਹੈ ਕਿ ਸਾਡੀ ਜਿਹੜੀ ਲਾਈਫ ਹੈ ਨਾ, ਹਿਊਮਨ ਬਾਡੀ ਹੈ, ਇਹਦੀ ਐਗਜ਼ਿਸਟੈਂਸ ਦੇ ਲਈ ਜੋ ਵੀ ਅਸੀਂ ਮੀਨਸ ਅਡੋਪਟ ਕਰਦੇ ਹਾਂ ਉਹਨੂੰ ਅਸੀਂ ਕਮਾਈ ਕਹਿੰਦੇ ਹਾਂ। ਦੇਖੋ ਹਰ ਇਨਸਾਨ ਦੀ ਬੇਸਿਕ ਨੀਡ ਕੀ ਹੈ, ਰੋਟੀ, ਕੱਪੜਾ ਔਰ ਮਕਾਨ। ਸਾਡਾ ਸਰੀਰ ਖਾਣ ਨੂੰ ਭੁੱਖ ਲੱਗਦੀ ਹੈ, ਉਹਨੂੰ ਖਾਣ ਨੂੰ ਪੀਣ ਨੂੰ ਚਾਹੀਦਾ, ਗਰਮੀ ਲੱਗਦੀ ਹੈ, ਸਰਦੀ ਲੱਗਦੀ ਹੈ, ਮੀਂਹ ਆਉਂਦਾ, ਛੱਤ ਵੀ ਚਾਹੀਦੀ ਹੈ, ਕੱਪੜਾ ਵੀ ਚਾਹੀਦਾ। ਸੋ ਜਿਹੜੀਆਂ ਤਿੰਨ ਬੇਸਿਕ ਲਾਈਫ ਦੇ ਵਿੱਚ ਨੈਸੈਸਿਟੀਜ਼ ਨੇ, ਉਹਨਾਂ ਨੂੰ ਜਦੋਂ ਅਸੀਂ ਪੂਰਾ ਕਰਨ ਦੇ ਲਈ ਹੱਥ ਪੈਰ ਮਾਰਦਿਆਂ, ਮਿਹਨਤਾਂ ਕਰਦਿਆਂ, ਜੌਬਾਂ ਕਰਦਿਆਂ, ਬਿਜ਼ਨਸ ਕਰਦਿਆਂ, ਤੇ ਉਹ ਤੋਂ ਕਮਾਈ ਕਰਕੇ ਉਹ ਜ਼ਰੂਰਤਾਂ ਪੂਰੀਆਂ ਕਰਦੇ ਹਾਂ, ਆਟਾ ਲਿਆਉਂਦੇ ਹਾਂ, ਦਾਲਾਂ ਲਿਆਉਂਦੇ ਹਾਂ, ਸਬਜ਼ੀਆਂ ਲਿਆਉਂਦੇ ਹਾਂ, ਮੀਟ ਲਿਆਉਂਦੇ ਹਾਂ, ਸ਼ਰਾਬ ਲਿਆਉਂਦੇ ਹਾਂ, ਜੋ ਕੁਛ ਵੀ ਆ ਕੱਪੜੇ ਪਾਉਣੇ ਆ, ਛੱਤ ਮਕਾਨ ਪਾਉਣੇ ਆ, ਉਹ ਸਾਰੀ ਕਮਾਈ ਹੈ। ਹੁਣ ਕਮਾਈ ਹੁੰਦੀ ਹੈ ਦੋ ਪ੍ਰਕਾਰ ਦੀ, ਇੱਕ ਹਰਾਮ ਦੀ ਹੁੰਦੀ ਹੈ, ਇੱਕ ਹਲਾਲ ਦੀ ਹੁੰਦੀ ਹੈ। ਓਨੈਸਟ ਲਿਵਿੰਗ ਦਾ ਮਤਲਬ ਇਹ ਹੈ ਵੀ ਉਹ ਕਮਾਈ ਜਿਹੜੀ ਕਿ ਦੂਜਿਆਂ ਦਾ ਨੁਕਸਾਨ ਨਾ ਕਰੇ। ਜੇ ਹੁਣ ਅਸੀਂ ਸ਼ਰਾਬ ਵੇਚਦੇ ਹਾਂ, ਚਿੱਟੇ ਪੁੜੀਆਂ ਵੇਚਦੇ ਹਾਂ, ਤੰਬਾਕੂ ਵੇਚਦੇ ਹਾਂ, ਨਕਲੀ ਘਿਓ ਵੇਚਦੇ ਹਾਂ, ਨਕਲੀ ਹਲਦੀ ਵੇਚਦੇ ਹਾਂ, ਟਿਊਸ਼ਨਾਂ ਪੜ੍ਹਾਉਂਦੇ ਹਾਂ, ਪੁਲਾਂ ਦੇ ਵਿੱਚ ਰੇਤਾਂ ਪਾਈਆਂ ਨੇ, ਸੜਕਾਂ ਦੇ ਵਿੱਚ ਬਜਰੀ ਨਹੀਂ ਪਾਉਂਦੇ, ਇਹਦੇ ਨਾਲ ਕੀ ਦੂਜਿਆਂ ਦਾ ਨੁਕਸਾਨ ਹੋਊਗਾ। ਤੁਸੀਂ ਪੁਲ ਬਣਾਇਆ, ਸੀਮੈਂਟ ਪਾਇਆ ਨਹੀਂ, ਰੇਤਾ ਪਾਇਆ, ਜਿੱਦਣ ਪੁਲ ਟੁੱਟ ਗਿਆ ਉਦੋਂ ਕਿੰਨੇ ਲੋਕ ਮਰ ਜਾਂਦੇ, ਯੂ ਆਰ ਰਿਸਪੋਂਸੀਬਲ ਫਾਰ ਦੈਟ ਔਰ ਨਾਟ। ਫਿਰ ਉਸ ਤੋਂ ਜਿਹੜੇ ਪੈਸੇ ਤੁਸੀਂ ਸੀਮਿੰਟ ਦੀ ਥਾਂ ਤੇ ਰੇਤਾ ਪਾਇਆ, ਉਹ ਜਿਹੜੀ ਕਮਾਈ ਹੈ ਹਰਾਮ ਦੀ ਹੈ ਹਲਾਲ ਦੀ ਹੈ, ਦੱਸੋ ਮੈਨੂੰ। ਸੋ ਆਪਾਂ ਹੱਕ ਹਲਾਲ ਦੀ ਕਮਾਈ ਤੇ ਗੱਲ ਕਰਦੇ। ਪਹਿਲੀ ਗੱਲ ਤਾਂ ਇਹ ਹੈ ਵੀ ਹੱਕ ਹਲਾਲ ਦੀ ਕਮਾਈ ਜ਼ਰੂਰੀ ਕਿਉਂ ਹੈ, ਕੀ ਲੋੜ ਹੈ ਹਰਾਮ ਦੀ ਕਰੀ ਚੱਲੋ, ਕੀ ਫਰਕ ਪੈਂਦਾ, ਪੈਸੇ ਕਮਾਓ, ਸਾਰੀ ਦੁਨੀਆਂ ਦੇ ਖਾਓ ਪੀਓ ਐਸ਼ ਕਰੋ। ਦੇਖੋ ਇੱਕ ਕੁਦਰਤ ਦਾ ਸਿਧਾਂਤ ਹੈ, ਸਿਧਾਂਤ ਇਹੀ ਹੈ, ਯੂਨੀਵਰਸਲ ਲਾ ਹੈ ਕਿ ਹਰ ਇਨਸਾਨ ਆਪਣੀ ਮਾਂ ਦੇ ਪੇਟ ਦੇ ਵਿੱਚੋਂ ਜਨਮ ਲੈਂਦਾ, ਜਾਨਵਰ ਵੀ ਲੈਂਦੇ ਨੇ, ਆਪਾਂ ਬੰਦਿਆਂ ਦੀ ਗੱਲ ਕਰਦੇ ਹਾਂ ਅੱਜ। ਆਪਣੀ ਮਾਂ ਦੇ ਪੇਟ ਵਿੱਚੋਂ ਜਨਮ ਲੈ ਕੇ ਫਿਰ ਰੁੜਦੇ ਹਾਂ, ਫਿਰ ਤੁਰਦੇ ਹਾਂ, ਫਿਰ ਸਕੂਲ ਜਾਂਦੇ ਹਾਂ, ਫਿਰ ਕਾਲਜ ਜਾਂਦੇ ਹਾਂ, ਯੂਨੀਵਰਸਿਟੀ ਜਾਂਦੇ ਹਾਂ, ਵਿਆਹ ਕਰਾਉਂਦੇ ਹਾਂ, ਬੱਚੇ ਜੰਮਦੇ ਆ, ਫਿਰ ਉਹਨਾਂ ਦੇ ਬੱਚੇ ਹੁੰਦੇ ਨੇ, ਚਿੱਟੇ ਵਾਲ ਹੁੰਦੇ, ਗੋਡੇ ਦੁਖਦੇ ਨੇ, ਗਿੱਟੇ ਦੁਖਦੇ ਨੇ, ਅਖੀਰ ਡੱਬੇ ਚ ਬੰਦ ਹੋ ਜਾਂਦੇ, ਲੱਕੜ ਦੇ ਸਪੁਰਤ ਕਰ ਦਿੰਦੇ ਨੇ ਜਾਂ ਜ਼ਮੀਨ ਚ ਦਫਨਾ ਦਿੰਦੇ ਨੇ। ਕੀ ਆਹੀ ਸਾਡੀ ਜ਼ਿੰਦਗੀ ਦਾ ਪਰਪਜ ਹੈ? ਖਾ ਲਿਆ, ਪੀ ਲਿਆ, ਐਸ਼ ਕਰ ਲਿਆ, ਕੀ ਸਾਡੀ ਜ਼ਿੰਦਗੀ ਦਾ ਅਲਟੀਮੇਟ ਗੋਲ ਕੀ ਹੈ? ਅਲਟੀਮੇਟ ਗੋਲ ਹੈਗਾ ਕਿ ਜਿਹੜੀ ਸਰੀਰ ਦੇ ਵਿੱਚ ਜਿਹੜੀ ਰੂਹ ਹੈ ਨਾ, ਆ ਸਰੀਰ ਦੀ ਕੋਈ ਕੀਮਤ ਨਹੀਂ, ਜਿਹੜੇ ਮੈਂ ਹੱਥ ਜੇ ਲਾਉਣਾ ਇਹ ਤਾਂ ਹੀ ਹਿਲਦੇ ਨੇ ਵੀ ਰੂਹ ਹੈਗੀ। ਜਿੱਦਣ ਰੂਹ ਨਿਕਲ ਗਈ, ਆਤਮਾ ਨਿਕਲ ਗਈ, ਹੱਥ ਨਹੀਂ, ਇਹਨੂੰ ਜਿਵੇਂ ਮਰ ਚਿਕਨ ਨਹੀਂ ਪਏ ਹੁੰਦੇ ਆਪਾਂ ਬਾਜ਼ਾਰਾਂ ਚ ਇਹਨਾਂ ਫਰਿੱਜਾਂ ਚ ਰੱਖੇ ਹੁੰਦੇ, ਜਿਵੇਂ ਮਰਜ਼ੀ ਕੱਟੀ ਵੱਢੀ ਜਾਓ, ਬੋਲਦੇ ਨਹੀਂ। ਇਹ ਸਾਡਾ ਸਰੀਰ ਵੀ ਚਿਕਨ ਹੀ ਹੈ, ਹੋਰ ਕੁਛ ਨਹੀਂ। ਇਹ ਉਨਾ ਚਿਰ ਅਸੀਂ ਟੱਪੂ ਟੱਪੂ ਕਰਦੇ ਹਾਂ, ਬੋਲਦੇ ਹਾਂ, ਜਿੰਨਾ ਚਿਰ ਆਤਮਾ। ਔਰ ਆਤਮਾ ਜਿਹੜੀ ਸਾਡੀ ਹੈ ਉਹਦਾ ਮੇਨ ਉਦੇਸ਼ ਇਹੀ ਹੈ ਵੀ ਉਹ ਜਿੱਥੋਂ ਆਈ ਹੈ ਆਪਣੇ ਘਰੇ ਜਾਣਾ ਚਾਹੁੰਦੀ ਹੈ। ਆਪਾਂ ਜਦੋਂ ਹੋਟਲਾਂ ਚ ਜਾਂਦੇ ਹਾਂ, ਯੂਰਪ ਚ ਘੁੰਮਣ ਚਲੇ ਗਏ, ਕਰੂਜ਼ ਘੁੰਮਣ ਚਲੇ ਗਏ, ਇੰਡੀਆ ਘੁੰਮਣ ਚਲੇ ਗਏ, ਲੁਧਿਆਣੇ ਚਲੇ ਗਏ, ਦਿੱਲੀ ਚਲੇ ਗਏ, ਕੇਰਲਾ ਚਲੇ ਗਏ, ਬੰਗਲਾਦੇਸ਼ ਚਲੇ ਗਏ, ਅਲਟੀਮੇਟਲੀ ਆਨੰਦ ਕਿੱਥੇ ਆਉਂਦਾ? ਆਨੰਦ ਜੋ ਸੁੱਖ ਛੱਜੂ ਦੇ ਚਵਾਰੇ, ਨਾ ਬਲਖ ਨਾ ਬੁਖਾਰੇ, ਅਖੀਰ ਚ ਆਰਾਮ ਆਪਣੇ ਘਰੇ ਜਾ ਕੇ ਹੀ ਆਉਂਦਾ ਨਾ। ਇਸੇ ਤਰ੍ਹਾਂ ਹੀ ਜਿਹੜੀ ਰੂਹ ਹੈ, ਸਾਡੀ ਆਤਮਾ ਹੈ, ਉਸ ਵੱਖ ਵੱਖ ਸਰੀਰਾਂ ਚ ਤਾਂ ਆਈ ਹੈ, ਕਿਤੇ ਕੁੱਤਾ ਬਣ ਗਈ, ਕਿਤੇ ਬਿੱਲੀ ਬਣ ਗਈ, ਕਿਤੇ ਘੋੜੇ ਬਣ ਗਏ, ਕਿਤੇ ਦਰਖਤ ਬਣ ਗਏ। ਆਹ ਹੁਣ ਸਾਡੇ ਸਰੀਰ ਚ ਆਈ ਹੈ, ਪਰ ਇਹ ਚਾਹੁੰਦੀ ਹੈ ਮੈਂ ਜਿੱਥੋਂ ਆਈ ਹਾਂ ਉੱਥੇ ਹੀ ਜਾਵਾਂ, ਉੱਥੇ ਹੀ ਆਨੰਦ ਆਊਗੀ। ਉਹ ਆਨੰਦ ਕਦੋਂ ਆਊਗਾ? ਇਹ ਕਿੱਥੋਂ ਆਈ ਹੈ? ਆਤਮ ਅੰਸ਼ ਰਾਮ ਦੀ। ਜਿਸ ਤਰ੍ਹਾਂ ਜਿਹੜਾ ਸਮੁੰਦਰ ਹੁੰਦਾ ਉਹਦੇ ਵਿੱਚ ਦੋ ਚਾਰ ਮਿੰਟ ਲਈ ਲਹਿਰਾਂ ਉੱਠਦੀਆਂ ਨੇ, ਸਾਨੂੰ ਅਲੱਗ ਦਿਸਦੀਆਂ ਨੇ, ਜਦੋਂ ਵਾਪਸ ਮਿਲ ਜਾਂਦੀ ਹੈ ਉਹ ਸਮੁੰਦਰ ਦਾ ਹਿੱਸਾ ਬਣ ਜਾਂਦੀ ਹੈ। ਇਸੇ ਤਰ੍ਹਾਂ ਜਿਹੜਾ ਮੀਂਹ ਦਾ ਪਾਣੀ, ਮੀਂਹ ਕਿਹਨੂੰ ਕਹਿੰਦੇ ਨੇ? ਰੇਨ ਕਿਹਨੂੰ ਕਹਿੰਦੇ ਨੇ? ਬੱਦਲਾਂ ਚੋਂ ਪਾਣੀ ਡਿੱਗਦਾ ਸਾਫ਼, ਜਿੱਥੇ ਜਿੱਥੇ ਡਿੱਗਦਾ, ਜੇ ਗੰਦੀ ਨਾਲੀ ਜਾਂ ਉਹ ਗੰਦੀ ਗੰਦੀ ਹੁੰਦੀ ਜਾਂ ਗੰਦਾ ਹੋ ਜਾਂਦਾ ਪਾਣੀ, ਜੇ ਸੜਕਾਂ ਦੇ ਗਰਦਾ ਤਾਂ, ਕੋਠਿਆਂ ਦੇ ਗਰਦਾ ਤਾਂ, ਤੇ ਉਹ ਗੰਦ ਕਿਉਂਕਿ ਕੰਪਨੀ ਗੰਦੀ ਹੋ ਜਾਂਦੀ ਹੈ, ਇਸ ਕਰਕੇ ਉਹ ਗੰਦਾ ਪਾਣੀ ਲੱਗਦਾ। ਪਰ ਜਦੋਂ ਸੂਰਜ ਦੀ ਧੁੱਪ ਪੈਂਦੀ ਹੈ, ਉਹ ਜਿਹੜਾ ਪਾਣੀ ਹੈ ਹਵਾ ਬਣ ਕੇ ਉੱਡਦਾ, ਉਹ ਗੰਦੀ ਇੱਥੇ, ਗੰਦਗੀ ਇੱਥੇ ਛੱਡ ਜਾਂਦਾ, ਪਵਿੱਤਰ ਸੀ ਪਵਿੱਤਰ ਵਾਪਸ ਚਲਾ ਗਿਆ। ਇਸ ਤਰ੍ਹਾਂ ਆਤਮਾ ਸਾਡੀ ਪਿਓਰ ਹੈ। ਇਹ ਪਿਓਰ ਜਿੰਨਾ ਚਿਰ ਤੱਕ ਅਸੀਂ ਪਰਮਾਤਮਾ ਦੇ ਨਾਲ ਇਹ ਆਤਮਾ ਦਾ ਮਿਲਾਪ ਨਹੀਂ ਨਾ ਹੁੰਦਾ, ਉਨਾ ਚਿਰ ਆਪਣੇ ਘਰ ਨਹੀਂ ਨਾ ਜਾਂਦੀ, ਉਨਾ ਚਿਰ ਇਹ ਧੱਕੇ ਖਾਂਦੀ ਹੈ, ਦੁੱਖ ਤਕਲੀਫਾਂ ਸਹਿੰਦੀ ਹੈ। ਸੋ ਇਹ ਆਪਣੇ ਘਰ ਕਿਵੇਂ ਜਾਊਗੀ? ਇਹਦੇ ਲਈ ਦੋ ਬੇਸਿਕ ਪ੍ਰਿੰਸੀਪਲ ਨੇ, ਇੱਕ ਤਾਂ ਅੰਦਰ ਲੈ, ਇੱਕ ਬਾਹਰ ਲੈ। ਇੱਕ ਇਨਰ ਵਰਲਡ ਹੈ, ਇੱਕ ਆਊਟਰ ਵਰਲਡ ਹੈ। ਇਨਰ ਵਰਲਡ ਕੀ ਹੈ ਕਿ ਆਤਮਾ ਨੂੰ ਅਸੀਂ ਉੱਥੇ ਲੈ ਕੇ ਜਾਣਾ ਅੰਦਰੋਂ, ਕਿਵੇਂ? ਉਹਦੇ ਲਈ ਅਸੀਂ ਮੈਡੀਟੇਸ਼ਨ ਕਰੀਏ, ਭਜਨ ਸਿਮਰਨ ਕਰੀਏ, ਬੰਦਗੀ ਕਰੀਏ, ਇਬਾਦਤ ਕਰੀਏ, ਰੋਜੇ ਰੱਖੀਏ, ਜੋ ਮਰਜ਼ੀ ਰੱਖੀਏ। ਦੂਜੀ ਬਾਹਰਲਾ ਕੰਮ ਹੈ, ਦਿਲ ਕਾ ਹੁਜਰਾ ਸਾਫ਼ ਕਰ, ਜਾਣਾ ਕੇ ਆਨੇ ਕੇ ਲੀਏ, ਧਿਆਨ ਗੈਰੋ ਕਾ ਉਠਾ, ਉਸਕੋ ਬਿਠਾਣੇ ਕੇ ਲੀਏ। ਬਾਹਰੋਂ ਵੀ ਆਪਣੀ ਸਫਾਈ ਕਰਨੀ ਹੈ। ਜੇ ਭਾਂਡਾ ਹੀ ਗੰਦਾ ਹੈ, ਉਹਦੇ ਵਿੱਚ ਦੁੱਧ ਕਿਤੇ ਪਾਇਆ, ਪਹਿਲਾਂ ਭਾਂਡਾ ਮਾਂਜਦੇ ਹਾਂ, ਆਪਾਂ ਆਪਣੇ ਰੋਜ਼ਾਨਾ ਕਿਚਨ ਚ ਦੇਖਦੇ ਹਾਂ, ਪਲੇਟਾਂ ਚ ਰੋਟੀ ਖਾ ਲਿਆ, ਫਿਰ ਉਹਨੂੰ ਸਾਫ਼ ਕਰਦੇ ਹਾਂ, ਉਹ ਗੰਦੀ ਪਲੇਟ ਦੇ ਵਿੱਚ ਰੋਟੀ ਰੱਖ ਕੇ ਨਹੀਂ ਖਾਂਦੇ। ਇਸੇ ਤਰ੍ਹਾਂ ਹੀ ਤੁਸੀਂ ਡਾਕਟਰ ਦੀ ਇਗਜ਼ਾਮਪਲ ਲੈ ਲਓ। ਤੁਸੀਂ ਡਾਕਟਰ ਕੋਲੇ ਜਾਂਦੇ ਹੋ, ਡਾਕਟਰ ਨੂੰ ਕਹਿੰਦੇ ਜੀ ਮੈਨੂੰ ਸ਼ੂਗਰ ਹੋਈ ਵੀ ਹੈ, ਮੇਰੇ ਹੱਡ ਗੋਡੇ ਜੇ ਦੁਖੀ ਜਾਂਦੇ ਨੇ, ਸਿਰ ਚੱਕਰ ਆ ਜਾਂਦਾ, ਬਲੱਡ ਟੈਸਟ ਕਰਦਾ, ਉਹ ਕਹਿੰਦੇ ਭੈਣ ਜੀ, ਭਰਾ ਜੀ, ਬੱਚੇ, ਭਾਈ ਸਾਹਿਬ, ਤੁਹਾਨੂੰ ਤਾਂ ਸ਼ੂਗਰ ਹੋ ਗਈ ਡਾਇਬੈਟਿਕ ਹੋ। ਉਹ ਕਹਿੰਦੇ ਫੇਰ ਕੀ ਕਰਾਂਗੇ? ਕਹਿੰਦੇ ਲੱਤਾਂ ਪੈਰ ਵੀ ਕੱਟੀਆਂ ਜਾ ਸਕਦੀਆਂ, ਨਿਗਾਹ ਵੀ ਜਾਂਦੀ ਰੂਹ ਤੁਹਾਡੀ, ਇਹ ਸਾਇਲੈਂਟ ਕਿਲਰ ਹੈ। ਆਹ ਆ ਗੋਲੀ ਗਲੈਬੋਰਾਈਡ ਦੀ, ਆਹ ਆ ਮੈਟਫਾਰਮਨ ਦੀ, ਆਹ ਆ ਜਗਡੂ ਦੀ, ਆਹ ਆ ਓਜ਼ੈਂਪਿਕ ਦੇ ਟੀਕਾ ਲਾ ਲਿਆ ਅਗਰ ਹਫ਼ਤੇ ਬਾਅਦ। ਪਰ ਨਾਲ ਡਾਕਟਰ ਇਹ ਵੀ ਕਹਿੰਦਾ ਵੀ ਆਪਣੇ ਮੂੰਹ ਤੇ ਵੀ ਜਿਪ ਮਾਰ, ਸਮੋਸੇ ਖਾਣੇ ਬੰਦ, ਤਲੀਆਂ ਚੀਜ਼ਾਂ ਖਾਣੀਆਂ ਬੰਦ, ਬਰਫੀ ਰਸਗੁੱਲੇ ਇਹ ਖਾਣੇ ਬੰਦ, ਸੋਫੇ ਤੇ ਮੂਵੀ ਦੇਖਣ ਨਾਲੋਂ ਭੱਜ ਕੇ ਥੋੜੀ ਐਕਸਰਸਾਈਜ਼ ਕਰ, ਪਾਣੀ ਜ਼ਿਆਦਾ ਪੀਆ ਕਰ। ਕਹਿਣ ਦਾ ਮਤਲਬ ਕਿ ਡਾਕਟਰ ਜਿੱਥੇ ਇੱਕ ਪਾਸੇ ਦਵਾਈ ਦਿੰਦਾ ਨਾ, ਉੱਥੇ ਪਰਹੇਜ਼ ਰੱਖਦਾ। ਜੇ ਕੱਲੀ ਦਵਾਈ ਵਧਾਈ ਜਾਓਗੇ, ਦਵਾਈ ਵਧਾਈ ਜਾਓਗੇ, ਪਰਹੇਜ਼ ਨਹੀਂ ਰੱਖੂਗਾ, ਜਿੰਨੀ ਮਰਜ਼ੀ ਵਧਾ ਲਓ, ਅਖੀਰ ਤੁਹਾਨੂੰ ਪਤਾ ਹੀ ਹਾਲ ਕੀ ਹੋਣਾ। ਸੋ ਇਹਨੂੰ ਬੈਲੈਂਸ ਰੱਖਣਾ ਪੈਂਦਾ। ਇਸੇ ਤਰ੍ਹਾਂ ਹੀ ਜੇ ਅਸੀਂ ਆਤਮਾ ਨੂੰ ਪਰਮਾਤਮਾ ਨਾਲ ਮਿਲਾਉਣਾ ਨਾ, ਤਾਂ ਸਾਨੂੰ ਬੈਲੈਂਸ ਰੱਖਣਾ ਪਊ। ਬੈਲੈਂਸ ਕਿਵੇਂ? ਅੰਦਰੋਂ ਅਸੀਂ ਮਿਹਨਤ ਕਰਕੇ ਪੂਜਾ ਪਾਠ ਕਰੀਏ, ਰੱਬ ਨੂੰ ਯਾਦ ਕਰੀਏ, ਬਾਹਰੋਂ ਅਸੀਂ ਹੱਕ ਹਲਾਲ ਦੀ ਕਮਾਈ ਕਰੀਏ, ਕਰੈਕਟਰ ਨੂੰ ਉੱਚਾ ਰੱਖੀਏ, ਨਸ਼ੇ ਪਾਣੀਆਂ ਤੋਂ ਬਚੀਏ। ਜੇ ਉਧਰੋਂ ਨਸ਼ੇ ਪਾਣੀ ਵੀ ਕਰੀਏ, ਉਧਰੋਂ ਪਾਠ ਵੀ ਕਰੀਏ, ਤਾਂ ਹੋ ਸਕਦਾ ਇਹ ਤਾਂ ਭਾਈ ਸਾਹਿਬ ਜਿਹੜਾ ਚੇਨ ਨਹੀਂ ਹੁੰਦੀ, ਅਸੀਂ ਛੋਟੇ ਹੁੰਦੇ ਸਾਈਕਲ ਚਲਾਉਂਦੇ, ਹੁਣ ਚਲਾਉਂਦੇ ਹੁਣ ਵੀ ਹਾਂ, ਉਹ ਜਿਹੜੀ ਚੇਨ ਹੁੰਦੀ ਹੈ ਉਹਦੀ ਇੱਕ ਕੜੀ ਦੀ ਦੂਜੀ ਕੜੀ ਨਾਲ ਜੋੜ ਹੁੰਦਾ। ਜੇ ਇੱਕ ਕੜੀ ਟੁੱਟ ਜੇ ਤਾਂ ਸਾਈਕਲ ਦੀ ਚੇਨ ਨਾਲ ਆਪਾਂ ਸਾਈਕਲ ਚਲਾ ਹੀ ਨਹੀਂ ਸਕਦੇ। ਜਿਹੜੀ ਗੇਂਦ ਆ ਉਹ ਗੋਲ ਹੁੰਦੀ ਹੈ, ਉਹਦਾ ਪਤਾ ਹੀ ਨਹੀਂ ਲੱਗਦਾ ਸਿਰਾ ਕਿੱਥੇ ਹੈ। ਇਸੇ ਤਰ੍ਹਾਂ ਹੀ ਇਹ ਗੱਲ ਪੱਕੀ ਦਿਮਾਗ 'ਚ ਬਿਠਾ ਲਓ ਵੀ ਕੱਲੀ ਪੂਜਾ ਪਾਠ ਕਰਨਾ ਅਤੇ ਦੱਬ ਕੇ ਹੇਰਾ ਫੇਰੀਆਂ ਕਰਨੀਆਂ ਕੋਈ ਫਾਇਦਾ ਨਹੀਂ। ਦੱਬ ਕੇ ਇਮਾਨਦਾਰੀ ਕਰਨੀ ਅਤੇ ਉਧਰੋਂ ਦੂਜੇ ਪਾਸੇ ਰੱਬ ਨੂੰ ਯਾਦ ਹੀ ਨਾ ਕਰਨਾ ਉਹਦਾ ਵੀ ਕੋਈ ਫਾਇਦਾ ਨਹੀਂ। ਸੋ ਬੈਲੈਂਸ ਕਰਨਾ ਪਊਗਾ। ਤੇ ਉਹਦੇ ਵਿੱਚ ਅੱਜ ਜਿਹੜਾ ਆਪਾਂ ਟੌਪਿਕ ਲੈ ਰਹੇ ਹਾਂ ਉਹ ਲੈ ਰਹੇ ਹਾਂ ਹੱਕ ਹਲਾਲ ਦੀ ਕਮਾਈ। ਹੱਕ ਹਲਾਲ ਦੀ ਕਮਾਈ ਕਹਿੰਦੇ ਕਿਹਨੂੰ ਨੇ? ਕਹਿੰਦਾ ਮੈਨੂੰ ਯਾਦ ਹੈ ਬਾਈਬਲ ਦੇ ਵਿੱਚ ਆਇਆ ਕਿ ਬੈਟਰ ਏ ਪੂਅਰ ਮੈਨ ਹੂ ਵਾਕ ਵਿਦ ਪ੍ਰਾਈਡ। ਜਿਹੜਾ ਬੰਦਾ ਅਣਖ ਨਾਲ ਚੱਲਦਾ ਰਹਿੰਦਾ ਬੋਲਦਾ ਉਹ ਵਧੀਆ ਅਮੀਰ ਨਾਲ ਜਿਹੜਾ ਕਰੁੱਕ ਹੈ, ਜਿਹੜਾ ਬੰਦਾ ਆਪਣਾ ਦੱਸ ਹੀ ਨਹੀਂ ਸਕਦਾ ਕੀ ਕਾਰੋਬਾਰ ਕਰਦੇ ਹੋ, ਉਹ ਫਿਰ ਹੇਰਾ ਫੇਰੀ ਦੀ ਹੈ। ਜਿਹੜਾ ਬੰਦਾ ਦੱਸ ਹੀ ਨਾ ਸਕੇ ਵੀ ਜਿਹੜੇ ਉਹਦੇ ਮੀਨਸ ਕੀ ਨੇ, ਜਿਹੜੇ ਇੰਨੇ ਇੰਨੇ ਭੰਡਾਰ ਹੋ ਗਏ ਸਾਧੂ ਸੰਤਾਂ ਦੇ ਬਾਬਿਆਂ ਦੇ ਵੀ ਲੱਗਦੇ ਹੀ ਵਧੀਆ ਨੇ, ਅੱਜ ਗੁਰੂ ਨਾਨਕ ਨੂੰ ਅਸੀਂ ਸਜਦਾ ਕਿਉਂ ਕਰਦੇ ਹਾਂ? ਅੱਜ ਮੁਹੰਮਦ ਸਾਹਿਬ ਦੀਆਂ ਦਰਗਾਹਾਂ ਤੇ ਉੱਤੇ ਜਾ ਕੇ ਉਹਨਾਂ ਨੂੰ ਕਿਉਂ ਯਾਦ ਕਰਦੇ ਹਾਂ? ਅੱਜ ਅਸੀਂ ਭਗਤ ਪੂਰਨ ਸਿੰਘ ਨੂੰ ਕਿਉਂ ਯਾਦ ਕਰਦੇ ਹਾਂ? ਅੱਜ ਅਸੀਂ ਮਹਾਰਾਜ ਚਰਨ ਸਿੰਘ ਜੀ ਨੂੰ ਕਿਉਂ ਯਾਦ ਕਰਦੇ ਹਾਂ? ਕਿਉਂਕਿ ਇਹਨਾਂ ਨੇ ਘਾਲ ਖਾਏ ਕੁਛ ਹੱਥੋਂ ਦੇ ਨਾਨਕ ਰਾਹ ਪਛਾਣੇ ਸੇ। ਗੁਰੂ ਨਾਨਕ ਸਾਹਿਬ ਨੇ ਕਿਹਾ ਸੀਗਾ ਕਿ ਹੱਕ ਹਲਾਲ ਦੀ ਮਿਹਨਤ ਨਾਲ ਕਮਾਓ ਤੇ ਉਹਦੇ ਵਿੱਚੋਂ ਵੀ ਤਿਲ ਫੁਲ ਲੋੜਵੰਦਾਂ ਦੀ, ਗਰੀਬ ਗਰੂਬੇ ਦੀ ਮਦਦ ਕਰੋ। ਕਿੰਨਾ ਕੁ ਪੈਸਾ ਚਾਹੀਦਾ ਯਾਰ? ਅੱਜ ਕੱਲ ਪੈਸੇ ਦਾ ਹੀ ਨਹੀਂ ਮੈਨੂੰ ਸਮਝ ਲੱਗਦੀ। ਕਿੰਨੇ ਜਿਹਨੂੰ ਮਰਜ਼ੀ ਦੇਖ ਲਓ, ਅੱਗੇ ਦੀ ਅੱਗੇ ਬੰਦਾ ਮਰਨ ਵਾਲਾ ਪਿਆ, 70 ਸਾਲ ਦਾ ਹੋਗਾ, 75 ਸਾਲ ਦਾ ਢਿੱਡ ਪਾੜਿਆ ਪਿਆ, ਹਸਪਤਾਲਾਂ ਚ ਰਹਿੰਦਾ, ਫਿਰ ਵੀ ਅੱਗੇ ਕੰਮ ਕਰੀ ਜਾਂਦਾ। ਕਹਿੰਦਾ ਹਜੇ ਕੰਮ ਤੋਂ ਬਿਨਾਂ ਕਿਵੇਂ ਕੀ ਚੱਲੂ ਜੀ? ਬੱਚੇ ਸਾਰੇ ਸੈਟਲ ਹੋ ਗਏ, ਵਿਆਹੇ ਗਏ, ਕਰੇਗੇ, ਕੱਲੇ ਤੁਸੀਂ ਰਹਿਣੇ ਹੋ, ਫਿਰ ਵੀ ਭੱਜੇ ਫਿਰਦੇ ਹੋ। ਤੇ ਜਦੋਂ ਡੱਬੇ ਚ ਬੰਦ ਹੋ ਗਏ ਫਿਰ ਰੋਵੋਗੇ, ਉਦੋਂ ਰੋਣ ਦਾ ਕੀ ਫਾਇਦਾ ਜਿਹੜਾ ਬੰਦਾ ਟਾਈਮ ਤੇ ਨਹੀਂ ਹੋਇਆ? ਦੇਖੋ ਅਸੀਂ ਕਹਿੰਦੇ ਹਾਂ ਜੀ ਰੱਬ ਨੇ ਸਾਹ ਦਿੱਤੇ ਨੇ, ਜਿੰਨੇ ਦਿੱਤੇ ਨੇ ਉਨੇ ਆ, ਫਿਰ ਐਸ਼ ਕਿਉਂ ਨਾ ਕਰ ਲਈਏ? ਦਿੱਤੇ ਦਾ ਸਾਹ ਗਿਣਤੀ ਦੇ ਨੇ। ਸਾਹ ਤੁਸੀਂ ਆਰਾਮ ਨਾਲ ਵੀ ਲੈ ਸਕਦੇ ਹੋ ਤੇ ਹਸਪਤਾਲ ਚ ਪੈ ਕੇ ਡਾਈਪਰ ਵੀ ਬਣ ਸਕਦੇ ਹੋ। ਜਦੋਂ ਨਰਸ ਤੁਹਾਡਾ ਬਲੱਡ ਦੀ ਟੈਸਟ ਕਰੀ ਜਾਊਗੀ ਹਰ ਟਾਈਮ, ਡਾਈਪਰ ਤੁਹਾਡੇ ਲੱਗੇ ਹੋਣਗੇ, ਟੱਟੀ ਪਿਸ਼ਾਬ ਤੁਸੀਂ ਕਰ ਨਹੀਂ ਸਕਦੇ, ਉਹ ਸਾਹ ਤਾਂ ਉਦੋਂ ਵੀ ਆਉਂਦੇ ਨੇ। ਉਹ ਸਾਹਾਂ ਦਾ ਫਾਇਦਾ ਕਿ ਆਰਾਮ ਨਾਲ ਰੱਬ ਦਾ ਨਾਂ ਜਪਦੇ ਹੋਏ ਬੱਚਿਆਂ ਚ ਰਹਿੰਦੇ ਹੋ, ਹੱਸਦੇ ਖੇਡਦੇ ਸਾਹ ਛੱਡੋ, ਉਹ ਫਾਇਦਾ। ਇਹੀ ਕਹਿੰਦੇ ਨੇ ਹੱਕ ਹਲਾਲ ਦੀ ਕਮਾਈ। ਪ੍ਰੋਫੈਸਰ ਅਸੀਂ ਪ੍ਰੋਫੈਸਰ ਹੀ ਕੀਤੀ ਹੈ, ਜੇ ਅਸੀਂ ਕਾਲਜ ਦੇ ਵਿੱਚ ਜਾ ਕੇ ਪੜ੍ਹਾਈਏ ਹੀ ਨਾ, ਕਹੀਏ ਟਿਊਸ਼ਨਾਂ ਆ ਜਾਣ, ਟਿਊਸ਼ਨਾਂ ਲੈ ਕੇ ਕਮਾਈਏ ਜਾਂ ਨਕਲ ਮਰਵਾ ਕੇ ਬੋਤਲ ਸ਼ਰਾਬ ਦੀ ਫੜ ਲਈਏ, ਕਿਤੇ ਸਿਫਾਰਸ਼ ਪਾ ਲਈਏ, ਪੈਸੇ ਲੈ ਲਈਏ, ਉਹੀ ਤਾਂ ਫਿੱਟ ਲਾਉਣ, ਤਾਂ ਉਹੀ ਕਮਾਈ ਦਾ ਕੀ ਫਾਇਦਾ? ਇਹੋ ਜਿਹੇ ਲੋਕ ਜਿਨ੍ਹਾਂ ਨੇ ਵੀ ਕਮਾਈ ਕੀਤੀ ਆ, ਤੁਸੀਂ ਮੈਨੂੰ ਕੋਈ ਦੱਸ ਦਿਓ ਵੀ ਕਿਤੇ ਹੋਈ ਆ? ਬੱਚੇ ਵੱਡੇ ਖਰਾਬ ਨਿਕਲੇ ਹੁੰਦੇ ਨੇ, ਤੁਸੀਂ ਕਮਾਈ ਜਾਂਦੇ ਹੋ, ਜਦੋਂ ਬੁੱਢੇ ਹੋ ਜਾਂਦੇ, ਬੱਚੇ ਸੰਭਾਲ ਲੈਂਦੇ, ਫਿਰ ਤੁਸੀਂ ਕਹਿੰਦੇ ਬੱਚਿਆਂ ਲਈ ਕੀਤੇ, ਬੱਚਿਆਂ ਲਈ ਸਵਾਹ ਕੀਤਾ ਤੁਸੀਂ, ਆਪਣੇ ਲਈ ਹੇਰਾ ਫੇਰੀਆਂ ਕੀਤੀਆਂ, ਆਪਣੇ ਸਿਰ ਤੇ ਭਾਰ ਚੱਕਿਆ। ਮੈਂ ਇਹ ਗੱਲ ਕਹਿਣਾ ਵੀ ਭਾਰ ਉਨਾ ਕੁ ਚੱਕੋ ਜਿਹੜਾ ਤੁਸੀਂ ਬਰਦਾਸ਼ਤ ਕਰ ਸਕੋ। ਦੇਖੋ ਆਪਾਂ ਕਿਸੇ ਦਾ ਗਵਾਂਢੀ ਦਾ ਕਿਤੇ ਬਾਗ ਚ ਜਾ ਕੇ ਫੁੱਲ ਤੋੜ ਲਈਏ ਜਾਂ ਖਰਬੂਜਾ 2 ਪੈਸੇ ਦਾ ਤੋੜ ਲਈਏ, ਜੇ ਬੰਦਾ ਮਾਲਕ ਆ ਗਿਆ ਤਾਂ ਉਹਨੇ ਸਾਨੂੰ 2 ਝਿੜਕਾਂ ਦੇ ਦੇਣੀ ਹੈ, ਥੋੜੀਆਂ ਗਾਲਾਂ ਕੱਢ ਲੈਣੀਆਂ, ਪਰ ਸਾਨੂੰ ਪੁਲਿਸ ਦੇ ਹਵਾਲੇ ਨਹੀਂ ਕਰਦਾ। ਜੇ ਅਸੀਂ ਕਿਸੇ ਦਾ ਬੰਦਾ ਹੀ ਮਾਰ ਦਈਏ ਤੇ ਫਿਰ ਅਸੀਂ ਮਾਫੀਆਂ ਜਿੰਨੀਆਂ ਮਰਜ਼ੀ ਮੰਗੀਏ, ਫਿਰ ਤਾਂ ਸਾਨੂੰ ਉਹਨੇ ਜੇਲ੍ਹ ਚ ਭੇਜਣਾ ਹੀ ਭੇਜਣਾ। ਸੋ ਕਹਿਣ ਦਾ ਮੇਰਾ, ਜੇ ਸਾਡੇ ਸਰੀਰ ਚ ਮੇਰਾ ਕੁੜਤਾ ਤੇ ਕੋਟ ਪਾਇਆ ਹੋਇਆ, ਮੈਂ ਆਰਾਮ ਨਾਲ ਤੁਰਿਆ ਜਾਂਦਾ, ਜਿਹਦੇ ਵਿੱਚ 40 ਕਿਲੋ ਦਾ ਦੋਨਾਂ ਪਾਸੇ ਜੇਲ੍ਹ ਚ ਭਾਰ ਪਾ ਦਈਏ, ਮੈਂ ਤੁਰ ਲੂੰਗਾ। ਸੋ ਭਾਰ ਉਨਾ ਕੁ ਚੱਕੋ, ਹੇਰਾ ਫੇਰੀਆਂ ਉਨੀਆਂ ਕਰੋ ਜਿੰਨੀਆਂ ਬਰਦਾਸ਼ਤ ਕਰੋਗੇ। ਅੱਜ ਨੀਰਜ ਮੋਦੀ ਜਿਹੜੇ ਹੀਰੇ ਜਵਾਹਰਾਤਾਂ ਦੇ, ਅਮੈਰੀਕਾ ਚ ਵੀ, ਕੈਨੇਡਾ ਚ ਵੀ, ਉਹ ਬਾਲੀਵੁੱਡ ਦੀਆਂ ਹਸਤੀਆਂ ਵੀ ਉਦਘਾਟਨ ਕਰੀਆਂ ਸੀ, ਵੇਚੀ ਜਾਂਦਾ ਸੀ ਪੱਥਰ, ਲੋਕਾਂ ਨੂੰ ਕਹੀ ਜਾਂਦਾ ਹੀਰੇ, ਅੱਜ ਇੰਗਲੈਂਡ ਚ ਭੁੰਜੇ ਪਿਆ। ਉਹ ਦੂਜਾ ਉਹ ਮਾਲਵੀਆ ਸੀ, ਕਿੱਥੇ ਗਿਆ? ਹਾਂਜੀ, ਉਹ ਸਾਡਾ ਜਿਹੜਾ ਬਿਹਾਰ ਦਾ, ਇੰਡੀਆ ਦਾ ਵੀ ਸੀ, ਲਾਲੂ ਪ੍ਰਸ਼ਾਦ, ਵੈਸੇ ਉਹ ਲਾ ਕੀਤੀ ਵੀ ਹੈ, ਲੱਗਦਾ ਲੱਲੂ ਜਿਹਾ ਹੀ ਆ, ਉਹ ਹੈ ਲਾ ਗ੍ਰੈਜੂਏਟ, ਰੇਲਵੇ ਮਿਨਿਸਟਰ ਰਿਹਾ, ਬਿਹਾਰ ਦਾ ਚੀਫ ਮਿਨਿਸਟਰ ਰਿਹਾ, ਪਰ ਹੈ ਮੂਰਖ, ਪਸ਼ੂਆਂ ਦਾ ਚਾਰਾ ਹੀ ਖਾ ਗਿਆ, ਜੇਲ੍ਹ ਚ ਰਿਹਾ ਨਾ ਬੰਦ, ਆਇਆ ਚਾਹੇ ਬਾਹਰ ਹੀ ਹੈ, ਅੱਖ ਤਾਂ ਨਹੀਂ ਲੋਕਾਂ ਨੂੰ ਮਿਲਾ ਸਕਦਾ, ਹਰੇਕ ਕਹਿੰਦਾ ਪਸ਼ੂਆਂ ਦਾ ਚਾਰਾ ਖਾ ਗਿਆ। ਉਹ ਹਰਿਆਣੇ ਦਾ ਚਟਾਲਾ ਸੀਗਾ, ਟੀਚਰਾਂ ਨੂੰ ਰੱਖਣ ਲਈ ਪੈਸੇ ਖਾਂਦਾ ਰਿਹਾ, ਜੇਲ੍ਹ ਚ ਗਿਆ, ਉੱਪਰ ਚੀਫ ਮਿਨਿਸਟਰ ਹੈ, ਆ ਤਾਂ ਪੈਰੋਲ ਤੇ ਜਾਂਦੇ ਨੇ, ਪਰ ਬਸ਼ਰਮੀ ਬੜੇ ਨੇ, ਲੋਕ ਕਹਿੰਦੇ ਨੇ ਉਹ ਖਾ ਗਏ ਇੰਨੇ ਪੈਸੇ, ਜੇਲ੍ਹ ਚ ਤੁਰਿਆ ਫਿਰਦਾ। ਆ ਬਾਪੂ ਆਸਾਰਾਮ ਕਿੰਨਾ ਡਾਂਸ ਕਰਦਾ ਸੀ, ਮੈਂ ਤਾਂ ਲੱਡੂ ਖਾਊਂਗਾ, ਜੇਲ੍ਹ ਚ ਪਿਆ ਕਿ ਨਹੀਂ ਬੰਦ, ਹੁਣ 7 ਕੁ ਦਿਨਾਂ ਦੀ ਪੈਰੋਲ ਤੇ ਆਇਆ ਵਾ, ਨੀਵੀਂ ਚ ਭਾਈ ਸੰਗਤ ਮੂਰਖ ਲੋਕ ਨੇ, ਉਹਦੀ ਦਰਸ਼ਨ ਕਰਦੇ ਨੇ, ਕਹਿੰਦੇ ਲੋਕਾਂ ਨੂੰ ਜੀ ਦਰਸ਼ਨ ਕਰਨੇ ਨੇ। ਉਹ ਇੱਕ ਸਾਡਾ ਰਾਮ ਰਹੀਮ ਹੈ, ਉਹ ਕਾਲਜ ਸਕੂਲ ਹੀ ਖੋਲਦੇ ਦੇ ਵਿੱਚ ਬਣਿਆ ਫਿਰਦਾ ਸੀ, ਐਕਟਰ ਮੂਵੀਆਂ ਹੀ ਬਣਾਉਣ ਲੱਗ ਗਿਆ, ਉੱਪਰੋਂ ਰੱਬ ਬਣਿਆ ਫਿਰਦਾ, ਮੈਂ ਰੱਬ ਹਾਂ ਜੀ। ਉਹ ਸਕੂਲ ਚ ਕਾਲਜ ਖਾ ਕੇ ਕੁੜੀਆਂ ਨੂੰ, ਵਿਚਾਰੀਆਂ ਨੂੰ ਅੰਦਰ ਦੀ ਅੰਦਰ ਬੁਲਾ ਕੇ ਕਿੰਨੇ ਬਲਾਤਕਾਰ ਕੀਤੇ। ਇਹੋ ਜਿਹੇ ਸੰਤਾਂ ਦਾ ਵੀ ਕੀ ਫਾਇਦਾ? ਸੰਤਾਂ ਨੂੰ ਪੁੱਛੋ ਤੁਹਾਡੀ ਇਨਕਮ ਕੀ ਹੈ, ਤੁਹਾਡੇ ਲੱਲੂ ਜੇ, ਪੁੱਠੇ ਸਿੱਧੇ, ਮੋਟੇ ਸਿੱਧੇ ਜੇ, ਜਿਹੜੇ ਨਿਆਣੇ ਨੇ, ਇਹ ਵੱਡੀਆਂ ਵੱਡੀਆਂ ਕੋਠੀਆਂ ਚ ਰਹਿੰਦੇ, ਬਾਹਰਲੇ ਕੰਟਰੀਆਂ ਨੇ ਵਧੀਆ ਜਹਾਜ਼ ਰੱਖੇ ਨੇ, ਇਹਨਾਂ ਦੀ ਇਨਕਮ ਤਾਂ ਦੱਸੋ ਕੀ ਹੈ, ਨਾਲੇ ਤੁਸੀਂ ਦੱਸੋ। ਇੱਕ ਪਾਸੇ ਸੰਤ ਦਾ ਸੂਲ ਹੈ, ਘਾਲ ਖਾਏ ਕੁਛ ਹੱਥੋਂ ਦੇ, ਤੇ ਦੂਜੇ ਪਾਸੇ ਤੁਹਾਡੇ ਕੱਖ ਨਹੀਂ ਤੁਸੀਂ ਕਰਦੇ। ਯੂ ਸਕਰੈਚ ਮਾਈ ਬੈਕ, ਆਈ ਸਕਰੈਚ ਯੂਅਰ ਬੈਕ, ਇਹ ਫਾਰਮੂਲਾ। ਪੋਲੀਟੀਕਲ ਬੰਦੇ ਆ ਉਹਨਾਂ ਨੂੰ ਵੋਟਾਂ ਦੀ ਲੋੜ ਹੁੰਦੀ ਹੈ, ਉਹ ਤੁਹਾਡੇ ਗੋਡੇ ਹੱਥ ਲਾ ਆਉਂਦੇ ਨੇ ਤੇ ਤੁਹਾਡੇ ਤੁਸੀਂ ਭਗਤ ਬਣਾਏ ਹੁੰਦੇ ਨੇ ਉਹਨਾਂ ਨੂੰ ਕਹਿੰਦੇ ਇਹਨੂੰ ਵੋਟ ਪਾ ਦਿਓ, ਤੇ ਉਹ ਪੋਲੀਟੀਕਲ ਬੰਦੇ ਤੁਹਾਡੀ ਪਿੱਠ ਤੇ ਖਾਜ ਕਰੀ ਜਾਂਦੇ ਤੇ ਤੁਸੀਂ ਉਹਨਾਂ ਦੀ ਕਰੀ ਜਾਂਦੇ ਹੋ ਵੀ ਤੁਸੀਂ ਮੈਨੂੰ ਰੋਕੀਓ ਨਾ, ਮੈਂ ਜਿਵੇਂ ਮਰਜ਼ੀ ਹੇਰਾ ਫੇਰੀ ਦੇ ਚੜਾਵੇ ਦੇ ਪੈਸੇ ਕਰੀ ਜਾਂ, ਲੱਖਾਂ ਕਰੋੜਾਂ ਦਾ ਹਿਸਾਬ ਕਿਤਾਬ ਕੋਈ ਨਹੀਂ ਹੈ, ਆਪਣੀ ਔਲਾਦ ਨੂੰ ਵੱਡੇ ਵੱਡੇ ਪਾਏ ਨੇ, ਉਪਰੋਂ ਕਦੇ ਕੋਵਿਡ ਦੇ ਟਾਈਮ ਤੇ ਲੰਗਰ ਲਗਾ ਦੇ, ਲੰਗਰ ਤੁਹਾਡੇ ਬਾਪੂ ਜੀ ਦੇ ਨੇ, ਸੰਗਤ ਦੇ ਪੈਸਿਆਂ ਦੇ ਆਪਣੀ ਟੌਹਰ ਬਣਾਈਆਂ ਨੇ ਮੁਫ਼ਤ ਚ, ਜਿਹੜੇ ਜਿਹੜੇ ਸੁਸਾਇਟੀ ਦੇ ਵਿੱਚ ਬਦਮਾਸ਼ ਹੁੰਦੇ ਨੇ ਉਹਨਾਂ ਨਾਲ ਤੁਹਾਡੀਆਂ ਯਾਰੀਆਂ ਹੁੰਦੀਆਂ ਨੇ ਵੀ ਕਦੇ ਉਹ ਨਾ ਮੇਰੇ ਖਿਲਾਫ ਹੋ ਜਾਣ, ਸੋ ਇਸ ਤਰ੍ਹਾਂ ਦਾ ਇਹ ਹੱਕ ਲਾਲ ਦੀ ਕਮਾਈ ਦਾ ਕੋਈ ਫਾਇਦਾ ਨਹੀਂ। ਅਸਲ ਚ ਸਾਨੂੰ ਸਮਝਣ ਦੀ ਲੋੜ ਹੈ ਆਪਣੀ ਜ਼ਿੰਦਗੀ, ਜ਼ਿੰਦਗੀ ਦੀ ਹਵਾ ਨਿਕਲ ਜਾਣੀ ਹੈ, ਜ਼ਿੰਦਗੀ ਬਹੁਤ ਖੂਬਸੂਰਤ ਹੈ, ਬਸ ਇਸੇ ਸਮਝਣੇ ਕੀ ਜ਼ਰੂਰਤ ਹੈ, ਜੋ ਨਾ ਸਮਝਾ ਵੋ ਸ਼ੈਤਾਨ ਕਾ ਰੂਪ ਔਰ ਜੋ ਸਮਝ ਗਿਆ ਵੋ ਭਗਵਾਨ ਕੀ ਮੂਰਤ ਹੈ। ਜਿਹਨੇ ਸਮਝ ਲਿਆ ਵੀ ਮੈਂ ਮਰਨਾ ਹੀ ਹੈ, ਮੈਂ ਹੱਕ ਲਾਲ ਦੀ ਕਮਾਈ ਕਰਾਂ, ਉਹਦੇ ਲਈ ਕਦੇ ਵੀ ਚੀਜ਼ ਦੀ ਥੋੜ ਨਹੀਂ ਆਉਂਦੀ, ਬਹੁਤੀ ਜੁੜੇ ਨਾ ਗਰਜ ਥੋੜੇ ਨਾ ਤੇ ਭੁੱਖਾ ਮੁੜੇ ਨਾ, ਆਹ ਪ੍ਰਿੰਸੀਪਲ ਹੋਣਾ ਚਾਹੀਦਾ, ਕਿਉਂਕਿ ਇੰਨੇ ਨਾ ਤੁਸੀਂ ਪੈਸੇ ਇਕੱਠੇ ਕਰੀ ਜਾਓ ਕਰੀ ਜਾਓ ਕਰੀ ਜਾਓ ਕਰੀ ਜਾਓ, ਉਹ ਕਿ ਇੰਨੇ ਨੂੰ ਫੂਕ ਨਿਕਲ ਜੇ, ਬਹੁਤੀ ਜੁੜੇ ਨਾ ਗਰਜ ਥੋੜੇ ਨਾ, ਇੰਨੀ ਕੁ ਜੋੜੋ ਜਿਹਦੇ ਨਾਲ ਤੁਹਾਡੀਆਂ ਜ਼ਰੂਰਤਾਂ ਨੇ ਉਹ ਪੂਰੀਆਂ ਹੋ ਜਾਣ, ਤੇ ਭੁੱਖਾ ਮੁੜੇ ਨਾ ਤੇ ਇੰਨੇ ਪੈਸੇ ਐਕਸਟਰਾ ਰੱਖ ਲਓ ਵੀ ਜੇ ਕੋਈ ਕਿਸੇ ਦੀ ਹੈਲਪ ਕਰਨੀ ਪਵੇ ਹੈਲਪ ਵੀ ਕਰਦੀ ਹੈ। ਇਸੇ ਕਰਕੇ ਕਿਹਾ ਗਿਆ ਨਾ ਕਿ ਪਾਣੀ ਬਾੜੋ ਨੌ ਮੇ ਘਰ ਮੇ ਬਾੜੋ ਦਾਮ, ਦੋਹੋਂ ਹੱਥ ਉਲੀਚੀਏ ਇਹੋ ਸਿਆਣੋ ਕਾਮ। ਕਬੀਰ ਸਾਹਿਬ ਨੇ ਕਿਹਾ ਸੀ ਕਿ ਜੇ ਕਿਸ਼ਤੀ ਦੇ ਵਿੱਚ ਪਾਣੀ ਆ ਜੇ ਨਾ ਪਤਾ ਡੁੱਬਾਂਗੇ ਹੁਣ, ਇਸੇ ਤਰ੍ਹਾਂ ਜੇ ਘਰ ਚ ਪੈਸਾ ਆਈ ਜਾਵੇ ਆਈ ਜਾਵੇ ਆਈ ਜਾਵੇ, ਉਹ ਚ ਘਰ ਵਾਲੀ ਦਾ ਵੀ ਕਸੂਰ ਆ, ਮਾਇਨ ਨਾ ਕਰੀਓ। ਜੇ ਘਰ ਵਾਲੀ ਨੂੰ ਆਦਮੀ ਆ ਘਰੇ ਆ ਕੇ ਸ਼ਾਮ ਨੂੰ ਥਾਣੇਦਾਰ ਲੱਗਿਆ, ਕੋਈ ਡੀਸੀ ਲੱਗਿਆ, ਕੋਈ ਤਹਿਸੀਲਦਾਰ ਲੱਗਿਆ, ਕੋਈ ਪਟਵਾਰੀ ਲੱਗਿਆ, ਕੋਈ ਕਨਗੋ ਲੱਗਿਆ, ਕੋਈ ਇੰਜੀਨੀਅਰ ਲੱਗਿਆ, ਕੋਈ SDO ਲੱਗਿਆ, ਕੋਈ ਮਿਨਿਸਟਰ ਲੱਗਿਆ, ਕੋਈ MLA ਲੱਗਿਆ, ਲਿਆ ਕੇ ਗੁੱਥੀਆਂ ਜਨਾਨੀ ਨੂੰ ਫੜਾਉਂਦਾ 100-100 ਦੇ ਨੋਟਾਂ ਦੀਆਂ, 500-500 ਨੋਟਾਂ ਦੀਆਂ, ਤੇ ਜਨਾਨੀ ਪੁੱਛੇ ਪਤੀ ਦੇਵ ਇਹ ਪੈਸੇ ਕਿੱਥੋਂ ਆਏ, ਤੁਹਾਡੀ ਤਾਂ ਇਤਨੀ ਇਨਕਮ ਨਹੀਂ, ਆਪਾਂ ਇਹੋ ਜਿਹੇ ਪੈਸੇ ਕੀ ਕਰਨੇ, ਬੰਦੇ ਦਾ ਪੁੱਤ ਬਣਜੂ ਅੱਗੇ ਤੋਂ ਨਹੀਂ ਲਿਆਉਂਦਾ। ਪਰ ਜਦੋਂ ਫੜੀ ਜਾਂਦੇ ਹਾਂ ਵੀ ਚੱਲ ਆਪਾਂ ਚੂੜੀਆਂ ਬਣਾ ਲਈਏ, ਆਪਾਂ ਰਾਣੀ ਹਾਰ ਬਣਾ ਲਈਏ, ਆਪਾਂ ਸੋਨਾ ਖਰੀਦੀਏ, ਬਿਸਕੁਟ ਖਰੀਦੀਏ, ਉਹ ਬਿਸਕੁਟ ਚੱਬਣੇ ਆ ਤੁਸੀਂ, ਕਿੰਨੇ ਕੁ ਬਿਸਕੁਟ ਨੇ, ਇੱਥੇ ਹੀ ਛੱਡ ਜਾਓਗੇ ਬਿਸਕੁਟ। ਸੋ ਇਸ ਕਰਕੇ ਕਿਹਾ ਨਾ ਪਾਣੀ ਬਾੜੇ ਨਾਉ ਮੇ ਘਰ ਮੇ ਬਾੜੋ ਦਾਮ, ਦੋਹੋਂ ਹੱਥ ਉਲੀਚੀਏ ਇਹੋ ਸਿਆਣੋ ਕਾਮ। ਸਿਆਣਾ ਕੰਮ ਇਹੀ ਹੈ ਜੇ ਪੈਸੇ ਆਈ ਜਾਣ ਉਹਨੂੰ ਦਫ਼ਾ ਕਰੋ, ਪੈਸੇ ਨਾ ਲਿਆਓ, ਉਹਦਾ ਚੰਗੇ ਪਾਸੇ ਲਾ ਦਿਓ। ਪਰ ਇਹਦਾ ਮਤਲਬ ਇਹ ਵੀ ਨਹੀਂ ਵੀ ਪਹਿਲਾਂ ਲੱਖਾਂ ਕਰੋੜਾਂ ਦੀ ਹੇਰਾਫੇਰੀ ਕਰ ਲਓ, ਫਿਰ ਮੰਦਰ ਗੁਰਦੁਆਰੇ ਗਿਰਜੇ ਚ ਜਾ ਕੇ ਆਪਣੇ ਪੱਖਾ ਲਵਾ ਦਿਓ, ਕੋਈ ਇੱਟ ਲਵਾ ਦਿਓ, ਕੋਈ ਲੰਗਰ ਛਕ ਬਣਾ ਦਿਓ। ਅਹਿਰਨ ਕੀ ਚੋਰੀ ਕਰੇ ਸੂਈ ਕਾ ਦੇ ਦਾਨ, ਉੱਤੇ ਚੜ ਕੇ ਦੇਖਦੇ ਕਾਹਵਾ ਆਵੇ ਭਗਵਾਨ। ਪਹਿਲਾਂ ਲੱਖਾਂ ਕਰੋੜਾਂ ਦੀ ਹੇਰਾਫੇਰੀ ਕਰ ਲਓ, ਮੁੜ ਕੇ ਲੰਗਰ ਲਗਾ ਦਿਓ, ਕਦੇ ਮੰਦਰ ਜਾ ਕੇ ਦਾਨ ਕਰ ਦਿਓ, ਕਦੇ ਸਕੂਲ ਚ ਜਾ ਕੇ ਯੂਨੀਫਾਰਮ ਪਵਾ ਦਿਓ, ਉਹੋ ਜਿਹਾ ਕੋਈ ਫਾਇਦਾ ਨਹੀਂ। ਆਪਣੀ ਜਿਹੜੀ ਕਿਸਮਤ ਹੈ ਨਾ, ਆਪਣਾ ਜਿਹੜੀ ਕਰਨੀ ਹੈ ਉਹ ਸ਼ੁੱਧ ਰੱਖੋ। ਰਵਿਦਾਸ ਨੇ ਕਿਹਾ ਸੀ, ਰਵਿਦਾਸ ਭਗਤ ਜੀ ਨੇ, ਏਕ ਭਰੋਸਾ ਰਾਮ ਕਾ ਔਰ ਭਰੋਸਾ ਸਤਕਾਰ, ਸਤਕਾਰ ਸੱਚੀ ਕਾਰ ਸੱਚੇ ਕੰਮ, ਏਕ ਭਰੋਸਾ ਰਾਮ ਕਾ, ਇੱਕ ਤਾਂ ਰੱਬ ਦੇ ਵਿੱਚ ਭਰੋਸਾ ਰੱਖੋ, ਏਕ ਭਰੋਸਾ ਰਾਮ ਕਾ ਏਕ ਭਰੋਸਾ ਸਤਕਾਰ, ਸਫਲ ਹੋਗਾ ਜੀਵਨਾ ਕਹਿ ਰਵਿਦਾਸ ਚੁਮਾਰ। ਰਵਿਦਾਸ ਜੀ ਨੇ ਕਿਹਾ ਵੀ ਜੇ ਜ਼ਿੰਦਗੀ ਸਫਲ ਕਰਨੀ ਹੈ ਨਾ, ਇੱਕ ਰੱਬ ਚ ਭਰੋਸਾ ਰੱਖੋ, ਇੱਕ ਹੱਕ ਹਲਾਲ ਦੀ ਕਮਾਈ ਤੇ ਜ਼ੋਰ ਦਿਓ। ਕਿਉਂਕਿ ਕਦੇ ਤੁਸੀਂ ਆਪਣੇ ਘਰ ਚ ਦੇਖੋ, ਮੈਂ ਜਿਮ ਚ ਜਾਂਦਾ, ਉੱਥੇ ਜਿਹੜਾ ਸੋਨਾ ਹੁੰਦਾ ਡਰਾਈ ਸੋਨਾ, ਕਿੰਨਾ ਟੈਂਪਰੇਚਰ ਹੁੰਦਾ, ਮੁੜਕਾ ਆ ਜਾਂਦਾ ਉੱਥੇ। ਮੈਂ ਕਈ ਵਾਰ ਦੇਖਦਾ ਉੱਥੇ ਬਰੀਕ ਬਰੀਕ ਕੀੜੀਆਂ ਵੀ ਤੁਰੀਆਂ ਫਰਸ਼ ਤੇ ਫਿਰਦੀਆਂ, ਉਹ ਤਾਂ ਮਰਦੀਆਂ ਨੀ, ਉੱਥੇ ਉਹ ਵੀ ਜੂੰਦੀਆਂ ਨੇ। ਉਹਨਾਂ ਨੂੰ ਫੂਡ ਕਿੱਥੋਂ ਆਈ ਜਾਂਦਾ, ਵਿੱਚੋਂ ਮਿਲੀ ਜਾਂਦਾ ਉਹਨਾਂ ਨੂੰ ਕਿਸੇ ਨਾ ਕਿਸੇ ਪਾਸੇ। ਕੋਈ ਪੱਥਰ ਚੱਕ ਕੇ ਦੇਖ ਲਓ, ਉਹਦੇ ਥੱਲੇ ਕੀੜੇ ਮਕੌੜੇ ਹੁੰਦੇ ਨੇ, ਅਸੀਂ ਕਿਤੇ ਉਹਦੇ ਘਰੇ ਬਿਸਕੁਟ ਛੱਡਣ ਜਾਂਦੇ ਹਾਂ ਉਹਦੇ ਥੱਲੇ ਪੱਥਰ ਥੱਲੇ, ਕੋਈ ਕਣਕ ਦੇ ਦਾਣੇ ਪਾਉਣਗੇ, ਕੋਈ ਬਾਜਰਾ ਪਾਉਣਗੇ। ਜੇ ਪਰਮਾਤਮਾ ਪੱਥਰ ਦੇ ਅੰਦਰ ਛੋਟੇ ਛੋਟੇ ਜਾਨਵਰਾਂ ਨੂੰ ਫੂਡ ਦੇ ਸਕਦਾ ਹੈ ਤੇ ਸਾਨੂੰ ਨਹੀਂ ਦੇਊਗਾ? ਜੇ ਅਸੀਂ ਸਵੇਰੇ ਉੱਠ ਕੇ ਮਜ਼ਦੂਰੀ ਕਰਦੇ ਹਾਂ, ਕੈਨੇਡਾ ਚ 22 ਵੀਕਲੀ ਮਿਲਦੀ ਹੈ ਜਾਂ ਮੰਥਲੀ ਤਨਖਾਹ ਮਿਲਦੀ ਹੈ, ਇੰਡੀਆ ਚ ਵੀ ਮੰਥਲੀ ਮਿਲਦੀ ਹੈ, ਅਸੀਂ ਸੇਠ ਦਾ ਸ਼ਾਹੂਕਾਰ ਦਾ ਗੌਰਮੈਂਟ ਦਾ ਕੰਮ ਕਰਦੇ ਹਾਂ, ਕਿਉਂ ਕਰਦੇ ਹਾਂ? ਕਿਉਂਕਿ ਸਾਨੂੰ ਯਕੀਨ ਹੁੰਦਾ ਕਿ ਮਹੀਨੇ ਤੋਂ ਬਾਅਦ ਜਾਂ 15ਵੇਂ ਦਿਨ ਸਾਨੂੰ ਚੈੱਕ ਮਿਲੂਗਾ। ਜੇ ਸਾਨੂੰ ਆਪਣੇ ਮਾਲਕ ਤੇ ਯਕੀਨ ਹੈ, ਇੰਪਲਾਇਰ ਤੇ ਯਕੀਨ ਹੈ ਵੀ ਉਹ ਸਾਨੂੰ ਚੈੱਕ ਦੇਊਗਾ ਜੇ ਅਸੀਂ ਮਿਹਨਤ ਕੀਤੀ ਹੈ, ਰੱਬ ਤੇ ਕਿਉਂ ਨਹੀਂ ਯਕੀਨ ਕਰਦੇ ਵੀ ਉਹਦੇ ਲਈ ਕੰਮ ਕਰੀਏ, ਉਹਦਾ ਪਾਠ ਕਰੀਏ, ਉਹਦਾ ਮੈਡੀਟੇਸ਼ਨ ਕਰੀਏ, ਵੀ ਉਹ ਸਾਡੀ ਰੋਜ਼ੀ ਰੋਟੀ ਦਾ ਖਿਆਲ ਕਰੂਗਾ? ਪਰ ਅਸੀਂ ਬੜੇ ਡਰਾਮੇਬਾਜ਼ ਹਾਂ। ਮੈਂ ਲੁਧਿਆਣੇ ਜਾ ਕੇ ਦੇਖਿਆ ਬੜੇ ਵਾਰੀ, ਦਿੱਲੀ ਵੀ ਗਿਆ, ਕਿਸੇ ਬਜਾਜੀ ਦੀ ਦੁਕਾਨ ਤੇ ਚਲੇ ਜਾਓ ਨਾ ਜਿੱਥੇ ਕੱਪੜਾ ਵੇਚਦੇ ਨੇ, ਉਹਦੀ ਸੇਠ ਜੀ ਬੈਠੇ ਹੁੰਦੇ ਨੇ, ਸਰਦਾਰ ਜੀ ਬੈਠੇ ਹੁੰਦੇ ਨੇ, ਉਹਦੇ ਫੋਟੋ ਪਿੱਛੇ ਲੱਗੀ ਹੁੰਦੀ ਆ ਬਾਬੇ ਨਾਨਕ ਦੀ, ਕਬੀਰ ਸਾਹਿਬ ਦੀ, ਰਾਧਾ ਸਵਾਮੀਆਂ ਦੀ, ਨਿਰੰਕਾਰੀਆਂ ਦੀ। ਕਿਉਂ? ਅਲਾ ਕਹਿੰਦਾ ਫਸੂਗਾ ਜਾਲ ਚ। ਅਲਾ ਕਹਿੰਦਾ ਜੇ ਕੋਈ ਰਾਧਾ ਸਵਾਮੀ ਗਿਆ, ਅਲਾ ਕਹਿੰਦਾ ਰਾਧਾ ਸਾਡਾ ਹੀ ਬੰਦਾ, ਜੇ ਕੋਈ ਨਿਰੰਕਾਰੀ ਗਿਆ ਉਹ ਕਹਿੰਦਾ ਸਾਡਾ ਹੀ ਬੰਦਾ, ਜੇ ਕੋਈ ਬਾਪੂ ਆਸਾਰਾਮ ਦਾ ਗਿਆ ਸਾਡਾ ਹੀ ਬੰਦਾ, ਦੱਬ ਕੇ ਲੁੱਟਦੇ ਨੇ। ਨਾਲੇ ਉਹ ਕਹਿੰਦੇ ਸਾਰਿਆਂ ਨੂੰ ਬਣਾ ਕੇ ਰੱਖੋ, ਆਪਾਂ ਇੱਕ ਨਾਲ ਕਿਉਂ ਨਹੀਂ, ਜਿਹੜਾ ਆਪਣੇ ਪਿਓ ਦਾ ਨਹੀਂ ਬਣਦਾ ਉਹ ਚਾਚੇ ਦਾ ਕਿਵੇਂ ਬਣ ਜਾਊਗਾ ਜੀ? ਨਾਲੇ ਜਾਇਦਾਦ ਚੋਂ ਹਿੱਸਾ ਪਿਓ ਦਾ ਮਿਲਣਾ, ਚਾਚੇ ਤਾਏ ਦਾ ਨਹੀਂ, ਇੱਜ਼ਤ ਚਾਚੇ ਤਾਇਆਂ ਦੀ ਜ਼ਰੂਰ ਕਰੋ। ਸੋ ਇਸ ਕਰਕੇ ਇੱਕ ਭਰੋਸਾ ਰਾਮ ਕਾ, ਇੱਕ ਰੱਬ ਚ ਭਰੋਸਾ ਰੱਖੋ। ਉਹਦੇ ਵਿੱਚ ਪਰਪਜ ਨਾ ਰੱਖੋ ਵੀ ਸਾਰੀਆਂ ਫੋਟੋਆਂ ਲਾਉਣੀਆਂ ਨੇ। ਆਪਾਂ ਹਲਵਾਈ ਦੀ ਦੁਕਾਨ ਤੇ ਬਰੈਂਪਟਨ ਚ ਚਲੇ ਜਾਂਦੇ ਹਾਂ, ਉੱਥੇ ਵੱਡੀਆਂ ਮਹਾਰਾਜ ਦੀ ਫੋਟੋ ਟੰਗੀ ਵੀ ਆ, ਸਮੋਸੇ ਬਾਸੇ ਵੇਚੀ ਜਾਂਦੇ ਆ, ਨਾਲੇ ਉਹਨੂੰ ਬਦਨਾਮ ਕਰਦੇ, ਨਾਲੇ ਆਪ ਤੁਸੀਂ ਕੀ ਜ਼ਿੰਦਗੀ ਚ ਤਰੱਕੀ ਕਰ ਲਓਗੇ। ਸੋ ਇਸ ਕਰਕੇ ਸਾਨੂੰ ਬੰਦੇ ਦੇ ਪੁੱਤ ਬਣਨ ਦੀ ਲੋੜ ਹੈ। ਏਕ ਭਰੋਸਾ ਰਾਮ ਕਾ, ਏਕ ਭਰੋਸਾ ਸਤਿਕਾਰ, ਸਫਲ ਹੋਗਾ ਜੀਵਨਾ ਕਹਿ ਰਵਿਦਾਸ ਚਮਾਰ। ਕਿਉਂ? ਕਿਉਂਕਿ ਹਮੇਸ਼ਾ ਕੇ ਲਈ ਰਹਿਣਾ ਨਹੀਂ, ਹਮੇਸ਼ਾ ਕੇ ਲਈ ਰਹਿਣਾ ਨਹੀਂ ਇਸ ਦੌਰੇ ਫਾਨੀ ਮੇ, ਕੁਛ ਅੱਛਾ ਕਾਮ ਕਰ ਲੋ ਚਾਰ ਦਿਨ ਕੀ ਜ਼ਿੰਦਗਾਨੀ ਮੇ। ਇਹ ਜਿਹੜੀਆਂ ਹੇਰਾ ਫੇਰੀਆਂ, ਝੂਠ ਫਰੇਬ ਚ ਦਾਰੂ ਦੀਆਂ ਸ਼ਾਮ ਨੂੰ ਬੋਤਲਾਂ ਪੀ ਪੀ ਕੇ ਇੱਕ ਦੂਜੇ ਦੀ ਨਿੰਦਿਆ ਚੁਗਲੀ ਕਰੀਏ ਨਾ, ਇਹ ਕੋਈ ਜ਼ਿੰਦਗੀ ਨਹੀਂ ਹੈ। ਇਕੱਲੇ ਬਹਿ ਕੇ ਆਪਣੇ ਪਿਆਰ ਦੇ ਘਰ ਦੇ ਵਿੱਚ ਜਿੱਥੇ ਹਾਸਾ ਖੇਡਾ ਹੀ ਨਹੀਂ ਹੈ, ਜਿੱਥੇ ਫੋਨ ਰੋਟੀ ਖਾਣੀ ਆ, ਲੰਗਰ ਜਦੋਂ ਸ਼ਾਮ ਨੂੰ ਸਵੇਰੇ ਇਕੱਠੇ ਹੀ ਨਹੀਂ ਬੈਠ ਸਕਦੇ, ਕੋਈ ਕਿਸੇ ਵੇਲੇ ਆਉਂਦਾ, ਕੋਈ ਕਿਸੇ ਵੇਲੇ ਆਉਂਦਾ, ਮੂੰਹ ਇੱਧਰ ਨੂੰ ਕਿਸੇ ਦਾ ਵਿੰਗਾ, ਕਿਸੇ ਦਾ ਕਿੱਧਰ ਨੂੰ ਵਿੰਗਾ, ਉਹ ਫਿਰ ਕਿਉਂ ਹੈ? ਕਿਉਂਕਿ ਪੈਸਾ ਨਜਾਇਜ਼ ਆਈ ਜਾਂਦਾ। ਜਿੱਥੇ ਬੰਦੇ ਕੋਲ ਪੈਸਾ ਹੱਕ ਹਲਾਲ ਦਾ ਹੋਊਗਾ ਨਾ, ਤੇ ਉੱਥੇ ਪਿਆਰ ਬਣਿਆ ਰਹਿੰਦਾ। ਸੋ ਇਸ ਕਰਕੇ ਕੋਸ਼ਿਸ਼ ਕਰੋ, ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੇ ਦੇਣਾ ਲਾਈਟ ਨੋਟ ਦੇ ਵਿੱਚੋਂ, ਸੱਚੀ ਹੋਰ ਹੀ ਦੇ ਦੇਣਾ। ਚਲੋ, ਇੱਕ ਵਾਰੀ ਇੱਕ ਬੰਦਾ ਦੁਕਾਨ ਦਾ ਕੰਮ ਕਰਦਾ ਸੀਗਾ, ਉਹਦੇ ਮਾਂ ਬਾਪ ਕਰਦੇ ਸੀ ਗਰੋਸਰੀ ਦਾ ਸਟੋਰ, ਜਿਹਨੂੰ ਦੁਕਾਨਦਾਰੀ ਕਹਿ ਦਿੰਦੇ ਆ। ਉਹ ਭਗਤ ਬੰਦੇ ਸੀਗੇ, ਅੱਗੇ ਦੀ ਅੱਗੇ ਜਦੋਂ ਮੁੰਡਾ ਜਾਂ ਪੋਤੇ ਨੇ ਕੰਮ ਸ਼ੁਰੂ ਕੀਤਾ, ਉਹਦੀ ਦੁਕਾਨ ਤੇ ਗਾਹਕ ਨਹੀਂ ਆਉਂਦੇ ਸੀਗੇ। ਜਿਹੜੇ ਆਲੇ ਦੁਆਲੇ ਬਾਜ਼ਾਰ ਦੇ ਵਿੱਚ ਹੋਰ ਗਰੋਸਰੀ ਦੇ ਸਟੋਰ ਸੀਗੇ, ਉਹਨਾਂ ਚ ਗਾਹਕ ਆਉਂਦੇ, ਇਹਦੀ ਦੁਕਾਨ ਤੇ ਗਾਹਕ ਹੀ ਨਾ ਆਇਆ ਕਰਨ। ਸਵੇਰੇ ਵਿਚਾਰਾ ਖੋਲਦਾ, ਸ਼ਾਮ ਨੂੰ ਮੁੜ ਜਾਣਾ, ਕਦੇ ਇੱਕ ਅੱਧਾ ਗਾਹਕ ਆਉਣਾ। ਉਦਨ ਉਹਦੇ ਬੱਚੇ ਕੁੜੀਆਂ ਜਵਾਨ ਹੋਣ ਲੱਗ ਗਿਆ, ਫਿਕਰ ਹੋਣ ਲੱਗ ਗਿਆ ਵੀ ਮੈਂ ਵਿਆਹ ਕਿਵੇਂ ਕਰੂੰਗਾ, ਗਾਹਕ ਕੋਈ ਆਉਂਦਾ ਨਹੀਂ, ਇਨਕਮ ਕੋਈ ਹੈ ਨਹੀਂ। ਫਿਰ ਉਹ ਪੰਡਤਾਂ ਕੋਲ ਗਿਆ, ਭਾਈਜੀਆਂ ਕੋਲ ਗਿਆ, ਕਿਸੇ ਨੇ ਕਿਹਾ ਹਰੀਆਂ ਮਿਰਚਾਂ ਟੰਗ ਦੇ, ਕਿਸੇ ਨੇ ਕਿਹਾ ਨਿੰਬੂ ਟੰਗ ਦੇ, ਕਿਸੇ ਨੇ ਕਿਹਾ ਮਾਂ ਪਾਣੀ ਛਿੱਟਿਆ, ਕਿਸੇ ਨੇ ਕਿਹਾ ਮੇਖਾ ਉਹਦੇ ਘਰ ਦੇ ਮੂਹਰੇ ਰੱਖ ਦੇ ਨਜ਼ਰ ਲੱਗਿਆ, ਕਿਸੇ ਨੇ ਕਿਹਾ ਪੈਸੇ ਉੱਥੇ ਰੱਖ ਦੇ, ਇਹ ਪੁੱਠੇ ਸਿੱਧੇ ਵਹਿਮਾਂ ਚ ਪਾਤਾ ਉਹਨੇ ਸਾਰੇ ਕਰਕੇ ਦੇਖ ਲਏ, ਗਾਹਕ ਨਹੀਂ ਆਇਆ, ਇਨਕਮ ਨਹੀਂ ਵਧੀ। ਫਿਰ ਉਹਨੇ ਸੋਚਿਆ ਵੀ ਇੱਥੇ ਇੱਕ ਨਾਲ ਦੇ ਪਿੰਡ ਚ ਸਾਧੂ ਰਹਿੰਦਾ, ਸੰਤ ਰਹਿੰਦਾ, ਉਹ ਬੜੀ ਮਹਿਮਾ ਉਹਦੀ ਵੀ ਬੜਾ ਪਹੁੰਚਿਆ, ਉਹਦੇ ਕੋਲ ਚੱਲੀਏ। ਉਹ ਉਹਨਾਂ ਪਹੁੰਚੇ ਹੋਏ ਸੰਤਾਂ ਕੋਲ ਚਲੇ ਗਏ, ਉਹ ਆਪਣੀ ਮੈਡੀਟੇਸ਼ਨ ਚ ਬੈਠੇ ਸੀ ਅੱਖਾਂ ਵਿੱਚ ਹੀ। ਜਾ ਕੇ ਸੇਠ ਰੋਇਆ, ਕਹਿੰਦਾ ਜੀ ਸੰਤ ਮਹਾਤਮਾ ਜੀ, ਮੈਂ ਸਾਰੇ ਵਹਿਮ ਭਰਮ ਕਰਕੇ ਦੇਖ ਲਏ, ਕੋਈ ਫਾਇਦਾ ਨਹੀਂ ਹੋਇਆ, ਮੇਰੀਆਂ ਕੁੜੀਆਂ ਜਵਾਨ ਹੋ ਰਹੀਆਂ ਨੇ, ਅੱਗੇ ਮਾਂ ਬਾਪ ਦੀ ਵਧੀਆ ਦੁਕਾਨ ਚੱਲਦੀ ਸੀ, ਹੁਣ ਮੇਰੀ ਚੱਲਦੀ ਨਹੀਂ, ਆਂਢ ਗੁਆਂਢ ਚ ਵਧੀਆ ਚੱਲਦੇ, ਮੇਰੇ ਕੋਈ ਗਾਹਕ ਹੀ ਨਹੀਂ ਹੁੰਦਾ, ਕੋਈ ਮੈਂ ਤੁਹਾਡੇ ਆਏ ਹਾਂ, ਕੋਈ ਮੈਨੂੰ ਹੱਲ ਦੱਸੋ। ਸੰਤ ਜੀ ਨੇ ਅੱਖਾਂ ਮੀਚਦੇ ਹੀ ਕਿਹਾ, ਕਹਿੰਦੇ ਸੇਠ ਜੀ ਗੱਲ ਸੁਣੋ, ਘੱਟ ਤੋਲਣਾ ਬੰਦ ਕਰ ਦਿਓ। ਮੈਂ ਇੰਨੀ ਗੱਲ ਕਹਿੰਦੇ ਕਹਿ ਕੇ ਅੱਖਾਂ ਫੇਰ ਮੀਚਲੀਆਂ। ਸੇਠ ਨੇ ਆਇਆ ਵੀ ਗਲਤ ਆ, ਇਹਦੀ ਸਹੀ ਹੈ, ਮੈਂ ਜੇ ਕੋਈ 5 ਕਿਲੋ ਮੰਗਦਾ ਸੀਗਾ ਤੇ ਇਧਰੋਂ ਹੱਥ ਚ ਕੰਡਾ ਜਾ ਫੜ ਕੇ ਜਿਵੇਂ ਸਬਜ਼ੀ ਵਾਲੇ ਕਰਦੇ ਘੱਟ ਵੇਚਦਾ ਸੀ। ਉਹਨੇ ਸੰਤ ਦੀ ਗੱਲ ਲੜ ਬੰਨ ਕੇ ਨਾ ਦੁਕਾਨ ਤੇ ਆ ਗਿਆ, ਉਸ ਦਿਨ ਤੋਂ ਬਾਅਦ ਉਹਨੇ ਘੱਟ ਤੋਲਣਾ ਬੰਦ ਕਰਤਾ। ਜਦੋਂ ਵੀ ਕੋਈ ਗਾਹਕ ਆਉਂਦਾ ਵੀ ਸੇਠ ਜੀ ਆ ਮਿਰਚਾਂ ਕਿਵੇਂ ਦਿੱਤੀਆਂ, ਖੰਡ ਕਿਵੇਂ ਦਿੱਤੀ ਆ, ਸ਼ੱਕਰ ਕਿਵੇਂ ਦਿੱਤੀਆਂ, ਗੁੜ ਕਿਵੇਂ ਦਿੱਤੀ ਆ, ਕਾਲੀ ਮਿਰਚ ਕਿਵੇਂ ਦਿੱਤੀ ਆ, ਉਹਨੇ ਬਾਜ਼ਾਰ ਨਾਲ 2 ਪੈਸੇ ਘੱਟ ਲਾਉਣੇ। ਤੇ ਫੇਰ ਜੇ ਕਿਸੇ ਨੇ ਕਹਿਣਾ 1/2 ਕਿਲੋ ਖੰਡ ਦੇ ਦਿਓ, ਚਾਹ ਦੇ ਦਿਓ, ਆਹ ਦੇ ਦਿਓ, ਉਹ ਕਹਿੰਦਾ ਭਾਈ ਸਾਹਿਬ ਉਹ ਪਿਆ ਸਾਹਮਣੇ ਸਮਾਨ, ਉਹ ਤਕੜੀ ਪਈ ਆ, ਆਪੀ ਤੋਲ ਲਓ, ਆਪੀ ਲੁਹਾਵੇ ਚ ਪਾ ਲਓ। ਹੌਲੀ ਹੌਲੀ ਲੋਕ ਜੈਕਾਰ ਜੈਜਾਕਾਰ ਹੋਣ ਲੱਗ ਵੀ ਬੜਾ ਵਧੀਆ ਬੰਦਾ, ਰੇਟ ਵੀ ਘੱਟ ਦਿੰਦਾ। ਜੇ ਕਿਸੇ ਨੇ ਕਹਿਣਾ ਵੀ ਸੇਠ ਜੀ ਮੈਂ ਤੇਰੇ ਕੋਲ ਪੈਸੇ ਅੱਜ ਥੋੜੇ ਨੇ ਸਮਾਨ ਕੱਢ ਲਓ, ਕਹਿੰਦਾ ਕੋਈ ਨੀ ਭਾਜੀ, ਕੋਈ ਆਪਾਂ ਕਿਹੜਾ ਨਾਲ ਲੈ ਕੇ ਲੈ ਜਾਓ, ਕੋਈ ਨੀ, ਜਦੋਂ ਟਾਈਮ ਹੋ ਗਿਆ ਦੇ ਦਿਓ, ਕੋਈ ਫਰਕ ਨਹੀਂ ਪੈਂਦਾ। ਇਹਦੇ ਨਾਲ ਉਹਦੀ ਦੁਕਾਨਦਾਰੀ ਦਿਨ ਦੂਣੀ ਰਾਤ ਚੌਗਲੀ ਤਰੱਕੀ ਕਰਨ ਲੱਗ ਗਈ, ਵੱਡਾ ਮਕਾਨ ਲੈ ਲਿਆ, ਇੱਥੋਂ ਤੱਕ ਕਿ ਉਹਨੇ ਸੋਨੇ ਦਾ ਵੱਟੇ ਵੀ ਲੈ ਲਿਆ ਜਿਹਦੇ ਨਾਲ ਭਾਰ ਤੋਲਦਾ ਸੀਗਾ। ਇੱਕ ਦਿਨ ਕੀ ਹੋਇਆ, ਉਹ ਸੋਚਦਾ ਯਾਰ ਮੇਰੀ ਬੜੀ ਸ਼ਾਨ ਨਾਲ ਮੈਂ ਕੁੜੀਆਂ ਦਾ ਵਿਆਹ ਵੀ ਕੀਤਾ, ਮਕਾਨ ਵੀ ਲੈ ਲਏ, ਹਾਂਜੀ ਦੁਕਾਨਾਂ ਵੀ ਹੋਲਸੇਲ ਦੀਆਂ ਪਾ ਲਈਆਂ, ਧੱਕਾ ਪੈਂਦਾ, ਨੌਕਰ ਕਿੰਨੇ ਹੋ ਗਏ। ਉਹ ਮੈਂ ਸੰਤ ਕੋਲੇ ਜਾਂਦਾ ਜਿਹਨੇ ਕਿਹਾ ਸੀ ਘੱਟ ਨਾ ਤੋਲਿਆ ਕਰੋ, ਇੱਕ ਉਹਨੇ ਮੈਨੂੰ ਗੁਰ ਦੱਸਿਆ, ਉਹਦੇ ਨਾਲ ਮੇਰੀ ਜ਼ਿੰਦਗੀ ਬਦਲ ਗਈ, ਉਹਦੇ ਕੋਲ ਗੁਰ ਹੋਰ ਵੀ, ਉਹਦੇ ਕੋਲ ਸਿੱਖਿਆ ਕੁਛ ਹੋਰ ਵੀ ਲਈਏ। ਉਹ ਜਦੋਂ ਸੰਤ ਜੀ ਕੋਲੇ ਗਿਆ, ਕਹਿੰਦਾ ਜੀ ਉਹਨੇ ਦੱਸੀ ਗੱਲ ਵੀ ਮੈਂ ਤੁਹਾਡੀ ਸਿੱਖਿਆ ਤੇ ਚੱਲਿਆ ਤੇ ਮੈਂ ਮਾਲੋ ਮਾਲ ਹੋ ਗਿਆ, ਆਹ ਦੇਖੋ ਮੈਂ ਸੋਨੇ ਦੇ ਵੱਟਿਆਂ ਨਾਲ ਅੱਜ ਕੱਲ੍ਹ ਤੋਲਦਾ, ਕੋਈ ਮੈਨੂੰ ਦੂਜੀ ਸਿੱਖਿਆ ਦਿਓ ਜਿਹਦੇ ਨਾਲ ਮੇਰੀ ਲਾਈਫ ਦੇ ਵਿੱਚ ਹੋਰ ਵਧੀਆ ਹੋਵੇ। ਉਹ ਕਹਿੰਦੇ ਸੇਠ ਜੀ ਆ ਵੱਟੇ ਨਦੀ ਚ ਸਿੱਟ ਦਿਓ, ਉਹ ਕਹਿੰਦਾ ਹੈ ਮੈਂ ਤਾਂ ਹੱਕ ਲਾਲ ਨਾਲ ਮਸਾ ਕਮਾਈ ਨੇ ਕਹਿੰਦੇ ਨਦੀ ਸਿੱਟ ਦਿਓ। ਫਿਰ ਉਹਦੀ ਆਤਮਾ ਕਹਿੰਦੀ ਹੈ ਕਿਉਂਕਿ ਮਨ ਤਾਂ ਕਹਿੰਦਾ ਨਾ ਕਰ, ਆਤਮਾ ਕਹਿੰਦੀ ਹੈ ਵੀ ਇਹਦੀ ਪਹਿਲੀ ਮੈਂ ਟੀਚਿੰਗ ਮੰਨੀ ਸੀ, ਸਾਰਾ ਕੁਛ ਠੀਕ ਹੋ ਗਿਆ, ਮੈਨੂੰ ਮੰਨਣੀ ਚਾਹੀਦੀ ਹੈ। ਉਹਨੇ ਜਾ ਕੇ ਨਦੀ ਚ ਬੱਟੇ ਸਿੱਟਦੇ। ਥੋੜੇ ਦਿਨਾਂ ਪਿੱਛੋਂ ਕੁਛ ਲੋਕ ਆਏ ਪਿੰਡਾਂ ਤੋਂ, ਕਿਉਂਕਿ ਉਹ ਹੋਲਸੇਲ ਦਾ ਕੰਮ ਕਰਦੇ ਸੀਗੇ। ਜਦੋਂ ਉਹ ਬੇੜੀ ਦੇ ਵਿੱਚੋਂ ਕਿਸ਼ਤੀ ਚੋਂ ਨਿਕਲ ਗੁੱਤਣ ਲੱਗੇ, ਇੱਕ ਦੇ ਪੈਰ ਚ ਉਹ ਬੱਟਾ ਵੱਜਿਆ। ਉਹਨੇ ਜਦੋਂ ਕੱਢਿਆ ਦੇਖਿਆ ਤਾਂ ਸੋਨੇ ਦਾ, ਦੂਜਾ ਤੀਜਾ ਸਾਰੇ ਕੱਢ ਲਏ। ਉਹ ਜਿਹੜੇ ਕਿਸ਼ਤੀ ਚ ਬੈਠੇ ਸੀ ਉਹ ਕਹਿੰਦੇ ਉਹ ਤਾਂ ਸੇੜਦੇ ਨੇ, ਉਹ ਤਾਂ ਯਾਰ ਬੜਾ ਭਲਾ ਮਾਨਸਾ ਲੋਕ, ਬੜਾ ਮਿਲਵਰਤਨਾ, ਰੱਬ ਦਾ ਪਿਆਰਾ, ਰੱਬ ਦੀ ਬੰਦਗੀ ਕਰਦਾ, ਚਲੋ ਮੋੜ ਕੇ ਆਈਏ। ਹੋ ਸਕਦਾ ਸੇੜ ਦੀ ਦੁਕਾਨ ਤੋਂ ਕਿਸੇ ਚੋਰ ਨੇ ਚੱਕ ਲਏ ਹੋਣ। ਉਹ ਜਦੋਂ ਭੱਜਣ ਲੱਗਿਆ ਨਦੀ ਚ ਡਿੱਗ ਪਏ। ਉਹ ਜਦੋਂ ਮੋੜਨ ਆਏ ਵੀ ਸੇਠ ਜੀ ਤੁਹਾਡੇ ਨਦੀ ਚ ਪੈਸੇ ਬੱਟੇ ਡਿੱਗੇ ਪਏ ਸੀ, ਆਹ ਲਓ ਤੁਹਾਡੇ ਹੀ ਅਮਾਨਤ। ਸੇਠ ਰੋਣ ਲੱਗ ਗਿਆ। ਉਹ ਕਹਿੰਦਾ ਭਾਈ ਸਾਹਿਬ ਬੈਠੋ, ਮੈਂ ਹੁਣੀ ਆਇਆ। ਉਹ ਭੱਜ ਕੇ ਸੰਤਾਂ ਕੋਲੇ ਗਿਆ, ਕਹਿੰਦੇ ਸੰਤ ਜੀ ਜੋ ਤੁਸੀਂ ਕਿਹਾ ਸੀ ਮੈਨੂੰ ਰੱਬ ਦੀ ਸੌਂ, ਮੈਨੂੰ ਮੇਰੇ ਪਿਓ ਦੀ ਸੌਂ, ਜਿਵੇਂ ਤੁਸੀਂ ਕਿਹਾ ਸੀ ਮੈਂ ਬੱਟੇ ਨਦੀ ਸਿੱਟਤੇ, ਆਹ ਤਾਂ ਲੋਕ ਕੱਢ ਕੇ ਲਿਆਏ, ਉਹਨਾਂ ਨੂੰ ਲੱਭ ਗਏ, ਹੁਣ ਦੱਸੋ ਮੈਂ ਕੀ ਕਰਾਂ ਇਹਦੇ। ਕਹਿੰਦੇ ਸੇਠ ਜੀ ਮੈਂ ਤੁਹਾਨੂੰ ਇਹੀ ਸਿੱਖਿਆ ਦਿੱਤੀ ਸੀ ਦੂਜੀ, ਵੀ ਜਿਹੜੀ ਹੱਕ ਹਲਾਲ ਦੀ ਕਮਾਈ ਹੈ ਨਾ, ਜਿੱਥੇ ਮਰਜ਼ੀ ਜਾਵੇ ਮੁੜੇ ਆਉਂਦੀ ਹੈ। ਸੋ ਆਪਾਂ ਨੂੰ ਹੱਕ ਹਲਾਲ ਦੀ ਕਮਾਈ ਕਰਨੀ ਚਾਹੀਦੀ ਹੈ। ਸੱਜਣ ਜਿਹੜਾ ਠੱਗ ਸੀ ਨਾ, ਸੱਜਣ ਠੱਗ ਨੂੰ ਮੈਂ ਪਾਕਿਸਤਾਨ ਦੇ ਵਿੱਚ ਜਾਓ, ਪਾਕਿਸਤਾਨ ਚ ਅੱਜ ਵੀ ਉਹਦੀ ਕੋਠੀ ਹੈ, ਸਰਾਏ ਹੈ, ਇੱਕ ਪਾਸੇ ਮੰਦਰ ਬਣਿਆ ਵਾ, ਇੱਕ ਪਾਸੇ ਮਸਜਿਦ ਬਣੀ ਵੀ ਹੈ। ਹਿੰਦੂ ਲੋਕ ਉਹਨੂੰ ਸੱਜਣ ਮੱਲ ਕਹਿੰਦੇ ਸੀ, ਤੇ ਜਿਹੜੇ ਮੁਸਲਿਮ ਸੀ ਉਹਨੂੰ ਸ਼ੇਖ ਸੱਜਣ ਕਹਿੰਦੇ ਸੀ। ਬੜੀ ਚਰਚਾ ਸੀ, ਬੜਾ ਇਮਾਨਦਾਰ ਹੈ, ਬੜਾ ਭਗਤ ਹੈ, ਬੜੇ ਸਤਸੰਗ ਕਰਦਾ ਹੈ। ਗੋਲ ਪਟਕਾ ਬੰਨਿਆ ਹੁੰਦਾ ਸੀਗਾ, ਹੱਥ ਚ ਮਾਲਾ ਹੁੰਦੀ, ਚਿੱਟੇ ਕੱਪੜੇ ਪਾਏ ਹੁੰਦੇ ਸੀ। ਰਾਤ ਨੂੰ ਜਿਹੜੇ ਉਹਦੇ ਸਤਸੰਗ ਸੁਣ ਕੇ ਠਹਿਰ ਜਾਂਦੇ ਸੀ ਬੰਦੇ, ਉਹ ਉਹਨਾਂ ਦੇ ਕੱਪੜੇ ਫਰੋਲ ਕੇ, ਜਿਹੜਾ ਅਮੀਰ ਹੁੰਦਾ ਸੀਗਾ ਉਹਦੇ ਸਮਾਨ ਚੱਕ ਲੈਣ ਦੇ, ਗਰਦਮ ਰੋੜ ਕੇ ਹੂ ਸਿੜਨਾ, ਬਾਕੀਆਂ ਨੂੰ ਛੱਡ ਦਿੰਦਾ ਸੀਗਾ। ਲੋਕ ਜੇ 100 ਦੇ ਵਿੱਚੋਂ 2 ਨੂੰ ਮਾਰਿਆ, 98 ਤਾਂ ਜੈਜਾਕਾਰ ਕਰਦੇ ਜਾਂਦੇ ਸੀਗੇ। ਉਹਦੀ ਬੜੀ ਇੱਛਾ ਸੀ, ਪਰ ਗੁਰੂ ਨਾਨਕ ਸਾਹਿਬ ਦੇ ਟਾਈਮ ਚ ਹੋਇਆ ਸੀ। ਗੁਰੂ ਨਾਨਕ ਸਾਹਿਬ ਨੂੰ ਪਤਾ ਸੀ ਵੀ ਉਪਰੋਂ ਹੱਥ ਚ ਮਾਲਾ ਫੜੀ ਵੀ ਹੈ ਤੇ ਬੰਦਰੋਂ ਸ਼ੈਤਾਨੀ ਕਰ ਰਿਹਾ। ਸੋ ਗੁਰੂ ਨਾਨਕ ਸਾਹਿਬ ਗਏ ਤੇ ਉੱਥੇ ਗੁਰੂ ਨਾਨਕ ਸਾਹਿਬ ਜਦੋਂ ਰਾਤ ਨੂੰ ਬੈਠ ਕੇ ਉਹਨੂੰ ਤਾਂ ਅਸੀਂ ਗੁਰੂ ਨਾਨਕ ਸਾਹਿਬ ਨੂੰ ਲੁੱਟਾਂਗੇ, ਤੇ ਜਦੋਂ ਉਹ ਗੁਰੂ ਨਾਨਕ ਸਾਹਿਬ ਨੇ ਨਾਲ ਭਾਈ ਮਰਦਾਨਾ ਸੀ ਮੁਸਲਿਮ, ਉਹਨੇ ਰਵਾਬ ਬਚਾਈ, ਇੰਸਟਰੂਮੈਂਟ ਹੁੰਦਾ ਗਾਉਣ ਦਾ, ਤੇ ਉਸ ਵੇਲੇ ਰਾਤ ਨੂੰ ਗੁਰੂ ਨਾਨਕ ਸਾਹਿਬ ਨੇ ਸ਼ਬਦ ਉਚਾਰੇ ਸੀ, ਉਜਲ ਕਿਹਾ ਚਿਲਕਨਾ ਗੋਟਮ ਕਾਲੀ ਮਾਸ, ਧੋਤੇ ਜੂਠ ਨਾ ਉਤਰੇ ਜੇ ਸੋ ਧੋਵੇ ਤਿਸ। ਇਹਦਾ ਮਤਲਬ ਕੀ ਹੈ ਕਿ ਜਿਹੜਾ ਕਾਂਸੀ ਦਾ ਬਟਨ ਉਹ ਬਰਤਨ ਹੁੰਦੇ ਨਾ, ਜਿੰਨਾ ਮਰਜ਼ੀ ਮਾਂਜੀ ਜਾਓ ਕਾਲਾ ਰਹਿੰਦਾ ਫਿਰ ਵੀ। ਸੋ ਗੁਰੂ ਨਾਨਕ ਸਾਹਿਬ ਨੇ ਸੱਜਣ ਠੱਗ ਸੋਚਦਾ ਸੀ ਕਦੋਂ ਸੋਣਗੇ, ਜਦੋਂ ਉਹਨੇ ਇਹ ਗੱਲ ਸੁਣੀ ਉਹਨੇ ਕਿਹਾ ਤਾਂ ਜਾਨੀ ਜਾਣੇ ਮੈਂ ਕਿੰਨੀਆਂ ਠੱਗੀਆਂ ਕਰ ਲਾਂ ਪਰ ਮੇਰੇ ਪਾਪ ਨਹੀਂ ਧੋਤੇ ਜਾਣੇ। ਉਜਲ ਕਿਹਾ ਚਿਲਕ ਨਾ ਕੋਟਮ ਕਾਲੀ ਮਾਸ, ਧੋਤੇ ਜੂਠ ਨਾ ਉਤਰੇ ਜੇ ਸੋ ਧੋਵੇ ਤਿਸ। ਜਦੋਂ ਸੁਣਿਆ ਉਹਦੇ ਅੰਦਰ ਲੱਗ ਗਈ ਗੱਲ ਵੀ ਗੁਰੂ ਸਾਹਿਬ ਤਾਂ ਰੱਬ ਦੀ ਗੱਲ ਕਰਦੇ ਨੇ, ਵੀ ਮੈਂ ਵੀ ਹੇਰਾ ਫੇਰੀਆਂ ਕਰਦਾ। ਉਹਨੇ ਮਾਫ਼ੀ ਮੰਗੀ ਤੇ ਉਸ ਦਿਨ ਤੋਂ ਸਾਰਾ ਕੁਝ ਪੁੱਠਾ ਸਿੱਧਾ ਛੱਡਤਾ। ਸੋ ਇਸ ਕਰਕੇ ਆਪਾਂ ਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਵੀ ਘੱਟ ਤੋਂ ਘੱਟ ਹੇਰਾ ਫੇਰੀ ਕਰੀਏ ਜਿੰਨੀ ਕੁ ਹੋ ਸਕੇ। ਜੇ ਕਿਸੇ ਦਾ ਪੈਸਾ ਫਰਕ ਤੁਸੀਂ ਆਪਾਂ ਕਿਤੇ ਕਿਸੇ ਦਾ ਬਡੂਆ ਡਿੱਗਿਆ ਪਿਆ, ਜੇ ਤੁਸੀਂ ਮੋੜੇ ਆਉਂਗੇ ਤੁਸੀਂ ਉਸ ਵੇਲੇ ਤਾਂ ਤੁਹਾਨੂੰ ਹੋਊਗਾ ਵੀ ਯਾਰ ਇਹ 100 ਰੁਪਇਆ ਸੀ, ਮੈਂ ਸਾੜੀ ਖਰੀਦ ਲੈਣੀ ਸੀ, ਮੈਂ ਰਾਤ ਨੂੰ ਦਾਰੂ ਪੀਣੀ ਸੀ, ਪਰ ਜਦੋਂ ਮੋੜਦੇ ਹੋ ਦੇਖੋ ਤੁਹਾਡੀ ਆਤਮਾ ਕਿੰਨੀ ਖੁਸ਼ ਹੁੰਦੀ ਹੈ ਅੰਦਰੋਂ। ਸੋ ਇਸ ਕਰਕੇ ਹੱਕ ਹਲਾਲ ਦੀ ਕਮਾਈ ਕਦੇ ਜਾਂਦੀ ਨਹੀਂ। ਮੈਂ ਤੁਹਾਨੂੰ ਸੱਚੀ ਗੱਲ ਆਉਂਦਾ, ਟਾਈਮ ਹੈਗਾ ਆਪਣੇ ਕੋਲ 2-4 ਮਿੰਟ? ਓਕੇ, 5 ਮਿੰਟ ਪਏ ਨੇ। ਮੈਂ ਤੁਹਾਨੂੰ ਆਪਣੀ ਦੱਸ ਦੇਣਾ ਜੀ, ਮੈਂ ਕਹਿੰਦਾ ਬਰਕਤ ਬੰਦੀ ਹੱਕ ਹਲਾਲ ਦੀ ਕਮਾਈ ਕਿਤੇ ਨਹੀਂ ਆਉਂਦੀ। ਮੈਂ 1987 ਦੇ ਵਿੱਚ ਕੈਨੇਡਾ ਆਇਆ ਸੀ। ਅਸੀਂ ਇੱਕ ਫਲੀ ਮਾਰਕ ਲਗਾਉਂਦੇ ਸੀ ਕਿਉਂਕਿ ਹਰੇਕ ਨੂੰ ਕੰਮ ਸ਼ੁਰੂ ਕਰਨਾ ਪੈਂਦਾ। 88 ਜਨਵਰੀ ਚ ਅਸੀਂ 1477 ਵਿਲਸਨ ਐਵਨਿਊ ਤੇ ਰੰਧਾਵਾ ਸਾਹਿਬ ਦੀ ਬਿਲਡਿੰਗ ਸੀਗੀ ਜਿਹੜੀ ਕਿ ਉਹ ਅੱਜ ਕੱਲ੍ਹ ਕੋਰੀਅਰ ਡਰਾਈਵ ਤੇ ਗੁਰਦੁਆਰਾ ਬਣਾਇਆ ਨਾ, ਉਹਨਾਂ ਨੇ ਬਣਾਇਆ ਸੀ, ਹੁਣ ਤਾਂ ਉਹਨਾਂ ਦੀ ਵਿਚਾਰਾਂ ਦੀ ਡੈਥ ਹੋ ਗਈ। ਉਹਨਾਂ ਦੀ ਬਿਲਡਿੰਗ ਚ ਰਹਿੰਦੇ ਸੀਗੇ ਤੇ ਜਦੋਂ ਸੰਡੇ ਦਾ ਦਿਨ ਸੀ, ਮੰਡੇ ਨੂੰ ਬੈਂਕ ਜਮ੍ਹਾਂ ਕਰਾਉਣੇ ਸੀ $700-800 ਹੋਣਾ। ਜਦੋਂ ਮੈਂ ਬੈਂਕ ਜਮ੍ਹਾਂ ਕਰਾਉਣ ਗਿਆ, ਕਾਲੇ ਜੇ ਬੈਗ ਚ ਪਾਇਆ ਸੀਗਾ ਤੇ ਉਹ ਮੈਨੂੰ ਰੰਧਾਵਾ ਸਾਹਿਬ ਮਿਲ ਕੇ ਗੱਲਾਂ ਕਰਨ ਲੱਗ ਗਏ। ਮੈਂ ਉਹ ਜਿਹੜਾ ਗੱਲਾਂ ਕਰਦੇ ਕਰਦੇ ਹੱਥ ਰੱਖ ਲਿਆ ਕਾਰ ਦੇ ਉੱਤੇ ਤੇ ਉਹ ਭੁਲੇਖੇ ਦੇ ਨਾਲ ਉਹ ਜਿਹੜਾ ਬੈਗ ਸੀਗਾ ਕਾਰ ਦੀ ਛੱਤ ਤੇ ਰੱਖ ਲਿਆ। ਜਦੋਂ ਗੱਲਬਾਤ ਕਰਕੇ ਮੈਂ ਕਾਰ ਲੈ ਕੇ ਹਫ਼ਤੇ ਪਹੁੰਚਿਆ ਬੈਂਕ ਚ ਤੇ ਜਾ ਕੇ ਦੇਖਿਆ ਕਿ ਪਰਸ ਤਾਂ ਹੈ ਨਹੀਂ, ਘਬਰਾ ਗਿਆ, ਇਧਰ ਉਧਰ ਫਰੋਲਿਆ ਨਹੀਂ ਹੈ। ਘਰੇ ਮੈਂ ਆਪਣੀ ਵਾਈਫ ਨੂੰ ਫੋਨ ਕੀਤਾ ਵੀ ਇੱਥੇ ਤਾਂ ਨਹੀਂ ਪਰਸ ਭੁੱਲ ਗਏ? ਕਹਿੰਦੇ ਨਹੀਂ, ਤੁਸੀਂ ਮੇਰੇ ਸਾਹਮਣੇ ਲੈ ਕੇ ਗਏ ਹੋ। ਘਰੇ ਆ ਗਏ, ਮੈਂ ਕਿਹਾ ਵੀ ਉਹ ਤਾਂ ਗਏ ਪੈਸੇ ਉਸ ਵੇਲੇ, ਅੱਜ ਤਾਂ ਪੈਸਿਆਂ ਦੀ, ਚਲੋ ਕੋਈ ਗੱਲ, ਟੋਫੀਆਂ ਬਣਨੀਆਂ, ਉਸ ਟਾਈਮ ਤਾਂ ਪੈਸਿਆਂ ਦੀ ਲੋੜ ਸੀਗੀ। ਜਦੋਂ ਮੈਂ ਬਹੁਤ ਉਦਾਸ ਹੋਇਆ ਤੇ ਮੇਰੀ ਘਰ ਵਾਲੀ ਕਹਿੰਦੀ ਕਿ ਘਬਰਾਉਣ ਦੀ ਲੋੜ ਨਹੀਂ, ਜੇ ਆਪਣੇ ਹੱਕ ਹਲਾਲ ਦੇ ਹੋਣਗੇ ਤਾਂ ਜ਼ਰੂਰ ਮੁੜ ਕੇ ਆਉਣਗੇ। ਜੇ ਆਪਾਂ ਕਿਤੇ ਫੇਰਾ ਫਿਰੀ ਜ਼ਿੰਦਗੀ ਚ ਕੀਤੀ ਹੋਈ ਤਾਂ ਉਹਦਾ ਫਿਰ ਭੁਗਤਾਨ ਕਰਨਾ। ਅਸੀਂ ਪਾਠ ਤੇ ਬੈਠ ਗਏ ਵੀ ਜੇ ਹੱਕ ਦਾ ਹੋਊਗਾ ਸੱਚੇ ਪਾਤਸ਼ਾਹ ਦਹੀਂ ਸਾਨੂੰ ਲੋੜ ਹੈ, ਜੇ ਨਹੀਂ ਹੈ ਤਾਂ ਫਿਰ ਠੀਕ ਹੈ। ਤੁਸੀਂ ਯਕੀਨ ਕਰੋ ਸੱਚੀ ਗੱਲ ਦੱਸਦਾ, ਉਦੋਂ ਫੋਨ ਦੀ ਘੰਟੀ ਵੱਜੀ, ਮੈਂ ਭੱਜ ਕੇ ਫੋਨ ਚੱਕਿਆ, ਇੱਕ ਗੋਰਾ ਬੋਲ ਰਿਹਾ ਸੀ, ਕਹਿੰਦਾ ਮਿਸਟਰ ਰਾਵੀ, ਯੂ ਆਰ ਮਿਸਟਰ ਰਾਵੀ? ਮੈਂ ਕਿਹਾ ਯੈਸ। ਕਹਿੰਦਾ ਵੀ ਤੇਰਾ ਪਰਸ 401 ਤੇ ਮੈਂ ਪਿੱਛੇ ਟਰੱਕ ਲੈ ਕੇ ਆ ਰਿਹਾ, ਤੇਰੀ ਕਾਰ ਤੋਂ ਉੱਡ ਕੇ ਡਿੱਗਿਆ ਤੇ ਮੈਂ ਕਾਰ ਟਰੱਕ ਰੋਕ ਕੇ ਦੇਖਿਆ, ਉਹਦੇ ਵਿੱਚ ਪਰਸ ਦੇ ਵੀ ਤੇਰੇ ਪੈਸੇ ਸੀਗੇ। ਮੇਰੀ ਸ਼ੁਰੂ ਤੋਂ ਆਦਤ ਹੁਣ ਵੀ ਆ, ਮੈਂ ਆਪਣੇ ਵਾਲਟ ਦੇ ਵਿੱਚ ਵੀ, ਪਰਸ ਦੇ ਵਿੱਚ ਵੀ ਆਪਣੀ ਫੋਟੋ ਵੀ ਰੱਖਦਾ, ਉਹਦੇ ਉੱਤੇ ਆਪਣਾ ਨਾਂ ਤੇ ਫੋਨ ਨੰਬਰ ਲਿਖਦਾ। ਉਹਨੇ ਜਦੋਂ ਮੇਰਾ ਫੋਨ ਕੀਤਾ ਤੇ ਮੈਂ ਉਹਨੂੰ ਕਿਹਾ ਕਿੱਥੇ ਆ ਕੇ ਲੈ ਜਾ, ਕਹਿੰਦਾ ਨਹੀਂ ਮੈਂ ਆ ਰਿਹਾ ਤੇਰੇ ਇੱਕ ਬਿਲਡਿੰਗ ਦੇ ਬਾਅਦ, ਮੈਨੂੰ ਐਡਰੈਸ ਦੇ ਮੈਂ ਪਹੁੰਚਾ ਦਾ। ਸੋ ਮੈਂ ਦੱਸਣਾ ਚਾਹੁੰਦਾ, ਯਕੀਨ ਕਰਿਓ, ਜਿਹੜੀ ਹੱਕ ਹਲਾਲ ਦੀ ਕਮਾਈ ਹੈ ਕਿਤੇ ਨਹੀਂ ਜਾਂਦੀ, ਜੇ ਚਲੀ ਵੀ ਜਾਂਦੀ ਹੈ ਤਾਂ ਰੋ ਨਾ, ਉਹ ਪਤਾ ਨਹੀਂ ਤੁਸੀਂ ਕਿੰਨੀ ਕੁ ਲੁੱਟੀ ਹੋਣੀ ਹੈ। ਸੋ ਕੋਸ਼ਿਸ਼ ਕਰੀਏ ਕਿ ਅਸੀਂ ਆਪਣੀ ਹੱਕ ਹਲਾਲ ਦੀ ਕਮਾਈ ਕਰੀਏ, ਕਰੈਕਟਰ ਨੂੰ ਉੱਚਾ ਰੱਖੀਏ, ਨਸ਼ਿਆਂ ਤੋਂ ਬਚੀਏ ਤੇ ਰੱਬ ਦੀ ਬੰਦਗੀ ਕਰੀਏ, ਤਾਂ ਕਿ ਸਾਡਾ ਆਉਣ ਜਾਣ ਦਾ ਜਿਹੜਾ ਪਰਪਜ਼ ਹੈ ਪੂਰਾ ਹੋ ਸਕੇ। ਮਾਨਸ ਜਨਮ ਦੁਰਲੰਭ ਹੈ, ਹੋਤ ਨਾ ਬਾਰੰਬਾਰ, ਜਿਉ ਬਣ ਫਲ ਪੱਕ ਭੋਏ ਗਿਰੇ, ਬਹੁਤ ਨਾ ਲਾਗੇ ਡਾਰ। ਜਿਸ ਤਰ੍ਹਾਂ ਇੱਕ ਦਰਖਤ ਨਾਲੋਂ ਫਲ ਪੱਕ ਕੇ ਥੱਲੇ ਡਿੱਗ ਜੇ ਨਾ, ਮੁੜ ਕੇ ਨਹੀਂ ਜੁੜਦਾ। 84 ਜੂਨ ਸਵਾਈ, ਮਾਨਸ ਕੋ ਪ੍ਰਭੂ ਦੀ ਵਡਿਆਈ, ਇਸ ਪੌੜੀ ਤੇ ਜੋ ਨਰ ਚੂਕੇ, ਸੋ ਆਏ ਜਾਏ ਦੁੱਖ ਪਾਈਂਦਾ। ਇਹ 84 ਕੀੜੇ ਪਤਾ ਨਹੀਂ ਜਾਨਵਰਾਂ ਚੋਂ ਬਣ ਕੇ ਹੁਣ ਸਾਨੂੰ ਜ਼ਿੰਦਗੀ ਮਿਲੀ ਹੈ, ਸੋ ਇਹ ਜ਼ਿੰਦਗੀ ਦਾ ਆਖਰੀ ਪੌੜੀ ਹੈ। ਜੇ ਕੋਸ਼ਿਸ਼ ਕਰਕੇ ਪਰਮਾਤਮਾ ਨਾਲ ਮਿਲਾਪ ਕਰ ਲਾਂਗੇ, ਪਰਪਜ਼ ਪੂਰਾ ਹੋਜੂਗਾ, ਨਹੀਂ ਤਾਂ ਫੇਰ ਗੰਦੀ ਨਾਲੀ ਦੇ ਕੀੜੇ ਬਣਨਾ। ਮੈਂ ਡਰਾਉਣਾ ਨਹੀਂ, ਇਹ ਗੱਲ ਸੱਚਾਈ ਹੈ। ਗਾਣਾ ਦੇਖਾ, ਟਾਈਮ ਹੋ ਗਿਆ ਪੂਰਾ, 1 ਮਿੰਟ ਹੈ ਤੇ ਤੁਸੀਂ ਹੁਣ ਹੋਰ, ਮੈਂ ਹੁਣ ਜੇ ਕਹੂੰਗਾ ਪਤਾ ਨਹੀਂ ਕਿੱਧਰ ਨੂੰ ਚਲੀ ਜਾਊਗੀ ਗੱਲ, ਤੁਸੀਂ ਗਾਣਾ ਸੁਣ ਲਓ। ਕਿਸੇ ਨੂੰ ਮੈਂ ਕਿਹਾ ਨਹੀਂ, ਆਪਣੇ ਦੇ ਲਾਗੂ ਕੀਤਾ, ਆਪਾਂ ਵੀ ਸੱਜਣ ਠੱਗੀ ਹਾਂ। ਕੋਸ਼ਿਸ਼ ਕਰੀਏ ਆਪਾਂ ਜਾਣ ਨਹੀਂ ਜਾਣ, ਉਹ ਸਾਡੇ ਵਿੱਚ ਬੈਠਾ ਹੈ ਨਾ, ਉਹਦੇ ਤੋਂ ਡਰੋ, ਬਾਹਰਲੇ ਲੋਕਾਂ ਤੋਂ ਨਾ ਡਰੋ, ਅੰਦਰੋਂ ਦੇਖੋ ਵੀ ਅਸੀਂ ਕੀ ਚੀਜ਼ ਹਾਂ, ਸੈਲਫ ਐਨਾਲਾਈਜ਼ ਕਰੋ। ਥੈਂਕ ਯੂ, ਸੁਣੋ ਗਾਣਾ।
ਕਰਮਣੇਵਾਧਿਕਾਰਸਤੇ ਮਾ ਫਲੇਸ਼ੁ ਕਦਾਚਨ।
ਕਰਮ ਕੀਏ ਜਾ ਫਲ ਕੀ ਇੱਛਾ ਮਤ ਕਰੇ ਇਨਸਾਨ, ਜੈਸੇ ਕਰਮ ਕਰੇਗਾ ਵੈਸੇ ਫਲ ਦੇਗਾ ਭਗਵਾਨ। ਯੇ ਹੈ ਗੀਤਾ ਕਾ ਗਿਆਨ, ਯੇ ਹੈ ਗੀਤਾ ਕਾ ਗਿਆਨ, ਯੇ ਹੈ ਗੀਤਾ ਕਾ ਗਿਆਨ, ਯੇ ਹੈ ਗੀਤਾ ਕਾ ਗਿਆਨ।
You are listening to WTUR 770 AM, Youngstown, Toronto.
The views expressed on the preceding program may not necessarily be those of the owner or management of WTUR radio station.
Sodi Furniture Store Clearance. Saving, saving, saving.
Sale, sale, sale.
Sodi Furniture Stock Clearance.
Everything on floor, to go, warehouse, furniture sale.
Ji haan, Sodi Furniture lagat ki kimat se kam kimat par furniture khareediye. Furniture ki is sale ka fayda uthane ke liye, Sodi Furniture Showroom, 142 Kennedy Road South in Brampton. Huge sale, jo le gaya, so le gaya.
Jo reh gaya, so reh gaya.
Sodi Furniture, naya saal, naya furniture.
905-874-7171 Sodi Furniture Store Clearance. ਐਨਾ ਸੋਹਣਾ ਕਰ ਲਿਆ ਹੁਣ ਅਪਲਾਈਸਿਸ ਦੀ ਸੇਲ ਹੈ ਸਟੀਲ ਦੀ ਚਾਹੀਦੇ ਹਾਂਜੀ ਸਟੇਨਲੈਸ ਸਟੀਲ ਦੇ ਅਪਲਾਈਸਿਸ ਮਿਲਣਗੇ ਤੁਹਾਨੂੰ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੇ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ 801 ਬੋਵੇ ਡਰਾਈਵ ਵੈਸਟ automatic. Quick Truck Lube, chete ahina rakhyo. Truck di badhiya service lai Quick Truck Lube. Lodge TG location bhi khol diya. Exit 579 from Highway 401 in Napanee. Aho ji, koi appointment nahi, drive-through facility. Exit 579 from Highway 401 in Napanee. Quick Truck Lube, the one-stop shop. 519-622-0660 ja quicktrucklube.com. QTL, because we care. Quick Truck Lube!
इस महीने मेरी सेविंग $400 हुई है।
मेरी सेविंग $350।
मेरी सेविंग सिर्फ $100।
और मेरी सेविंग सबसे ज्यादा हुई है, मैंने सेव किए हैं $1,775।
क्या चमत्कार किया, मुझे भी गुर सिखाओ ना।
भाई बात सादा सी है, हमारे पास दो गाड़ियाँ और एक घर है, और इन सब की इंश्योरेंस मिलाकर मैंने जबरदस्त सेविंग की है। और ये जादू किया है ऑल स्टेट पिकरिंग एजेंसी के राजा बादशाह ने। आप भी अपनी गाड़ी और घर की इंश्योरेंस में खूब सेविंग कर सकते हैं। टर्म एंड कंडीशन अप्लाई। ऑल स्टेट पिकरिंग एजेंसी के राजा बादशाह 6472903773 6472903773।
खुदा न करे अगर आपका कार एक्सीडेंट हो गया और आप कानूनी मदद लेना चाहते हैं, तो ना सिर्फ हम आपके हक का जायजा